ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ, ਜੇ ਦਰ ਮਾਂਗਤ ਕੂਕ ਕਰੇ, ਮਹਿਲੀ ਖਸਮ ਸੁਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਰਹੇ ਗੁਰਮੁਖ ਰੂਹਾਂ ਗੁਰਸਿੱਖ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਉਣ ਦਾ ਕਰਤੱਵ ਪਿਛਲੇ ਰਾਤੀਂ ਜਾਗਣਾ, ਨਾਮ ਦਾਨ ਇਸ਼ਨਾਨ ਦਰੜਾਏ, ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਲੜੀਵਾਰ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਕਥਾ ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਬਚਨ ਚੱਲਦੇ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ।
ਆਸਾ ਰਾਗ ਹੈ, ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਸ ਵੇਲੇ ਉਚਾਰਨ ਕੀਤਾ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋ। ਆਪ ਜੀ ਕਿਸੇ ਅਜਿਹੇ ਇਲਾਕੇ ਵਿੱਚ ਵਿਚਰ ਰਹੇ ਸਨ, ਉੱਥੇ ਦੇ ਲੋਕਾਂ ਨੂੰ ਜਾਤੀ ਵਿਤਕਰਾ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਦੇ ਨਾਲ ਮਰਾਸੀ ਜਾਤ ਦੇ ਵਿੱਚੋਂ ਇਹ ਜਿਹੜਾ ਡੂਮ ਹੈ ਇਹ ਨਾਲ ਰੱਖਿਆ ਹੋਇਆ, ਮਰਦਾਨੇ ਦੇ ਕਾਰਨ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਉਹਨਾਂ ਨੇ ਨਫ਼ਰਤ ਕੀਤੀ। ਕੇਵਲ ਨਫ਼ਰਤ ਹੀ ਨਹੀਂ ਕੀਤੀ, ਉਹਨਾਂ ਨੇ ਨਫ਼ਰਤ ਜ਼ਾਹਰ ਕੀਤੀ। ਅਤੇ ਜੇ ਉਹਨਾਂ ਨੇ ਵੱਧ ਘੱਟ ਮਰਦਾਨੇ ਵਾਸਤੇ ਜਾਤੀ ਵਿਤਕਰੇ ਦੇ ਸ਼ਬਦ ਕਹੇ, ਗੁਰੂ ਨਾਨਕ ਸਾਹਿਬ ਨੇ ਫਿਰ ਉਸ ਵੇਲੇ ਸ਼ਬਦ ਉਚਾਰਨ ਕੀਤਾ, ਉਹਨਾਂ ਦੀ ਨਫ਼ਰਤ ਦੂਰ ਕਰਨ ਵਾਸਤੇ ਅੰਮ੍ਰਿਤ ਵਚਨ ਕੀਤੇ। ਜੇ
ਦਰ ਮਾਂਗਤ ਕੂਕ ਕਰੇ,
ਇਹਦੇ ਵਿੱਚ ਪ੍ਰਮਾਣ ਦਿੱਤਾ ਹੈ, ਜੇਕਰ ਕਿਸੇ ਰਾਜੇ ਦੇ ਦਰ ਦੁਆਰੇ ਦੇ ਉੱਤੇ ਕੋਈ ਮੰਗਤਾ ਜਿਹੜਾ ਹੈ ਉਹ ਮਾਂਗਤ ਮੰਗਦਾ ਹੋਇਆ ਕੂਕ ਫਰਿਆਦ ਕਰਦਾ ਹੈ, ਉਹਨੇ ਕੋਈ ਫਰਿਆਦ ਕੀਤੀ ਹੈ ਜੋ ਉਹਨੂੰ ਲੋੜ ਹੈ, ਫਿਰ ਅੱਗੇ ਦੱਸਦੇ ਨੇ
ਮਹਿਲੇ ਖਸਮ ਸੁਣੇ।
ਉਹ ਮਹਿਲਾਂ ਦਾ ਮਾਲਕ ਜੋ ਬਾਦਸ਼ਾਹ ਹੈ, ਖਸਮ ਮਾਲਕ ਭਾਵ ਰਾਜਾ, ਉਹਦੀ ਪੁਕਾਰ ਨੂੰ ਸੁਣੇ, ਸੁਣ ਲਵੇ। ਪੁਰਾਣੇ ਸਮੇਂ ਦੇ ਅੰਦਰ ਪੁਕਾਰ ਕਰਨ ਵਾਸਤੇ ਇੱਕ ਜਗ੍ਹਾ ਨਿਯਤ ਕੀਤੀ ਹੁੰਦੀ ਸੀ, ਉੱਥੇ ਆ ਕੇ ਉਹ ਫਰਿਆਦ ਕਰਦੇ, ਉੱਚੇ ਚਿਆਂਗ ਮਾਰਦੇ ਪਚਾਦਿਆਂ ਦੀ ਤਰ੍ਹਾਂ। ਤੇ ਇਸ ਪ੍ਰਕਾਰ ਦੱਸਦੇ ਨੇ ਜੇ ਉਹ ਮਾਲਕ ਸੁਣ ਲਵੇ,
ਭਾਵੇਂ ਧੀਰਕ ਭਾਵੇਂ ਧੱਕੇ,
ਇਹਨੂੰ ਧੱਕੇ ਨੂੰ ਅਧਿਕ ਸਹਿਤ ਪਾਠ ਕਰਨਾ, ਧੱਕੇ ਨਾ ਬਣ ਜਾਵੇ ਧੱਕੇ। ਤੇ ਅੱਗੇ ਹੁਣ ਦੱਸਦੇ ਨੇ ਵੀ ਰਾਜੇ ਦੀ ਮਰਜ਼ੀ ਹੈ, ਉਹ ਭਾਵੇਂ ਮੰਗਤਾ ਨੂੰ, ਮੰਗਤਾ ਜਿਹੜਾ ਆਇਆ ਹੈ ਉਹ ਨਿਮਰਤਾ ਹੋਏਗੀ, ਜੇ ਬਾਦਸ਼ਾਹ ਦੇ ਵਿੱਚ ਨਿਮਰਤਾ ਧਾਰ ਕੇ ਉਹਨੂੰ ਧੀਰਜ ਦੇਵੇ ਭਈ ਤੂੰ ਫਿਕਰ ਨਾ ਕਰ, ਜੇ ਪੁਕਾਰ ਕੀਤੀ ਹੈ ਮੈਂ ਤੇਰੀ ਮਦਦ ਕਰਾਂ, ਇਹ ਉਹਦੀ ਮਰਜ਼ੀ ਹੈ ਨਾ। ਔਰ ਭਾਵੇਂ ਜੇ ਰਾਜੇ ਨੂੰ ਹੰਕਾਰ ਹੋਊਗਾ ਤਾਂ ਇਹੋ ਜਿਹੇ ਵੀ ਸੀ ਜਿਹੜੇ ਧੱਕੇ ਮਾਰ ਕੇ ਮੰਗਤਿਆਂ ਨੂੰ ਦੁਬਾਰੇ ਤੋਂ ਪਰੇ ਹਟਾ ਦਿੰਦੇ ਆ, ਭਾਵੇਂ ਉਹ ਧੱਕੇ ਮਾਰ ਦੇਵੇ। ਤੋ ਇਸ ਕਰਕੇ ਇਹ ਉਹਦੀ ਆਪਣੀ ਮਰਜ਼ੀ ਹੈ, ਭਾਵੇਂ ਧੱਕੇ ਮਾਰੇ
ਏਕ ਵਡਾਈ ਦੇ,
ਤੇ ਭਾਵੇਂ ਇਸ ਪ੍ਰਕਾਰ ਧੱਕੇ ਮਾਰਨ ਜਾਂ ਧੀਰਜ ਦੇਣੀ ਜਾਂ ਫਿਰ ਉਹਨੂੰ ਜੇ ਭਾ ਗਿਆ ਤਾਂ ਵਡਿਆਈ ਦੇ ਦੇਣੀ, ਉਸ ਨੂੰ ਪ੍ਰੇਮ ਦੇ ਸਹਿਤ ਉਹਨੂੰ ਬਚਨ ਬੋਲਣਾ, ਵਡਿਆਈ ਦੇਣੀ, ਜਸ ਵੀ ਕਰਨਾ ਤੇ ਉਹਦੀ ਪੁਕਾਰ ਸੁਣ ਕੇ ਮਦਦ ਕਰ ਦੇਣੀ, ਇਹ ਉਹਦੀ ਹੈ ਮਰਜ਼ੀ। ਇਸੇ ਪ੍ਰਕਾਰ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਆ ਅੰਤਰੀ ਭਾਵ ਦੇ ਜੀ ਦੱਸਦੇ ਨੇ, ਫਿਰ ਬੋਲੋ ਜੀ।
ਜੇ ਦਰ ਮੰਗਤ ਕੂਕ ਕਰੇ,
ਜੇ ਕੋਈ ਮੰਗਤਾ ਬਣ ਕੇ ਸਤਿਗੁਰਾਂ ਦੇ ਸਤਸੰਗਤ ਰੂਪੀ ਦਰ ਦੁਆਰੇ ਤੇ ਜਾ ਕੇ ਕੂਕ ਪੁਕਾਰ ਫਰਿਆਦ ਕਰੇ, ਅੱਗੇ ਦੱਸਦੇ ਹਨ
ਮਹਿਲੇ ਖਸਮ ਸੁਣੇ
ਮਹਿਲਾਂ ਦਾ ਮਾਲਕ ਖਸਮ ਸਵਾਮੀ ਸਤਿਗੁਰੂ ਉਹ ਸੁਣ ਲਵੇ ਪਰਮੇਸ਼ੁਰ
ਭਾਵੈ ਧੀਰਕ ਭਾਵੈ ਧੱਕੇ
ਪਰ ਸਤਿਗੁਰੂ ਜੀ ਜਿਹੜੇ ਨੇ ਉਹ ਪਰਖਣਾ ਵਾਸਤੇ ਤਾਂ ਭਾਵੇਂ ਸਿੱਖ ਨੂੰ ਕਿਤੇ ਕਹਿਣ ਵੀ ਤੂੰ ਚਲਾ ਜਾ ਸਾਡੇ ਕੋਲੋਂ ਪਰਖਣਾ ਕਰਨ ਵਾਸਤੇ ਐਸਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਕਿਹਾ ਸੀ ਤੇ ਭਾਵੇਂ ਧੀਰ ਕੋ ਨੂੰ ਧੀਰਜ ਦੇਣ ਵੀ ਸਿੱਖਾ ਕੋਈ ਗੱਲ ਨਹੀਂ ਪਰਮੇਸ਼ੁਰ ਦੀ ਪ੍ਰਾਪਤੀ ਹੋਏਗੀ ਇਹ ਗੁਰੂ ਸਾਹਿਬ ਦੀ ਮਰਜ਼ੀ ਹੈ
ਏਕ ਵਡਾਈ ਦੇ
ਭਾਵੇਂ ਸਿੱਖਾਂ ਨੂੰ ਫਿਰ ਇੱਕ ਨਾਮ ਦੀ ਵਡਿਆਈ ਬਖਸ਼ ਦੇਣ ਭਾਵੇਂ ਤੀਰਕ ਭਾਵੇਂ ਤੱਕੇ ਹੁਣ ਇਹ ਕਥਨ ਕਰਦੇ ਆ ਵੀ ਜਿਹੜੇ ਤਾਂ ਹੈਗੇ ਬਾਦਸ਼ਾਹ ਲੋਕ ਤੇ ਉਹਨਾਂ ਦੇ ਕੋਲ ਤਾਂ ਮੰਗਤਿਆਂ ਵਾਸਤੇ ਤੱਕੇ ਹੀ ਨੇ ਉਹਨਾਂ ਨੂੰ ਇਹੀ ਪਾਉਂਦਾ ਹੈ ਧੱਕੇ ਮਾਰਦੇ ਆ ਕਿ ਚਲੇ ਜਾਓ ਸਾਡੇ ਸਾਹਮਣੇ ਤੇ ਜਿਹੜੇ ਉਹਦੇ ਕਰਮਚਾਰੀ ਨੂੰ ਉਹੀ ਅਪਮਾਨ ਕਰਨ ਦੇ ਮੰਗਤਿਆਂ ਦਾ ਪਰ ਗੁਰੂ ਸਾਹਿਬ ਕੈਸੇ ਨੂੰ ਉਹਨਾਂ ਨੂੰ ਪਾਉਂਦਾ ਹੈ ਧੀਰਕ ਸਿੱਖ ਨੂੰ ਧੀਰਜ ਦਿੰਦੇ ਆ ਸਿੱਖਾ ਹੌਂਸਲਾ ਨਕਾ ਗੁਰੂ ਨਹੀਂ ਧੱਕਾ ਦਿੰਦਾ ਕਿਸੇ ਉਹ ਇੱਕ ਨਾਮ ਦੀ ਵਡਿਆਈ ਜਸ ਹੀ ਦਿੰਦੇ ਆ ਪਰਮੇਸ਼ੁਰ ਦਾ ਐਸਾ ਦਰ ਹੈ ਜਿਹ ਦਰ ਆਵਤ ਜਾ ਤੋਂ ਹਟਕੇ ਨਾ ਹੀ ਕੋਈ ਇੱਥੇ ਕੋਈ ਹਟਕਾਰ ਨਹੀਂ ਗੁਰੂ ਦੇ ਕੋਲ ਪ੍ਰੇਮ ਹੈ ਰਾਜਿਆਂ ਦੇ ਕੋਲ ਹੰਕਾਰ ਹੈ ਇਸ ਕਰਕੇ ਇਹ ਫਰਕ ਹੈ ਗੁਰੂ ਦਾ ਪਰਮੇਸ਼ੁਰ ਦਾ
ਜਾਣਹ ਜੋਤ ਨਾ ਪੁੱਛਹ ਜਾਤੀ
ਭਾਈ ਤੁਸੀਂ ਮਰਦਾਨੇ ਦੀ ਜਾਤ ਦੇਖੀ ਹੈ ਇਹ ਸਾਰਿਆਂ ਜੀਵਾਂ ਦੇ ਵਿੱਚ ਜੋਤ ਤਾਂ ਉਹੀ ਹੈ ਪਰਮੇਸ਼ੁਰ ਦੀ ਉਹਨੂੰ ਜਾਣਹ ਜਾਣਨਾ ਕਰੋ ਤੁਹਾਡੇ ਵਿੱਚ ਵੀ ਤਾਂ ਉਹੀ ਹੈ ਜਿਹੜਾ ਮਰਦਾਨੇ ਦੇ ਰੱਬ ਦੇ ਪਿਆਰਿਆਂ ਦੀ ਕਿਸੇ ਪ੍ਰਕਾਰ ਦੀ ਜਾਤੀ ਨਾ ਪੁੱਛੋ ਪੁੱਛਣਾ ਕਰੋ ਰੱਬ ਦੇ ਪਿਆਰਿਆਂ ਦੀ ਕੋਈ ਜਾਤ ਨਹੀਂ ਹੁੰਦੀ ਉਹਨਾਂ ਦੀ ਤਾਂ ਰੱਬੀ ਜਾਤ ਹੈ ਕਿਉਂਕਿ ਅੱਗੇ ਪ੍ਰਲੋਕ ਵਿੱਚ
ਆਗੈ ਜਾਤ ਨਾ ਹੈ
ਮਹਾਰਾਜ ਸਾਹਿਬ ਜੀ ਕਹਿੰਦੇ ਅੱਗੇ ਜਾਤ ਪਾਤ ਦਾ ਹੇ ਦਾ ਅਰਥ ਹੈ ਤਿਆਗ ਸੰਸਕ੍ਰਿਤ ਦੀ ਹੇ ਤਿਆਗ ਨੂੰ ਕਹਿੰਦੇ ਤਿਆਗ ਹੈ ਜਾਂ ਫਿਰ ਇਉਂ ਕਹੋ ਸਾਰਿਆਂ ਨੂੰ ਜੋਤੀ ਸਰੂਪ ਜਾਣੋ ਕਿਸੇ ਜਾਤੀ ਬੁੱਧੀ ਬਾਰੇ ਨਾ ਪੁੱਛੋ ਪੁੱਛਣਾ ਕਰੋ ਕਿ ਤੇਰੀ ਬੁੱਧ ਸ਼ਾਸਤਰ ਗਿਆਤ ਦੇ ਸਹਿਤ ਹੈ ਜਾਂ ਸ਼ਾਸਤਰ ਗਿਆਤ ਤੋਂ ਅਗਿਆਤ ਹੈ ਕਿਉਂਕਿ ਆਗੇ ਪ੍ਰਲੋਕ ਦੇ ਵਿੱਚ ਦਰਗਾਹ ਵਿੱਚ ਨਾ ਕਿਸੇ ਦੀ ਜਾਤ ਬੁੱਧੀ ਦੀ ਸਿਆਣਪ ਇਹ ਇਤਿਹਾਦਕ ਨਹੀਂ ਜਾਣੀ ਜਾਂਦੀ ਹੈ ਉੱਥੇ ਤਾਂ ਕਰਮਾਂ ਉੱਪਰ ਨਿਬੜਿਆ ਜੇ ਲੋਚਾ ਸੋ ਕੋਈ ਕਰਨੀ ਕੈਸੀ ਹੈ ਇਹ ਦੇਖਿਆ ਜਾਂਦਾ ਤੇ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਉ ਨਵੇਂ ਉੱਥੇ ਜਾਤਾਂ ਨਹੀਂ ਪੁੱਛੀਆਂ ਜਾਂਦੀਆਂ ਇਹ ਤਾਂ ਐਵੇਂ ਸੰਸਾਰ ਦੀਆਂ ਬਣਾਈਆਂ ਹੋਈਆਂ ਪਰਮੇਸ਼ੁਰ ਨੇ ਤਾਂ ਮਨੁੱਖ ਪੈਦਾ ਕੀਤਾ ਕਿਤਿਆਂ ਦੇ ਨਾਂ ਤੇ ਜਾਤਾਂ ਪੈ ਗਈਆਂ ਤੋ ਇਸ ਕਰਕੇ ਅੱਗੇ ਦੱਸਦੇ ਹਨ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ
ਆਪ ਕਰਾਏ ਆਪ ਕਰੀ
ਆਪ ਹੀ ਪਰਮੇਸ਼ੁਰ ਗੁਰਾਂ ਦੁਆਰਾ ਉਪਦੇਸ਼ ਕਰਾਏ ਕਰਾਉਂਦਾ ਹੈ ਤੇ ਆਪ ਹੀ ਸਿੱਖ ਬਣ ਕੇ ਉਪਦੇਸ਼ ਦੀ ਕਮਾਈ ਕਰੇ ਕਰਦਾ ਹੈ ਇਹ ਆਪ ਹੀ ਖੇਡ ਹੈ ਜਾਂ ਫਿਰ ਇਉਂ ਕਹੋ ਸਤਿਗੁਰੂ ਜੀ ਆਪ ਹੀ ਸਿੱਖਾਂ ਦੇ ਪਾਸੋਂ ਨਿਸ਼ਕਾਮ ਕਰਮਾਂ ਨੂੰ ਕਰਾਏ ਕਰਾਉਂਦੇ ਨੇ ਤੇ ਆਪ ਹੀ ਸਿੱਖਾਂ ਨੂੰ ਬ੍ਰਹਮ ਗਿਆਨ ਉਹ ਦੇਣਾ ਕਰਦੇ ਇਹ ਪਰਮੇਸ਼ੁਰ ਵਾਹਿਗੁਰੂ ਦੀ ਐਸੀ ਖੇਡ ਹੈ ਗੁਰੂ ਸਰੂਪ ਹੋ ਕੇ ਸੰਸਾਰ ਨੂੰ ਉਤਾਰਦਾ ਤਾਂ ਕਿਹਾ ਵੀ ਗੁਰ ਪਰਮੇਸ਼ੁਰ ਏਕ ਹੈ ਸਭ ਮੇਰੇ ਹੱਥ ਸਮਾਏ ਹਾਂਜੀ
ਆਪ ਉਲਾਮੇ ਚਿੱਤ ਤਰੇ
ਜਿਹੜੇ ਸਿੱਖਾਂ ਦਾ ਚਿੱਤ ਵਿਗੜ ਕੇ ਬੇਕਾਰਾਂ ਵੱਲ ਹੋ ਜਾਂਦਾ ਜਾਂ ਆਲਸ ਕਰਦੇ ਨੇ ਕਥਾ ਕੀਰਤਨ ਵਿੱਚ ਉਹਨਾਂ ਨੂੰ ਆਪ ਫਿਰ ਉਲਾਂਭੇ ਇੱਥੇ ਤਾਨੇ ਦਾ ਨਾਮ ਹੁੰਦਾ ਉਹਨਾਂ ਨੂੰ ਤਾਨੇ ਵੀ ਦਿੰਦੇ ਆ ਗੁਰੂ ਸਾਹਿਬ ਕਿਵੇਂ ਕਹਿੰਦੇ ਸੌ ਉਲਾਂਭੇ ਦਿਨਾਂ ਕੇ ਰਾਤੀ ਮਿਲਣ ਸਹੰਸ ਸਿਵਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਤੂੰ ਕਿਹੜੇ ਪਾਸੇ ਲੱਗਿਆ ਹੋਵੇ ਉਲਾਂਭਾ ਹੀ ਹੈ ਨਾ ਇਹ ਜਾਂ ਫਰੀਦਾ ਪਿਛਲੀ ਰਾਤ ਨਾ ਜਾ ਕੇ ਉਹ ਜੀਵਿੰਦੜੋ ਮੋਇਆ ਉਹ ਤੂੰ ਜਿਉਂਦਾ ਹੀ ਮਰਿਆ ਹੋਇਆ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਆ ਉਹ ਹੈ ਤੇ ਇਸ ਪ੍ਰਕਾਰ ਦੇ ਉਲਾਂਭੇ ਵੀ ਉਹ ਦਿੰਦੇ ਆ ਭਾਵ ਕੇ ਜਿਹੜੇ ਸਿੱਖਾਂ ਨੂੰ ਉਲਾਂਭਿਆਂ ਨੂੰ ਸਮਝ ਕੇ ਆਪਣੇ ਚਿੱਤ ਹਿਰਦੇ ਵਿੱਚ ਧਰੇ ਧਾਰਨ ਕਰਦਾ ਹੈ ਉਹ ਲਾਇਕ ਅਧਿਕਾਰੀ ਵੀ ਬਣ ਜਾਂਦਾ ਪਰਮੇਸ਼ੁਰ ਆਪ ਹੀ ਨਾ ਉਲਾਂਭਿਆਂ ਨੂੰ ਚਿੱਤ ਚ ਧਰੇ ਧਾਰਨ ਕਰਾ ਦਿੰਦਾ ਜਾਂ ਫਿਰ ਇਉਂ ਕਹੋ ਪਰਮੇਸ਼ੁਰ ਆਪ ਹੀ ਅਧਿਕਾਰੀਆਂ ਦੇ ਪ੍ਰੇਮ ਵਿੱਚ ਭੇਜੇ ਹੋਏ ਬਚਨਾਂ ਨੂੰ ਉਹਨਾਂ ਦੀਆਂ ਬੇਨਤੀਆਂ ਨੂੰ ਉਹਨਾਂ ਦੇ ਉਲਾਂਭਿਆਂ ਨੂੰ ਸੁਣ ਕੇ ਜਿਵੇਂ ਭਗਤਾਂ ਨੇ ਨਾਮਦੇਵ ਜੀ ਨੇ ਵੀ ਕਿਹਾ ਸੀ ਵੀ ਸਾਤ ਘੜੀ ਜਾਂ ਬੀਤੀ ਸੁਣੀ ਅਜੋ ਨਾ ਆਇਓ ਤਿਰਪਵਣੀ ਤੂੰ ਆਇਆ ਨਹੀਂ। ਸਦਨੇ ਕਿਹਾ ਨਿਰਪਕੰਨਿਆ ਕੇ ਕਾਰਨੇ ਉਦੋਂ ਫਲਾਨੇ ਦੀ ਰੱਖਿਆ ਕੀਤੀ ਫਲਾਨੇ ਦੀ ਕੀਤੀ। ਸੋ ਇਸ ਕਰਕੇ ਇਹ ਫਿਰ ਸੁਣ ਕਰਕੇ ਚਿੱਤ ਦੇ ਵਿੱਚ ਆਪ ਹੀ ਜੋਤ ਨੂੰ ਧਰੇ ਧਰ ਕੇ ਨਿਰਾਵਰਨ ਗਿਆਨ ਹੁੰਦਾ ਹੈ ਉਹ ਗਿਆਨ ਕਰਾ ਦਿੰਦੇ ਹਨ ਸਤਿਗੁਰੂ ਜੀ।
ਜਾ ਤੂੰ ਕਰਨਹਾਰ ਕਰਤਾਰ,
ਹੇ ਮੇਰੇ ਪ੍ਰਭੂ ਜੀ ਜਾਂ ਜਦੋਂ ਤੁਸੀਂ ਸੰਸਾਰ ਨੂੰ ਪੈਦਾ ਕਰਨਹਾਰ ਕਰਨ ਵਾਲੇ ਆਪ ਹੋ, ਤੁਹਾਡੇ ਕਰ ਜਮਾਂ ਤਾਰ, ਕਰਤਾਰ ਦੇ ਅਰਥ ਨੇ ਕਰਨਾਮ ਹੱਥਾਂ ਦਾ ਹੁੰਦਾ, ਸਾਰਿਆਂ ਦੀ ਰੋਜੀ ਰੂਪ ਪ੍ਰਲਬਧ ਉਹ ਤੁਹਾਡੇ ਕਰ ਹੱਥਾਂ ਦੇ ਵਿੱਚ ਤਾਰ ਇਹ ਡੋਰ ਪਕੜੀ ਹੋਈ ਹੈ, ਜ਼ਿੰਦਗੀ ਦੀ ਤਾਰ ਡੋਰ ਤੁਹਾਡੇ ਹੱਥ ਵਿੱਚ ਫੜੀ ਹੋਈ ਹੈ।
ਕਿਆ ਮੋਹਤਾਜੀ ਕਿਆ ਸੰਸਾਰ,
ਸਾਨੂੰ ਕਿਸੇ ਦੀ ਕਿਆ ਮੋਹਤਾਜੀ, ਖੁਸ਼ਾਮਦ ਦਾ ਨਾਮ ਹੈ, ਸਾਨੂੰ ਕਿਸੇ ਦੀ ਕੀ ਖੁਸ਼ਾਮਦ ਦੀ ਲੋੜ ਹੈ। ਸੰਸਾਰ ਜਗਤ ਸਾਡਾ ਕਿਆ ਕੀ ਵਿਗਾੜ ਸਕਦਾ ਹੈ, ਸੰਸਾਰ ਦਾ ਕੀ ਦੁੱਖ ਹੈ, ਭਾਵ ਕੁਝ ਵੀ ਨਹੀਂ। ਜੋ ਮਰਜ਼ੀ ਸਾਨੂੰ ਕੋਈ ਕਹੇ, ਮੇਰੇ ਸੇਵਕ ਮਰਦਾਨੇ ਨੂੰ ਕਹੇ, ਮੈਨੂੰ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਇਹ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ।
ਆਪ ਉਪਾਏ ਆਪੇ ਦੇ,
ਪਰਮੇਸ਼ੁਰ ਆਪ ਸੰਸਾਰ ਨੂੰ ਉਪਾਏ ਪੈਦਾ ਕਰਦਾ ਅਤੇ ਆਪ ਹੀ ਸਾਰਿਆਂ ਨੂੰ ਰੋਜੀ ਦੇ ਦਿੰਦਾ ਹੈ। ਆਪ ਉਪਾਏ ਆਪੇ ਦੇ, ਗੁਰੂ ਸਾਹਿਬ ਆਪ ਹੀ ਸਿੱਖ ਦੇ ਹਿਰਦੇ ਵਿੱਚ ਵੈਰਾਗ ਉਪਾਏ ਉਤਪੰਨ ਕਰਦੇ ਨੇ, ਆਪ ਹੀ ਬ੍ਰਹਮ ਗਿਆਨ ਦੀ ਦਾਤ ਦਿੰਦੇ ਹਨ।
ਆਪੇ ਦੁਰਮਤ ਮਨਹਿ ਕਰੇ,
ਆਪ ਹੀ ਗੁਰੂ ਜੀ ਸਿੱਖਾਂ ਦੀ ਦੁਰਮਤ ਨਾਮ ਹੈ ਖੋਟੀ ਮਤ, ਵਿਸ਼ੇ ਵਿਸ਼ੈਣੀ ਮਤ ਹੈ ਜਿਹੜੀ। ਇਸ ਨੂੰ ਮਨਹਿ ਕਰੇ ਤੋਂ ਭਾਵ ਹੈ ਮਨਾ ਕਰਦੇ ਆ, ਹਟਾਉਂਦੇ ਆ, ਸਿੱਖ ਦੇ ਹਿਰਦੇ ਚੋਂ ਹਟਾ ਦਿੰਦੇ ਹਨ, ਮਨਾਉਣਾ ਕਰਦੇ ਹਨ, ਪਰੇ ਲਾਹ ਦਿੰਦੇ ਹਨ ਜੀ।
ਗੁਰ ਪ੍ਰਸਾਦ ਵਸੈ ਮਨ ਆਏ,
ਸਤਿਗੁਰਾਂ ਦੀ ਪ੍ਰਸਾਦ ਕਿਰਪਾ, ਉਸ ਕਿਰਪਾ ਦੁਆਰਾ, ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਉਹ ਕਿਰਪਾ ਦੁਆਰਾ ਪਰਮੇਸ਼ੁਰ ਦਾ ਨਾਮ ਸਿੱਖ ਦੇ ਹਿਰਦੇ ਜਾ ਕੇ ਵਸ ਜਾਂਦਾ ਹੈ, ਜਾਂ ਗੁਰਾਂ ਦੀ ਕਿਰਪਾ ਦੁਆਰਾ ਉਪਦੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਆ ਕੇ ਬਸੇ ਬਸਦਾ ਹੈ।
ਦੁੱਖ ਅਨੇਰਾ ਵਿੱਚ ਜਾਏ,
ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕਸ਼ਟ, ਅਗਿਆਨ ਦਾ ਹਨੇਰਾ ਅਵਰਨ ਦਾ ਜਿਹੜਾ ਪੜਦਾ ਉਹ ਹਿਰਦੇ ਵਿੱਚੋਂ ਜਾਏ, ਨਾਸ ਹੋ ਜਾਂਦਾ, ਖਤਮ ਹੋ ਜਾਂਦਾ ਹੈ।
ਸੱਚ ਪਿਆਰਾ ਆਪ ਕਰੇ,
ਸਤਿਗੁਰੂ ਆਪ ਹੀ ਅਧਿਕਾਰੀ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਸਾਚ ਸੱਚੇ ਨਾਮ ਦਾ ਪਿਆਰਾ, ਇਹ ਨਾਮ ਦਾ ਪਿਆਰ ਲੱਗ ਜਾਏ, ਇਹਨੂੰ ਪਿਆਰਾ ਬਣਾਉਣ ਕਰੇ ਕਰਦੇ ਨੇ, ਸਿੱਖ ਨੂੰ ਨਾਮ ਦੇ ਪਿਆਰ ਵਾਲਾ ਬਣਾ ਦਿੰਦੇ। ਸਾਚ ਪਿਆਰਾ ਆਪ ਕਰੇ, ਸੱਚੇ ਨਾਮ ਦਾ ਪਿਆਰਾ ਪਿਆਲਾ, ਇੱਥੇ ਪਿਆਰੇ ਨਾਮ ਪਿਆਲਾ ਦੂਸਰੇ ਅਰਥ ਵਿੱਚ, ਪਿਲਾਉਣਾ ਕਰਦੇ ਹਨ।
ਅਵਰੀ ਕਾ ਸਾਚ ਨਾ ਦੇ,
ਪ੍ਰੇਮੀ ਜਨ ਅਧਿਕਾਰੀਆਂ ਤੋਂ ਬਿਨਾਂ ਅਵਰੀ ਹੋਰ ਨਾ ਨੂੰ, ਇਹ ਸੱਚੇ ਨਾਮ ਦੀ ਦਾਤ ਸਤਿਗੁਰੂ ਜੀ ਨਹੀਂ ਦਿੰਦੇ, ਇੱਥੋਂ ਤੋਂ ਬਿਨਾਂ ਮਿਲਦੀ ਨਹੀਂ ਹੋਰ। ਜਿਹੜੇ ਗੁਰੂ ਦੇ ਚਰਨਾਂ 'ਚ ਨਹੀਂ ਆਏ, ਗੁਰੂ ਵਾਲੇ ਨਹੀਂ ਬਣੇ, ਜੋ ਅਵਰੀ ਅਵਰਨ ਵਾਲੇ ਅਗਿਆਨੀ ਪੁਰਸ਼ ਨੇ, ਉਹਨਾਂ ਨੂੰ ਪਰਮੇਸ਼ੁਰ ਸਾਚ ਸੱਚੇ ਦੀ ਪ੍ਰਾਪਤੀ ਨਹੀਂ ਦਿੰਦੇ, ਹੁੰਦੀ ਨਹੀਂ ਹੈ ਉਹਨਾਂ ਨੂੰ। ਇਸ ਪ੍ਰਕਾਰ ਫਿਰ ਉਹ ਅਗਿਆਨ ਕਰਕੇ ਹੈ, ਦਵੈਸ਼ ਨਹੀਂ ਪਰਮੇਸ਼ੁਰ ਦੇ ਵਿੱਚ, ਉਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਆਦਿ ਇਹ ਗੁਣ ਨਹੀਂ ਮਿਲਦੇ ਹਨ, ਨਹੀਂ ਦਿੰਦਾ ਪਰਮੇਸ਼ੁਰ।
ਜੇ ਕਿਸੇ ਦੇ ਵਿਖਾੜੇ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਨੇ, ਜੇਕਰ ਪਰਮੇਸ਼ੁਰ ਗੁਰਾਂ ਦੁਆਰਾ ਕਿਸੇ ਨੂੰ ਬਖਸ਼ਿਸ਼ ਦੇ ਦਿੰਦਾ ਹੈ ਤਾਂ ਫਿਰ ਉਹ ਜੇ ਕਿਸੇ ਦੇ ਵਿਖਾੜੇ ਨਾਨਕ, ਗੁਰੂ ਨਾਨਕ ਸਾਹਿਬ ਜੀ ਇਹ ਕਥਨ ਕਰਦੇ ਹਨ ਕਿ ਅੱਗੇ ਪ੍ਰਲੋਕ ਵਿੱਚ
ਆਗੈ ਪੂਛ ਨਾ ਲੇ,
ਅੱਗਾ ਨਾਮ ਹੈ ਪ੍ਰਲੋਕ ਦਾ, ਆਗੈ ਪ੍ਰਲੋਕ ਦੇ ਵਿੱਚ ਦਰਗਾਹ ਵਿੱਚ ਉਹਨਾਂ ਦੇ ਕਰਮਾਂ ਦੀ ਪੁੱਛਗਿੱਛ ਨਹੀਂ ਹੁੰਦੀ, ਫਿਰ ਹਿਸਾਬ ਨਹੀਂ ਲਿਆ ਜਾਂਦਾ, ਭਾਵ ਮੁਕਤ ਕਰ ਦਿੰਦੇ ਆ ਵੀ ਹੁਣ ਤੇਰਾ ਹਿਸਾਬ ਕੀ ਕਰਨਾ, ਨਾਨਕ ਜਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਉਹ ਨਿਬੜ ਗਿਆ ਉਹਨਾਂ ਦਾ ਲੇਖ। ਇਸ ਪ੍ਰਕਾਰ ਫਿਰ ਉਹਨੂੰ ਉਪਦੇਸ਼ ਦਿੱਤਾ। ਅੱਗੇ ਹੁਣ ਹੋਰ ਸ਼ਬਦ ਦੇ ਵਿੱਚ ਕਿਰਪਾ ਕਰਦੇ ਹਨ, ਸੁਣੋ ਜੀ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਕਰਤਾਰਪੁਰ ਸਾਹਿਬ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਬਿਰਾਜਮਾਨ ਸੀ, ਕਾਫੀ ਸਮਾਂ ਮਹਾਰਾਜ ਉੱਥੇ ਰਹੇ ਹੈ। ਉੱਥੇ ਰਾਜਧਾਰੀਏ ਆ ਗਏ, ਲੋਕਾਂ ਦੀ ਭੀੜ ਭੜੱਕਾ ਰਹਿੰਦਾ ਸੀ, ਆ ਕੇ ਸਿੱਖਾਂ ਨੂੰ ਕਿਹਾ ਵੀ ਅਸੀਂ ਰਾਜ ਪਾਉਣੀ ਚਾਹੁੰਦੇ ਹਾਂ, ਤੁਸੀਂ ਦੇਖ ਲਓ। ਕਹਿੰਦੇ ਜੀ ਗੁਰੂ ਦੀ ਆਗਿਆ ਤੋਂ ਬਿਨਾਂ ਇੱਥੇ ਕੁਛ ਨਹੀਂ ਹੁੰਦਾ, ਜੇ ਗੁਰੂ ਨਾਨਕ ਸਾਹਿਬ ਕਹਿਣਗੇ ਫਿਰ ਤੁਸੀਂ ਰਾਜ ਪਾ ਲਿਓ, ਤੁਹਾਨੂੰ ਗੁਰੂ ਸਾਹਿਬ ਕੋਲ ਲੈ ਜਾਂਦੇ। ਗੁਰੂ ਸਾਹਿਬ ਦੇ ਕੋਲ ਲੈ ਕੇ ਕਹਿਣ ਲੱਗੇ ਭਾਈ ਕੀ ਗੱਲ ਹੈ? ਕਹਿੰਦੇ ਜੀ ਅਸੀਂ ਰਾਜ ਧਾਰੀਏ ਹਾਂ, ਰਾਜ ਪਾ ਕੇ ਦਿਖਾਈਏ ਤੁਹਾਨੂੰ। ਮਹਾਰਾਜ ਕਹਿੰਦੇ ਤੁਹਾਡੀ ਰਾਸ ਕੀ ਦੇਖਣੀ ਹੈ? ਅਸੀਂ ਤਾਂ ਪਹਿਲੀ ਰਾਸ ਦੇਖ ਰਹੇ ਹਾਂ, ਸੰਸਾਰ ਵਿੱਚ ਰਾਸ ਤਾਂ ਅੱਗੇ ਪਹਿਲੀ ਪੈ ਰਹੀ ਹੈ। ਕਹਿੰਦੇ ਜੀ ਕਿਹੜੀ ਰਾਸ ਪੈ ਰਹੀ ਹੈ? ਤਾਂ ਮਹਾਰਾਜ ਕਹਿੰਦੇ ਕਲਯੁਗ ਨੇ ਰਾਸ ਪਾਈ ਹੋਈ ਹੈ ਜੀਵਾਂ ਦੇ ਅੰਦਰ, ਉਹਦਾ ਵਰਣਨ ਕਰਦੇ, ਸਾਂਝਾ ਉਪਦੇਸ਼ ਦੇ ਰਹੇ ਨੇ। ਸੁਣੋ ਜੀ ਅੱਗੇ ਵਰਣਨ ਕਰਦੇ ਨੇ।
ਤਾਲ ਮਦੀਰੇ ਘਟ ਕੇ ਘਾਟ,
ਕਹਿੰਦੇ ਲੋ ਸੁਣੋ। ਉਹ ਕਹਿੰਦੇ ਜੀ ਸਾਡੇ ਕੋਲ ਸਾਜ਼ ਹੈ, ਸਾਜ ਵਜਾ ਕੇ ਨੱਚਦੇ ਹਾਂ, ਗਾਉਂਦੇ ਹਾਂ, ਟੱਪਦੇ ਹਾਂ। ਮਹਾਰਾਜ ਕਹਿੰਦੇ ਆਸਾ ਤੇ ਤ੍ਰਿਸ਼ਨਾ ਰੂਪੀ ਤਾਲ ਕੈਂਸੀਆਂ ਨੇ, ਤਾਂ ਛੋਟਾ ਸਾਜ ਹੈ ਕੈਂਸੀਆਂ, ਜਿਹੜੇ ਕੀਰਤਨ ਜੀ ਵੀ ਵਜਾਈਆਂ ਜਾਂਦੀ, ਜਾਂ ਫਿਰ ਸੰਕਲਪ ਔਰ ਵਿਕਲਪ, ਹਰੇਕ ਦੇ ਹਿਰਦੇ ਦੇ ਤਲ ਤੇ ਕੈਂਸੀਆਂ ਖੜਕ ਰਹੀਆਂ ਨੇ। ਇਹ ਦੋ ਹੁੰਦੇ ਨਾ ਤਾਂ ਇੱਕ ਦੂਜੇ ਨਾਲ ਖੜਕਦੀਆਂ ਨੇ, ਉਹ ਕੈਂਸੀਆਂ ਦੋ ਹੁੰਦੀਆਂ ਹਨ, ਸੰਕਲਪ ਤੇ ਵਿਕਲਪ, ਰਾਗ ਤੇ ਦਵੈਸ਼ ਰੂਪੀ। ਇਹ ਮਦੀਰੇ ਛੈਣੇ ਨੇ, ਆਸਾ ਤ੍ਰਿਸ਼ਨ ਦੀਆਂ ਕੈਂਸੀਆਂ, ਸੰਕਲਪਾਂ ਵਿਕਲਪਾਂ ਦੀਆਂ ਕੈਂਸੀਆਂ, ਰਾਗ ਦਵੈਸ਼ ਦੇ ਮਦੀਰੇ ਨਾਮ ਛੈਣਿਆਂ ਦਾ। ਇਹ ਹਿਰਦੇ ਦੇ ਘਾਟ, ਘਾਟ ਨਾਮੇ ਅਸਥਾਨ ਦਾ, ਉਹ ਘੱਟ ਹਿਰਦੇ ਦੇ ਘਾਟ ਅਸਥਾਨ 'ਚ ਇਹ ਵੱਜ ਰਹੇ ਨੇ, ਜਾਂ ਘੱਟ ਹਿਰਦੇ ਦੇ ਵਿੱਚੋਂ ਸ਼ੁਭ ਗੁਣਾਂ ਨੂੰ ਘਾਟ ਘਟਾਉਣ ਵਾਲੇ ਇਹ ਵੱਜ ਰਹੇ ਹਨ।
ਦੋਲਕ ਦੁਨੀਆ ਵਾਜ ਹੈ ਵਾਜ,
ਦੁਨੀਆਂ ਜਗਤ ਵਿੱਚ ਚੰਗੇ ਤੇ ਮਾੜੇ, ਪਾਪ ਤੇ ਪੁੰਨ, ਭਲਾ ਤੇ ਬੁਰਾ, ਨਿੰਦਿਆ ਤੇ ਉਸਤਤ, ਕਿਉਂਕਿ ਢੋਲ ਦੇ ਦੋ ਮੂੰਹ ਹੁੰਦੇ ਨੇ, ਕਹਿੰਦੇ ਦੁਨੀਆਂ ਦੇ ਵੀ ਦੋ ਮੂੰਹ ਹੀ ਹੈ। ਇਹ ਦੋ ਦੋ ਚੀਜ਼ਾਂ ਨਾ, ਇਹ ਤਾਂ ਦੋਲਕ, ਦੋਲਕ ਨਾਮ ਹੈ ਢੋਲ ਦਾ, ਇਹ ਢੋਲ ਦੇ ਬਾਜ ਬਾਜੇ ਵੱਜ ਰਹੇ ਹਨ।
ਨਾਰਦ ਨਾਚੈ ਕਲ ਕਾ ਭਾਉ,
ਨਾਰਦ, ਨਾਰਦ ਮੁਨੀ ਦੀ ਨਿਆਈ, ਕਿਉਂਕਿ ਨਾਰਦ ਦਾ ਨਾਂ ਇਹ ਤਾਂ ਦਿੱਤਾ ਹੈ ਪ੍ਰਮਾਣ ਵੀ ਨਾਰਦ ਚੰਚਲ ਬਹੁਤ ਹੈ, ਇਸੇ ਤਰ੍ਹਾਂ ਮਨ ਹੈ ਜਿਹੜਾ ਉਹ ਵੀ ਚੰਚਲ ਹੈ। ਜੇ ਨਾਰਦ ਕਹਿ ਦਈਏ ਤਾਂ ਮਨ ਦਾ ਵਾਚਕ ਆ ਜਾਂਦਾ ਸ਼ਬਦ। ਨਾਰਦ ਜਿਸ ਤਰ੍ਹਾਂ ਚੰਚਲ ਹੈ, ਇਹ ਮਨ ਜਿਹੜਾ ਨਾਰਦ ਦੀ ਤਰ੍ਹਾਂ ਚੰਚਲ ਹੈ, ਸੰਕਲਪਾਂ ਵਿਕਲਪਾਂ ਦੇ ਵਿੱਚ ਨੱਚ ਰਿਹਾ ਹੈ। ਜਿਨ੍ਹਾਂ ਦਾ ਆਪੋ ਵਿੱਚ ਇਸ ਦਵੈਸ਼ ਨੇ, ਸਕੇ ਭਰਾਵਾਂ ਦਾ ਭਾਉ ਪ੍ਰੇਮ ਹੁੰਦਾ, ਪਰ ਕਲ ਦਾ ਵਰਤਾਰਾ ਕਿਹਾ ਜਾ, ਕਹਿੰਦੇ ਸਕਾ ਭਰਾ ਸਕੇ ਭਰਾ ਦਾ ਸਿਰ ਵੱਢ ਦਿੰਦਾ ਹੈ, ਇਹੋ ਜਿਹੇ ਝਗੜੇ ਬੇਅੰਤ ਹੋਏ ਵੇ, ਕਿਉਂਕਿ ਇਹ ਫਿਰ ਇਸ ਤਰ੍ਹਾਂ ਦੀ ਦਵੈਸ਼ ਹੈ ਉਹਨਾਂ ਨੂੰ, ਫਿਰ ਕਲ ਨਾਮ ਲੜਾਈ ਦਾ, ਲੜਾਈ ਵਾਲਿਆਂ ਦਾ ਆਪੋ ਵਿੱਚ ਜਿਹੜਾ ਫਿਰ ਉਹ, ਜੇ ਪ੍ਰੇਮ ਕਰਾਉਣਾ ਚਾਹੇ ਕੋਈ ਮਿਲ ਜਾਏ ਸੁਲਾਹ ਕਰਾਉਣ ਵਾਲਾ ਹੋ ਜਾਂਦੀ ਹੈ। ਇਹ ਦੋਨੇ ਤਰ੍ਹਾਂ ਦੀ ਬਾਤ ਚੱਲ ਰਹੀ ਹੈ, ਪਰ ਇਹ ਕਲ ਕਲਯੁਗ ਦਾ ਪ੍ਰਭਾਵ ਹੈ ਕਿ ਭਰਾ ਦਾ ਭਰਾ ਸਿਰ ਵੱਢ ਦੇਵੇ, ਦਵੈਸ਼ ਹੈ, ਇਹ ਨੱਚ ਰਿਹਾ, ਇਹ ਨਾਚ ਇਹ ਹੋ ਰਿਹਾ। ਲੜਾਈ ਦੇ ਵਿੱਚ ਬੰਦੇ ਨੱਠ ਨੱਠ ਕੇ ਮਾਰਦੇ ਨੇ ਇੱਕ ਦੂਜੇ ਨੂੰ, ਕਹਿੰਦੇ ਇਹ ਨੱਚਣਾ ਹੋ ਰਿਹਾ ਕਲਯੁਗ ਦਾ। ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਭੇਦ ਤੁਹਾਨੂੰ ਦੱਸ ਰਹੇ ਹਾਂ।
ਜਤੀ ਸਤੀ ਕਹਿ ਰਾਖੈ ਪਾਉ,
ਅਜਿਹੀ ਰਾਸ ਵਿੱਚ ਜਤੀ ਜਤ ਧਾਰਨ ਕਰਨ ਵਾਲੇ, ਸਤੀ ਜਿਹੜੇ ਸਤਵਾਦੀ ਲੋਕ ਨੇ, ਮਨ ਬੁੱਧ ਰੂਪੀ ਪਾਉ ਪੈਰ ਨੂੰ ਕਹਿ ਕਿੱਥੇ ਰਾਖੇ ਰੱਖਣ, ਜਗ੍ਹਾ ਹੀ ਨਹੀਂ। ਜਾਂ ਫਿਰ ਜਤੀ ਸਤੀ ਕਹਿ ਰਾਖੈ ਪਾਉ, ਜਿਹੜੇ ਆਪਣੇ ਆਪ ਨੂੰ ਜਤੀ ਕਹਾਉਣ ਵਾਲੇ ਨੇ, ਅਸੀਂ ਇਸਤਰੀ ਦਾ ਕੇ ਮੂੰਹ ਤੱਕ ਨਹੀਂ ਦੇਖਿਆ, ਇਹੋ ਜਿਹੇ ਹੈ ਜੰਗਲਾਂ 'ਚ ਰਹਿੰਦੇ ਹੈ, ਅਤੇ ਆਪਣੇ ਆਪ ਨੂੰ ਸਤੀ ਸਤਵਾਦੀਆਂ ਕਹਾਉਣ ਵਾਲੀਆਂ ਕਿ ਪਤੀ ਤੋਂ ਬਿਨਾਂ ਅਸੀਂ ਹੋਰ ਕਿਸੇ ਦੇ ਦਰਸ਼ਨ ਵੀ ਨਹੀਂ ਕਰਦੀਆਂ। ਪਰ ਕਲਯੁਗ ਦੇ ਵਿੱਚ ਜਤੀ ਸਤੀ ਕਹਿ ਰਾਖੇ ਪਾਓ ਕਿੱਥੇ ਟਿਕਣ, ਜਗ੍ਹਾ ਹੀ ਨਹੀਂ ਰਹੀ, ਕਿਉਂਕਿ ਉਹਨਾਂ ਦੇ ਮਨ ਵੀ ਵਿਚਲਿਤ ਹੋ ਰਹੇ ਨੇ, ਉਹਨਾਂ ਦੇ ਮਨਾਂ ਨੂੰ ਵੀ ਨੱਚਣ ਲਾ ਦਿੱਤਾ ਹੈ। ਇਹ ਤਾਂ ਵਾਹਿਗੁਰੂ ਏ ਕਿਰਪਾ ਕਰੇ। ਕਲਯੁਗ ਦੇ ਵਿੱਚ ਇਸ ਪ੍ਰਕਾਰ ਜਿਹੜੀ ਮਨ ਬੁੱਧ ਰੂਪੀ, ਸੰਕਲਪ ਵਿਕਲਪ ਰੂਪੀ ਪਾਉ ਪੈਰ ਰੱਖੇ ਹੋਏ, ਇਹ ਪੈਰ ਰੱਖੇ ਹੋਏ, ਸੰਕਲਪ ਵਿਕਲਪ ਹੋ ਰਿਹਾ, ਬੁਰੇ ਖਿਆਲ ਉੱਠ ਰਹੇ ਹਨ, ਇਹ ਕਲਯੁਗ ਦਾ ਪ੍ਰਭਾਵ ਹੈ।
ਨਾਨਕ ਨਾਮ ਵਿਟਹੁ ਕੁਰਬਾਨ।
ਸਤਿਗੁਰੂ ਜੀ ਫਰਮਾਨ ਕਰਦੇ ਨੇ, ਹੇ ਭਾਈ, ਪਰਮੇਸ਼ੁਰ ਦੇ ਨਾਮ ਵਿਟਹੋਂ ਉਪਰੋਂ ਕੁਰਬਾਨ ਜਾਂਦੇ ਆ। ਜਿਹੜੇ ਹਿਰਦੇ ਚ ਨਾਮ ਟਿਕ ਜਾਏ ਫਿਰ ਉੱਥੇ ਨਹੀਂ ਇਹ ਵਿਕਾਰ ਆਉਂਦੇ। ਇਸ ਕਰਕੇ ਇਹ ਸਾਰੀ ਦੁਨੀਆਂ ਜਿਹੜੀ ਹੈ ਇਹਦਾ ਹੁਣ ਵਰਤਾਰਾ ਦੱਸਦੇ ਹੋ, ਅੱਗੇ ਦੱਸਦੇ ਹਨ।
ਅੰਧੀ ਦੁਨੀਆ ਸਾਹਿਬ ਜਾਣ।
ਇਹ ਸਾਰੀ ਦੁਨੀਆ ਜਿਹੜੀ ਹੈ, ਜਗਤ ਜੋ ਹੈ, ਸਾਹਿਬ ਮਾਲਕ ਅਕਾਲ ਪੁਰਖ ਦੇ ਜਾਣ ਜਾਣਨ ਵੱਲੋਂ ਅਣਜਾਣ ਹੋ ਰਹੇ ਨੇ। ਜਾਣ ਵੱਲੋਂ ਜਾਣਨਾ ਸੀ ਮਨੁੱਖਾ ਸਰੀਰ ਦੁਆਰਾ, ਪਰ ਅੰਧੀ ਦੁਨੀਆ, ਅੰਨੀ ਹੋ ਰਹੀ ਹੈ ਦੁਨੀਆ। ਹੇ ਦੁਨੀਆਂ ਦੇ ਲੋਗੋ, ਮਹਾਰਾਜ ਕਹਿੰਦੇ ਸਾਹਿਬ ਸਵਾਮੀ ਪਰਮੇਸ਼ੁਰ ਨੂੰ ਗੁਰਾਂ ਦੁਆਰਾ ਜਾਣ ਜਾਣਨਾ ਕਰੋ, ਕਿਉਂਕਿ ਅੰਨੀ ਸ੍ਰਿਸ਼ਟੀ ਜਿਹੜੀ ਹੈ ਇਹਦੇ ਮੋਹ ਵਿੱਚ ਲੱਗੇ ਹੋਏ ਹੋ ਤੁਸੀਂ। ਅੰਧੇ ਕੇਰਾ ਦੱਸਿਆ, ਅੰਧਾ ਹੋਏ ਸੋ ਜਾਏ। ਅੱਗੇ ਦੱਸਦੇ ਹਨ ਜੀ,
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਹਨ,
ਗੁਰੂ ਪਾਸੋ ਫਿਰ ਚੇਲਾ ਖਾਏ।
ਤੇ ਮਹਾਰਾਜ ਕਹਿੰਦੇ ਫਿਰ ਹੁਣ ਕਲਯੁਗ ਦੇ ਵਿੱਚ ਗੁਰੂ ਚੇਲਿਆਂ ਦੀ ਵੀ ਸੁਣ ਲਓ ਕੀ ਹੋ ਰਹੀ ਹੈ। ਕਲਯੁਗ ਦਾ ਪ੍ਰਭਾਵ ਚੇਲਿਆਂ ਤੇ ਵੀ ਪੈ ਗਿਆ, ਗੁਰੂਆਂ ਤੇ ਵੀ ਪੈ ਗਿਆ। ਕਲਯੁਗ ਦੇ ਵਿੱਚ ਗੁਰੂ ਦੇ ਚੇਲੇ ਅਜਿਹੇ ਹੋ ਗਏ, ਉਹ ਗੁਰੂ ਦੇ ਪਾਸੋਂ ਫਿਰ ਮੁੜ ਕੇ ਚੇਲਾ, ਦਾਸ, ਸੇਵਕ, ਅਨੇਕਾਂ ਪਦਾਰਥ ਖਾਏ ਖਾਂਦਾ ਹੈ। ਜੇ ਗੁਰੂ ਦੇ ਕੋਲ ਪਦਾਰਥ ਨਾ ਹੋਣੇ, ਕਹਿੰਦਾ ਇੱਥੇ ਕੀ ਕਰਨਾ, ਪਦਾਰਥਾਂ ਦੇ ਨਾਲ ਲਿਆ ਜਾ। ਤੇ ਇਸ ਕਰਕੇ ਉਵੇਂ ਤਾਂ ਨਹੀਂ ਫਿਰ ਗੁਰੂ ਦੇ ਕੋਲ ਸੇਵਕ ਟਿਕਦੇ ਨਹੀਂ ਹੈ। ਕਹਿੰਦੇ ਜੀ ਤੋਤਿਆਂ ਨੂੰ ਬਾਗ ਹੋਰ ਥੋੜੇ ਆ, ਉੱਥੇ ਜਾਵਾਂਗੇ ਜਿੱਥੇ ਖੁੱਲ੍ਹਾ ਖਾਣ ਪੀਣ ਨੂੰ ਹੈ ਅਤੇ ਪਾਬੰਦੀ ਕੋਈ ਨਾ ਹੋਵੇ, ਜੋ ਮਰਜ਼ੀ ਖਾਓ, ਜੋ ਮਰਜ਼ੀ ਪਹਿਨੋ। ਅਤੇ ਗੁਰੂ ਜਿਹੜਾ ਹੈ ਕਲਯੁਗ ਦੇ, ਕਹਿੰਦੇ ਉਹਨਾਂ ਨੂੰ ਆਪਣੇ ਕੋਲ ਰੱਖਣ ਦੇ ਲਈ, ਜਿਵੇਂ ਕੁੱਤਾ ਭੌਂਕਦਾ ਹੋਵੇ ਉਹਦੇ ਮੂੰਹ ਦੇ ਵਿੱਚ ਰੋਟੀ ਦੇ ਦੀ ਹੈ, ਭੌਂਕਣ ਦੇ ਹਟ ਜਾਂਦਾ ਹੈ। ਉਹ ਕਹਿੰਦੇ ਗੁਰੂ ਵੀ ਇਹੋ ਜਿਹੇ ਸ਼ੈਤਾਨ ਨੂੰ ਉਹਦੇ ਮੂੰਹ 'ਚ ਪਦਾਰਥ ਧੁੰਨੀ ਜਾਂਦੇ ਆ ਵੀ ਬੋਲੂਗਾ ਨਹੀਂ। ਇਹ ਕਲਯੁਗ ਦਾ ਵਰਤਾਰਾ ਹੈ ਸਾਧ ਸਿੰਘ ਜੀ, ਅਨੇਕਾਂ ਪਦਾਰਥਾਂ ਖਾਣ ਨੂੰ ਦਿੰਦੇ ਲੋਕਾਂ ਦੇ ਵਿੱਚ, ਫਿਰ ਆਪਣੇ ਚੇਲਿਆਂ ਦੀ ਉਸਤਤ ਕਰਦਾ ਹੈ। ਕਹਿੰਦਾ ਇਹ ਮੇਰਾ ਚੇਲਾ ਇਹੋ ਜਿਹਾ, ਕਹਿੰਦਾ ਬੜਾ ਪੜਿਆ ਹੋਇਆ, ਬੜਾ ਵਿਦਵਾਨ ਹੈ, ਗ੍ਰੰਥ ਬੜੇ ਪੜ੍ਹੇ ਨੇ। ਚੇਲੇ ਦੀ ਵਡਿਆਈ ਗੁਰੂ ਕਰਦਾ, ਕਿਉਂ ਵੀ ਇਹ ਟਿਕਿਆ ਰਹੇ, ਕਿਤੇ ਮੇਰੇ ਕੋਲੋਂ ਚਲਿਆ ਨਾ ਜਾਵੇ, ਵਡਿਆ ਕੇ ਰੱਖਦਾ। ਉਹ ਗੱਲ ਵੀ ਠੀਕ ਹੈ, ਊਂ ਤਾਂ ਜੇ ਮਾੜਾ ਜਿਹਾ ਘੂਰ ਦਿਓ ਫਿਰ ਕਿਹੜਾ ਟਿਕਦਾ। ਕਹਿੰਦਾ ਨਾ ਜੀ ਨਾ, ਇੱਥੇ ਕਾਹਦੇ ਲਈ ਹੈ। ਤਾਂ ਉਹ ਬਾਤ ਗਈ ਆਈ, ਜਿਹੜੇ ਬੱਚੇ ਵੀ ਮਾਂ ਪਿਓ ਦੀ ਝਿੜਕਾਂ ਸਹਿੰਦੇ ਸੀ, ਮਹਾਂਪੁਰਸ਼ਾਂ ਦੀਆਂ ਜਿਹੜੀਆਂ ਕਰੜੀਆਂ ਘਾਲਣਾ ਘਾਲਣ ਵਾਲੇ ਜਿਹੜੇ ਸਤ ਵਚਨ ਦੇ ਅਧਿਕਾਰੀ ਸੀ। ਇਹ ਕਲਯੁਗ ਦਾ ਵਰਤਾਰਾ ਹੈ ਮਹਾਰਾਜ ਸਾਹਿਬ ਜੀ ਕਹਿੰਦੇ। ਅੱਗੇ ਦੱਸਦੇ ਨਾ,
ਸਾਮ ਪ੍ਰੀਤ ਵਸੈ ਘਰ ਆਏ।
ਤੇ ਪਰ ਜਿਹੜਾ ਚੇਲਾ ਹੈ ਉਹ ਇਸ ਆਸ ਤੇ ਗੁਰੂ ਦੇ ਕੋਲ ਰਹਿੰਦਾ ਹੈ। ਕੀ ਆਸ ਹੈ? ਕਹਿੰਦਾ ਵੀ ਇਹ ਜਦੋਂ ਮਰ ਜੂਗਾ ਗੱਦੀ ਮੈਨੂੰ ਮਿਲ ਜੂਗੀ ਇਹਦੇ ਵਾਲੀ ਜਗ੍ਹਾ। ਮੈਂ ਆਪਣੇ ਕੰਨਾਂ ਦੇ ਨਾਲ ਸੁਣੀ ਹੋਈ ਗੱਲ ਹੈ, ਉਹ ਇੱਕ ਬਹੁਤ ਸਾਲ ਪੁਰਾਣੀ ਗੱਲ ਹੈ। ਉਹ ਇਹ ਕਹਿਣ ਲੱਗਾ, ਕਹਿੰਦਾ ਜੀ ਮੈਂ ਵੀ ਹੁਣ ਜਾਣਾ ਵੀ, ਚਲੋ ਪੜ੍ਹਾਈ ਤਾਂ ਕਰ ਨਾ ਸਕਿਆ ਉਹ, ਕਿੱਥੇ ਜਾਣਾ? ਕਹਿੰਦਾ ਮੈਂ ਕਿਸੇ ਡੇਰੇ ਦੇ ਮਹੰਤ ਕੋਲ ਜਾਊਂਗਾ। ਉੱਥੇ ਕੀ ਕਰਨਾ? ਕਹਿੰਦਾ ਜੀ ਜਿੱਥੇ ਕੋਈ ਬਾਹਲਾ ਬੁੜਾ ਜਿਹਾ ਮਹੰਤ ਹੋਊਗਾ ਉਹਦੇ ਕੋਲ ਜਾਊਂ ਮੈਂ। ਮੇਰੇ ਗੱਲ ਨਾ ਸਮਝ ਆਈ ਵੀ ਇਹ ਕਿਸ ਤਰ੍ਹਾਂ। ਮੈਂ ਕਿਹਾ ਕੀ ਉੱਥੇ ਬੁੜੇ ਜਿਹੇ ਮਹੰਤ ਕੋਲ ਵੀ ਸੇਵਾ ਕਰਨੀ ਹੈ ਤੇਰੇ ਅੰਦਰ ਭਾਵਨਾ? ਕਹਿੰਦਾ ਸੇਵਾ ਤਾਂ ਜਿਹੜੀ ਹੈਗੀ ਹੈਗੀ, ਕਹਿੰਦਾ ਉਹ ਛੇਤੀ ਮਰ ਜੂ, ਉਹਦੀ ਗੱਦੀ ਮੈਨੂੰ ਮਿਲ ਜੂਗੇ। ਇੱਥੇ ਸੰਸਾਰ ਖੜਾ ਹੈ ਸਾਧ ਸਿੰਘ ਜੀ, ਇਹ ਤਾਂ ਵਰਤ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਐਵੇਂ ਨਹੀਂ ਕਿਹਾ, ਇਹ ਵਰਤ ਰਿਹਾ ਵਰਤਾਰਾ। ਇਸ ਕਰਕੇ ਜਿਹੜੇ ਗੁਰੂ ਨੂੰ ਉਹ ਤਾਮ ਖਾਣੇ ਦੀ ਪ੍ਰੀਤ ਪ੍ਰੀਤੀ ਕਰਕੇ, ਦੁਬਾਰੇ ਬੋਲ ਦੋ ਜੀ,
ਤਾਮ ਪ੍ਰੀਤ ਵਸੈ ਘਰ ਆਏ।
ਤੇ ਉਹ ਫਿਰ ਜਿਹੜੇ ਗੁਰੂ ਨੇ ਤਾਮ ਖਾਣੇ ਦੀ ਪ੍ਰੀਤ ਪ੍ਰੀਤੀ ਕਰਕੇ, ਜਿਹੜਾ ਚੰਗੀ ਜਾਇਦਾਦ ਵਾਲਾ ਕਿਤੇ ਸੇਵਕ ਮਿਲ ਜਾਏ, ਬਸ ਉਹਦੇ ਤਾਂ ਆਪ ਹੀ ਚਲੇ ਜਾਂਦੇ ਨੇ। ਓਕੇ ਮਹਾਰਾਜ ਕਿਵੇਂ, ਤੁਸੀਂ ਤਾਂ ਬੜੀ ਕਿਰਪਾ ਕੀਤੀ। ਉਹ ਕਹਿੰਦੇ ਵੀ ਤੇਰੇ ਨਾਲ ਪ੍ਰੇਮ ਹੈ ਨਾ, ਅਸੀਂ ਤਾਂ ਆਪ ਆ ਜਾਂਦੇ ਹੁੰਦੇ ਹਾਂ ਤੇਰੇ। ਗੱਲ ਅੰਦਰੋਂ ਪਦਾਰਥ ਲੈਣ ਦੀ ਆ, ਗਰੀਬ ਦੇ ਕੌਣ ਜਾਂਦਾ ਆਖਣ? ਇਹ ਤਾਂ ਗੁਰੂ ਨਾਨਕ ਸਾਹਿਬ ਹੈ ਜਿਹੜੇ ਭਾਈ ਲਾਲੋ ਦੇ ਜਾ ਸਕਦੇ ਆ, ਭਗਵਾਨ ਕ੍ਰਿਸ਼ਨ ਹੈ ਜਿਹੜੇ ਬਿਦਰ ਦੇ ਜਾ ਸਕਦੇ ਆ, ਮਹਾਰਾਜ ਕਹਿੰਦੇ ਜੇ ਚੰਗਾ ਚੋਖਾ ਜਾਇਦਾਦ ਉਹਦੇ ਘਰ ਆਪ ਹੀ ਚੱਲ ਕੇ ਚਲੇ ਜਾਂਦੇ ਨੇ। ਅਸੀਂ ਸੋਚਿਆ ਵੀ ਚੱਲ ਤੈਨੂੰ ਇੱਥੇ ਬੈਠੇ ਨੂੰ ਉਪਦੇਸ਼ ਦੇ ਦਈਏ, ਤੇਰੇ ਕੋਲ ਤਾਂ ਕੰਮ ਹੈ, ਟਾਈਮ ਤੇਰੇ ਕੋਲ ਹੈ ਨਹੀਂ ਜ਼ਿਆਦੇ। ਇਸ ਤਰ੍ਹਾਂ ਦਾ ਇਹ ਕਲਯੁੱਗ ਦਾ ਵਰਤਾਰ ਹੈ। ਸੋ ਜਿਹੜੇ ਗਾਂ ਸੇਵਕ ਨੇ ਉਹ ਉਦੋਂ ਗਾਂ ਲੰਘੇ ਹੋਏ ਨੇ। ਜਿਹੜੇ ਸੇਵਕ ਤਾਮ ਖਾਣੇ ਦੀ ਪ੍ਰੀਤ ਕਰਕੇ ਗੁਰੂ ਦੇ ਕੋਲ ਆ ਕੇ ਵਸਦੇ ਨੇ, ਇਹ ਨਹੀਂ ਪਤਾ ਲੱਗਦਾ ਵੀ ਗੁਰੂ ਲੁੱਟ ਰਹੇ ਨੇ ਚੇਲਿਆਂ ਨੂੰ ਕਿ ਚੇਲੇ ਗੁਰੂ ਨੂੰ ਲੁੱਟ ਰਹੇ ਨੇ। ਇਹ ਲੁੱਟ ਪਈ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਆਪਣੇ ਸਿੱਖਾਂ ਨੂੰ ਬਚਾ ਕੇ ਰੱਖਦੇ ਨੇ।
ਜੇ ਸੌ ਵਰਿਆਂ ਜੀਵਨ ਖਾਣ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੇ ਚੇਲਾ ਆਪਣੇ ਗੁਰੂ ਕੋਲੋਂ ਸੌ ਸੈਂਕੜੇ ਸਾਲ ਵਰਿਆਂ ਦਾ ਨਾ ਸਾਲ ਹੈ ਜੀਵਨ ਜਿਉਂਦਾ ਹੋਇਆ ਪਦਾਰਥਾਂ ਨੂੰ ਖਾਣ ਖਾਂਦਾ ਰਹੇ, ਉਹ ਸਭ ਨਿਸਫਲ ਹੀ ਹੈ ਨਾ। ਪਦਾਰਥ ਨੇ ਤਾਂ ਅੰਦਰ ਨਹੀਂ ਰਹਿਣਾ, ਮੈਲ ਬਣ ਕੇ ਬਾਹਰ ਨਿਕਲ ਜਾਣਾ, ਤੇਰੇ ਕੋਲ ਪੁੰਨ ਪਾਪ ਰਹਿ ਜਾਣੇ ਨਾ। ਇਸ ਕਰਕੇ ਹੱਕ ਦੇ ਖਾਣਾ ਚਾਹੀਦਾ।
ਅਸਮ ਪਛਾਣ ਸੋ ਦਿਨ ਪ੍ਰਵਾਨ,
ਪੁੱਛਿਆ ਮਹਾਰਾਜ ਫਿਰ ਪ੍ਰਵਾਨ ਨਹੀਂ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਮਾਲਕ ਨੂੰ ਪਛਾਣੇ, ਪਛਾਣ ਲੈਣ ਕਿ ਪਰਮੇਸ਼ੁਰ ਵਾਹਿਗੁਰੂ ਹੈ, ਉਹਨਾਂ ਦਾ ਉਹ ਦਿਨ ਪ੍ਰਵਾਨਿਕ ਹੋ ਗਿਆ ਜਿਹੜੇ ਦਿਨ ਉਹ ਵਾਹਿਗੁਰੂ ਦਾ ਨਾਮ ਜਪ ਰਹੇ ਨੇ, ਕਥਾ ਕੀਰਤਨ ਨਾਲ ਜੁੜੇ ਹਨ।
ਦਰਸ਼ਨ ਦੇਖਿਆ ਦਇਆ ਨਾ ਹੋਏ,
ਤੇ ਖਾਲੀ ਹੱਥ ਚਲਿਆ ਜਾਵੇ ਨਾ ਕੋਈ ਸੇਵਕ, ਇਹੋ ਜਿਹੇ ਗੁਰੂ ਬੈਠੇ ਨੇ ਕਲਯੁਗ ਚ, ਉਹਦੇ ਕਨੀ ਰੁਹੇ ਨਹੀਂ ਕਰਦੇ ਵੀ ਖਾਲੀ ਹੱਥ ਆ ਗਿਆ। ਖਾਲੀ ਹੱਥ ਆਏ ਦੇ ਦਰਸ਼ਨ ਦੀਦਾਰ ਦੇਖਣ ਨਾਲ ਪਖੰਡੀ ਗੁਰੂ ਦੇ ਮਨ ਵਿੱਚ ਦਇਆ ਤਰਸ ਨਹੀਂ ਆਉਂਦੀ ਵੀ ਗਰੀਬ ਹੈ ਇਹ, ਤਾਂ ਨਹੀਂ ਪਦਾਰਥ ਲੈ ਕੇ ਆਇਆ। ਪਰ ਅੱਗੋਂ ਕਹਿੰਦੇ ਕੀ ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਨਕਸ਼ਾ ਬੰਨਿਆ ਪਿਆ, ਜੋ ਕੁਛ ਮਾਲ ਤਵਾਲੇ ਸੋ ਅਭੀ ਉਠ ਭੇਟ ਹਮਾਰੀ ਕੀ ਜੈ, ਮੇਰੂ ਧਿਆਨ ਤਰੋ ਨਿਸਵਾਸੁਰ ਭੂਲ ਕੇ ਔਰ ਕੋ ਨਾਮ ਨਾ ਲੀਜੈ। ਉਹ ਮੇਰਾ ਚੇਲਾ ਹੋ ਕੇ ਫਲਾਣੇ ਥੋਂ ਕਿਉਂ ਗਿਆ ਸੀ? ਓਏ ਦਵਾਈ ਪਾ ਦਿੰਦੇ, ਦਵਾਈ ਕੀ ਕਰਨ ਗਿਆ ਸੀ ਉੱਥੇ ਤੋਂ? ਸਾਨੂੰ ਛੱਡ ਕੇ ਉੱਥੇ ਗਿਆ, ਨਿਕਲ ਜਾ ਮੇਰੇ ਕੋਲੋਂ ਆ ਕੇ। ਐਡਾ ਸਰੀਕਾ, ਕੌਣ ਕਹੇਗਾ ਤੈਨੂੰ ਸੰਤ, ਕੌਣ ਕਹੇਗਾ ਤੈਨੂੰ ਗੁਰੂ, ਤੇ ਤੂੰ ਤਾਂ ਆਮ ਇਨਸਾਨਾਂ ਨਾਲੋਂ ਵੀ ਡਿੱਗਿਆ। ਈਰਖਾ ਹੈ, ਦਵੈਸ਼ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ, ਲਏ ਦਿੱਤੇ ਵਿਣ,
ਲਏ ਦਿੱਤੇ ਵਿਣ ਰਹਿ ਨਾ ਕੋਈ,
ਦਿੱਤੇ ਲੈਣ ਦੇਣ ਤੋਂ ਬਿਨ ਬਗੈਰ ਕੋਈ ਵੀ ਨਹੀਂ ਰਹੇਗਾ। ਚੇਲੇ ਵੀ ਲਿਆ ਕਰਨਗੇ ਤੇ ਗੁਰੂ ਵੀ ਲਿਆ ਕਰਨਗੇ, ਐਵੇਂ ਕੋਈ ਉਪਦੇਸ਼ ਨਹੀਂ ਦੇਵੇਗਾ। ਉਹ ਕਹਿੰਦਾ ਉਪਦੇਸ਼ ਲੈਣਾ ਕੋਈ ਲੈ ਕੇ ਤਾਂ ਆ। ਸੈਂਕੜਿਆਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਨਾ ਲਵਾ ਕੇ ਉਹਨਾਂ ਨੂੰ ਆਪਣੇ ਡੇਰਿਆਂ ਚੋਂ ਕੱਢ ਦਿੱਤਾ ਤੇ ਭਿਖਾਰੀ ਬਣੇ ਮੰਗਦੇ ਵੀ ਦਿੱਤੇ, ਅਗੇ ਜੀ ਸਾਰੀ ਜ਼ਮੀਨ ਸਾਡੀ ਲੈ ਲਈ, ਕੀ ਕਰੀਏ, ਇੰਤਕਾਲ ਨਾ ਹੋ ਗਿਆ ਉਹਨਾਂ ਦੇ। ਇਹ ਜਿਹੜਾ ਇਹ ਸਭ ਕੁਛ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਚੋ ਪਖੰਡ ਤੋਂ, ਜਿਹੜੇ ਪਖੰਡ ਕਰਨ ਵਾਲੇ ਉਹ ਵੀ ਜੇ ਬਚ ਜਾਣਗੇ ਚੰਗੇ ਰਹਿਣਗੇ, ਨਹੀਂ ਦਰਗਾਹ ਚ ਮੂੰਹ ਕਾਲਾ ਹੋਊਗਾ। ਜਿਹੜੇ ਪਖੰਡੀਆਂ ਦਾ ਸਾਥ ਦਿੰਦੇ ਨੇ ਭਾਈ, ਉਹਨਾਂ ਦਾ ਵੀ ਦਰਗਾਹ ਚ ਭਲਾ ਨਹੀਂ ਹੋਏਗਾ। ਮਹਾਰਾਜ ਬਚਾਉਂਦੇ ਆ ਸੰਸਾਰ ਨੂੰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਉਂ ਇਸ ਪ੍ਰਕਾਰ ਫਿਰ ਕੋਈ ਮਹਾਰਾਜ ਸਾਹਿਬ ਕਹਿੰਦੇ ਲਏ ਦਿੱਤੇ ਬਿਨਾ ਕਿਸੇ ਨੇ ਨਹੀਂ ਰਹਿਣਾ, ਸਾਰੇ ਸਵਾਰਥੀ ਹੋ ਜਾਣਗੇ।
ਰਾਜਾ ਨਿਆਉ ਕਰੇ ਹੱਥ ਹੋਏ,
ਤੇ ਹੁਣ ਕਹਿੰਦੇ ਕਲਯੁਗ ਦੇ ਰਾਜੇ ਕਿਹੋ ਜਿਹੇ ਨਾ, ਰਾਜਾ ਜਦੋਂ ਹੱਕ ਸੱਚ ਵਿੱਚ ਨਿਆਉ ਇਨਸਾਫ਼ ਕਰੇ ਕਰਿਆ ਕਰੇਗਾ ਨਾ, ਤਾਂ ਫੈਸਲਾ ਕਰਾਉਣ ਵਾਲੇ ਦੇ ਹੱਥ ਵਿੱਚ ਪਹਿਲਾਂ ਵੱਡੀ ਲਈ ਮਾਇਆ ਹੋਣੀ ਚਾਹੀਦੀ ਹੈ। ਜੇ ਤਾਂ ਉਹਨੂੰ ਰਿਸ਼ਵਤ ਦੇ ਦਿੱਤੀ ਅਫਸਰ ਨੂੰ ਤਾਂ ਤੁਹਾਡੇ ਹੱਕ 'ਚ ਕਰ ਦੂ, ਤੇ ਹੱਥ ਹੋਏ ਤੁਹਾਡੇ ਹੱਥ ਖਾਲੀ ਨਹੀਂ ਚਾਹੀਦੇ, ਤਾਂ ਨਿਆਂ ਕਰੇਗਾ, ਤੇ ਨਹੀਂ ਤਾਂ ਭਾਵੇਂ ਕੋਈ ਗਰੀਬ ਦੁਹਾਈ ਪਾਈ ਜਾਵੇ।
ਕਹਿ ਖੁਦਾਏ ਨਾ ਮਾਨੈ ਕੋਇ,
ਜਦੋਂ ਰਾਜੇ ਦੇ ਹੱਥ ਵਿੱਚ ਹਾਕਮ ਦੇ ਹੱਥ ਵਿੱਚ ਮਾਇਆ ਨਹੀਂ ਫੜਾਉਣਗੇ, ਉਹ ਨਿਆਂ ਨਹੀਂ ਕਰੂਗਾ। ਜੇ ਕੋਈ ਹੱਥ ਜੋੜ ਕੇ ਕਹੇ ਜੀ ਮੇਰੇ ਕੋਲ ਹੈ ਨਹੀਂ ਕੁਛ, ਇਸ ਕਰਕੇ ਮੈਨੂੰ ਨਿਆਂ ਚਾਹੀਦਾ, ਧਨਹੀਣ ਹਾਂ, ਖੁਦਾ ਦੇ ਵਾਸਤੇ ਮੇਰਾ ਨਿਆਂ ਕਰ ਦੇ। ਕਹਿ ਖੁਦਾਏ ਨਾ ਮਾਨੈ ਕੋਈ, ਉਹ ਕਹਿੰਦਾ ਵੀ ਇਹ ਨਹੀਂ ਗੱਲ ਹੈ। ਇਸ ਤਰ੍ਹਾਂ ਦਾ ਸਾਸ ਜੀ ਇਹ ਸੰਸਾਰ ਦੇ ਅੰਦਰ ਕਰਤਵ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਕਹਿੰਦੇ ਚੱਲਦਾ ਰਹੇਗਾ। ਉਹ ਕਿਸੇ ਦਾ ਮੁਕੱਦਮਾ ਚੱਲਦਾ ਸੀ, ਕਾਜੀ ਨੇ ਨਿਆਂ ਕਰਨਾ ਸੀ, ਤੇ ਉਹਨੇ ਜਲਾਹਿਆ ਸੀ। ਜਲਾਹੇ ਨੇ ਬਹੁਤ ਬਰੀਕ ਦਸਤਾਰ ਬਣਾ ਕੇ ਕਾਜੀ ਨੂੰ ਭੇਟ ਕਰਦੀ। ਕਹਿੰਦੇ ਕਾਜੀ ਸਾਹਿਬ ਵੀ ਤੁਸੀਂ ਮੇਰਾ ਹੁਣ ਦੇਖੋ ਆਹ ਦਸਤਾਰ ਮੈਂ ਤੁਹਾਨੂੰ ਦਿੱਤੀ ਹੈ, ਹੁਣ ਮੇਰੀ ਪੱਗ ਦਾ ਵੀ ਤੁਸੀਂ ਖਿਆਲ ਰੱਖਿਓ। ਉਹ ਕਹਿੰਦੇ ਫਿਕਰ ਨਾ ਕਰ, ਤੇਰੇ ਹੱਕ 'ਚ ਕਰਾਂਗੇ। ਉਹ ਗਾਹਾਂ ਜਿਹੜਾ ਦੂਸਰਾ ਸੀ ਜੱਟ ਸੀ, ਜੱਟ ਦੇ ਨਾਲ ਸੀ, ਉਹਦਾ ਜੱਟ ਵੀ ਸ਼ਤਾਨ ਨਿਕਲਿਆ। ਉਹਨੇ ਜਾ ਕੇ ਕਾਜੀ ਦੇ ਗਾਂ ਬੰਨਿਆਂ ਦੀ ਤਾਜ਼ੀ ਸੂਈ, ਕਹਿੰਦੇ ਕਾਜੀ ਸਾਹਿਬ ਤੁਹਾਡੇ ਨਿਆਣੇ ਹੋਏ ਕਿ ਮੇਰੇ ਹੋਏ, ਦੁੱਧ ਪੀਆ ਕਰੋ। ਕਹਿੰਦੇ ਜੀ ਵਾਹਿਗੁਰੂ। ਕਹਿੰਦੇ ਪਰ ਧਿਆਨ ਰੱਖਿਓ ਵੀ ਮੇਰਾ ਮੁਕੱਦਮਾ। ਕਹਿੰਦੇ ਫਿਕਰ ਨਾ ਕਰ। ਉਹ ਉੱਥੇ ਮੁਕੱਦਮੇ ਦੀ ਸੁਣਾਈ ਹੋਣ ਲੱਗੀ, ਜਲਾਹੇ ਨੇ ਦੇਖਿਆ ਵੀ ਕੰਮ ਤਾਂ ਟੇਢਾ ਹੋ ਗਿਆ, ਐਂ ਪੱਗ ਨੂੰ ਹੱਥ ਲਾਈ ਜਾਵੇ। ਕਾਜੀ ਸਾਹਿਬ, ਕਾਜੀ ਸਾਹਿਬ, ਉਹ ਦਿਖਾਵੇ ਵੀ ਪੱਗ ਦਿੱਤੀ ਸੀ ਤੁਹਾਨੂੰ। ਉਹ ਕਹਿੰਦਾ ਤੇਰੀ ਪੱਗ ਨੂੰ ਕੀ ਕਰਾਂ, ਬੱਚਾ ਖਾ ਗਿਆ। ਕਹਿੰਦਾ ਇਹ ਤਾਂ ਗਾਂ ਖਾ ਗਈ। ਇਹੋ ਜਿਹਾ ਹਿਸਾਬ ਕਿਤਾਬ ਸੰਸਾਰ ਦੇ ਵਿੱਚ ਹੋ ਰਿਹਾ। ਕਹੇ ਖੁਦਾ ਇਹ ਨਾ ਮਾਨੇ ਕੋਈ, ਕਿਸੇ ਗਰੀਬ ਦੀ ਕੋਈ ਨਹੀਂ ਸੁਣੇਗਾ। ਜਿਹਦਾ ਕੋਲ ਜ਼ੋਰ ਹੋਏਗਾ, ਪੈਸੇ ਹੋਣਗੇ, ਉਹ ਜੋ ਮਰਜ਼ੀ ਕਰਾ ਲਵੇ। ਐਸਾ ਵਰਤਾਰਾ ਹੋ ਗਿਆ।
ਮਾਨਸ ਮੂਰਤ ਨਾਨਕ ਨਾਮ।
ਸਤਿਗੁਰੂ ਜੀ ਕਥਨ ਕਰਦੇ ਨੇ ਇਹੋ ਜਿਹੇ ਮਾਨਸ ਮਨੁੱਖ ਤਾਂ ਨਾਮ ਮਾਤਰ ਨ, ਅਸਲ ਵਿੱਚ ਮੂਰਤ ਮੂਰਤਾਂ ਹੀ ਨ, ਮਨੁੱਖਾਂ ਦੀ ਸ਼ਕਲ ਹੀ ਹੈ। ਮਨੁੱਖਾਂ ਦੀ ਮੂਰਤੀ ਦਾ ਨਾਮ ਮਾਤਰ ਹੀ ਨੇ ਇਹ। ਜਿਵੇਂ ਕੰਧ ਤੇ ਮੂਰਤ ਹੁੰਦੀ ਹੈ, ਮਨੁੱਖ ਹੈ ਨਹੀਂ। ਅਸਲ ਦੀ ਕਰਨੀ ਦੇ ਵਿੱਚ ਕੀ ਹਨ?
ਕਰਨੀ ਕੁੱਤਾ ਦਰ ਫਰਮਾਨ।
ਧੰਨ ਗੁਰੂ ਨਾਨਕ ਸਾਹਿਬ, ਤੂੰ ਹੀ ਕਹਿ ਸਕਦਾ ਸੱਚੇ ਪਾਤਸ਼ਾਹ। ਕਹਿੰਦੇ ਮਨੁੱਖ ਨਹੀਂ ਕੁੱਤੇ ਨ, ਇੰਨਾ ਸ਼ਬਦ ਕਹਿਤਾ ਮਹਾਰਾਜ। ਕਰਨੀ ਦੇ ਕਿਰਿਆ ਦੇ ਕੁੱਤੇ ਕੁੱਤਿਆਂ ਵਰਗੇ ਨ। ਪਰਮੇਸ਼ਰ ਦੇ ਦਰ ਦੁਆਰੇ ਦਾ ਫੁਰਮਾਨ ਹੁਕਮ ਹੈ। ਮਹਾਰਾਜ ਕਹਿੰਦੇ ਮੈਂ ਨਹੀਂ ਆਪਣੇ ਕੋਲੋਂ, ਕੱਲ ਨੂੰ ਕੋਈ ਮੈਨੂੰ ਅਲੰਭਾ ਦੇਵੇ ਕਹੇ ਵੀ ਗੁਰੂ ਨਾਨਕ ਸਾਹਿਬ ਨੇ ਕੁੱਤਾ ਕਹਿ ਦਿੱਤਾ। ਕਹਿੰਦੇ ਦਰ ਫੁਰਮਾਨ, ਇਹ ਨਿਰੰਕਾਰ ਦਾ ਫੁਰਮਾਨ ਹੀ ਸੁਣਾਇਆ ਮੈਂ ਤਾਂ, ਇਹ ਪਰਮੇਸ਼ਰ ਦਾ ਫੁਰਮਾਨ ਹੈ। ਸੋ ਇਸ ਕਰਕੇ ਜੇ ਸਿਮਰਨ ਕਰਨਗੇ ਤਾਂ ਫਿਰ ਦੁਬਾਰੇ ਬੋਲਿਓ ਜੀ ਇਹ ਸਾਰੀ।
ਮਾਨਸ ਮੂਰਤ ਨਾਨਕ ਨਾਮ।
ਸਤਿਗੁਰੂ ਜੀ ਕਥਨ ਕਰਦੇ ਜੇਕਰ ਪਰਮੇਸ਼ਰ ਦਾ ਨਾਮ ਜਪਣ ਤਾਂ ਫਿਰ ਮਾਨਸ ਮਨੁੱਖ ਦੀ ਮੂਰਤ ਸ਼ਕਲ ਦੇ ਫਿਰ ਇਹ ਕਿਹਾ ਜਾ ਕੇ ਵੀ ਦੇਵਤੇ ਨੇ। ਮਨੁੱਖ ਨਹੀਂ ਜਿਹੜਾ ਨਾਮ ਜਪਦਾ, ਦੇਵਤਿਆਂ ਤੋਂ ਵੀ ਅੱਗੇ। ਇਸ ਕਰਕੇ ਕੁੱਤੇ ਦੇ ਸੁਭਾਅ ਦੀ ਨੇ ਅੱਗੇ ਬੋਲੋ ਕਰਨੀ।
ਕਰਨੀ ਕੁੱਤਾ ਦਰ ਫੁਰਮਾਨ।
ਤੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਦੇਵਤਿਆਂ ਦੀ ਨਿਆਈ ਦੈਵੀ ਗੁਣ ਹੋ ਗਏ ਉਹਨਾਂ ਦੇ ਕੋਲ, ਉਹ ਮਾਲਕ ਪਰਮੇਸ਼ਰ ਦੇ ਦਰ ਨੂੰ ਪਕਣੀ ਰੱਖੇ। ਨਾਮ ਜਪਣ ਦੀ ਕਰਨੀ ਘਾਲ ਕਰਦਾ ਹੀ ਰਹੇ ਤੇ ਫਿਰ ਪਰਮੇਸ਼ਰ ਦੇ ਦਰ ਵਿੱਚ ਪ੍ਰਮਾਣਿਕ ਹੁੰਦਾ ਹੈ। ਅਸੀਂ ਪਰਮੇਸ਼ਰ ਦੇ ਦਰ ਦਾ ਫੁਰਾਨ ਆ ਗਿਆ ਸੁਣਾਈਏ, ਉਹ ਤਾਂ ਪਰਮੇਸ਼ਰ ਦੇ ਕੂਕਰ ਬਣ ਕੇ ਰਹਿੰਦੇ ਆ, ਦਾਸ ਬਣ ਕੇ ਰਹਿੰਦੇ ਆ। ਤੇ ਕੁੱਤੇ ਦੇ ਵਿੱਚ ਇੱਕ ਗੁਣ ਹੈ, ਨੌਵੇਂ ਸਰੂਪ ਦੇ ਵਿੱਚ ਮਹਾਰਾਜ ਨੇ ਪ੍ਰਗਟ ਕੀਤਾ। ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਐਂ ਕੁੱਤੇ ਤੋਂ ਪ੍ਰਮਾਣ ਲਿਆ। ਕਰਨੀ ਕੁੱਤਾ, ਕਰਨੀ ਇਹੋ ਜਿਹੀ ਕੀਤੀ ਹੈ ਕਿਹਦੇ ਵਾਲੀ? ਕੁੱਤੇ ਵਾਲੀ। ਉਹ ਸਵਾਮੀ ਦਾ ਦਰ ਨਹੀਂ ਛੱਡਦਾ, ਕਹਿੰਦੇ ਫਿਰ ਉਹ ਮਾਣ ਨਾਲ ਕਹਿੰਦੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ ਹਮ ਕੂਕਰ ਤੇਰੇ ਦਰਬਾਰ ਭੌਂਕੇ ਅੱਗੇ ਬਦਨ ਪਸਾਰ। ਉਹ ਇਸ ਪ੍ਰਕਾਰ ਹਨ।
ਗੁਰ ਪ੍ਰਸਾਦ ਜਾਣ ਮਿਹਮਾਨ।
ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦਾ ਪਾਤਰ ਅਧਿਕਾਰੀ ਬਣ ਕੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਕੀ ਨਿਸ਼ਚੇ ਕਰੇ? ਮਹਿਮਾਨ, ਪ੍ਰਾਹੁਣੇ ਦੀ ਨਿਆਈ ਜਾਣੇ। ਜਿਹੜਾ ਪ੍ਰਾਹੁਣਾ ਹੁੰਦਾ ਨਾ, ਉਹ ਘਰ ਦੇ ਜਿੰਨਾ ਮਰਜ਼ੀ ਕੀਮਤੀ ਵਸਤੂ ਪਈਆਂ ਹੋਣ, ਉਹਦਾ ਮੋਹ ਹੀ ਨਹੀਂ ਹੈ। ਕਹਿੰਦਾ ਮੈਂ ਤਾਂ ਕੱਲ ਨੂੰ ਚਲੇ ਜਾਣਾ, ਵੀ ਇਹਨਾਂ ਦਾ ਸਮਾਨ ਹੈ। ਪ੍ਰਾਹੁਣੇ ਦੀ ਤਰ੍ਹਾਂ ਰਹੋ, ਕਹਿੰਦੇ ਗੁਰੂ ਦੀ ਕਿਰਪਾ ਜੀ ਤੇ ਹੋਗੀ। ਜਾਣੇ ਮਹਿਮਾਨ ਆਪਣੇ ਆਪ ਨੂੰ ਉਹ ਪ੍ਰਾਹੁਣਚਾਰੀ ਸਮਝੇ, ਸੰਸਾਰ ਦੇ ਚਾਰ ਦਿਨ ਕੱਟਣ ਵਾਸਤੇ ਆਇਆ, ਇਉਂ ਜਾਣੇ।
ਤਾਂ ਕਿਛ ਦਰਗਹ ਪਾਵੈ ਮਾਨ।
ਜੇ ਐਸਾ ਸਮਝੇਗਾ ਦਰਗਾਹ ਦੇ ਵਿੱਚ, ਫਿਰ ਮਾਨ ਸਤਿਕਾਰ ਇੱਜ਼ਤ ਪਾਵੇ ਪਾਏਗਾ, ਸਤਿਕਾਰ ਹੋਏਗਾ ਦਰਗਾਹ ਦੇ ਵਿੱਚ।
ਤਾਂ ਕਿਛ ਦਰਗਹ ਪਾਵੇ ਮਾਨ।
ਤਾਂ ਫਿਰ ਕੁਝ ਦਰਗਾਹ ਦੇ ਵਿੱਚ ਮਾਣ ਪਾਵੇ, ਪ੍ਰਾਪਤ ਕਰ ਲੇਗਾ, ਸਤਿਕਾਰ ਪਾ ਲਵੇਗਾ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਉਦੋਂ ਕੀਤਾ ਤੇ ਕੁਝ ਆਤਮ ਗਿਆਨੀ ਸਿੱਖ ਨੂੰ ਉਹਨਾਂ ਨੇ ਪ੍ਰਸ਼ਨ ਕੀਤਾ ਮਹਾਰਾਜ ਨੂੰ ਕਿ ਮਹਾਰਾਜ ਜੀ ਆਪ ਜੀ ਦੀ ਦ੍ਰਿਸ਼ਟੀ ਕਿਸ ਤਰ੍ਹਾਂ ਤੁਹਾਡਾ ਜਿਹੜਾ ਅੰਤਸਕਰਨ ਦੀ ਬਿਰਤੀ ਹੈ ਕਿਸ ਥਾਂ 'ਤੇ ਟਿਕੀ ਰਹਿੰਦੀ ਹੈ। ਤਾਂ ਸਤਿਗੁਰੂ ਮਹਾਰਾਜ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਦਰਸਾਉਂਦੇ ਹੋਏ ਕਿ ਮੇਰੀ ਸੁਰਤੀ ਤਾਂ ਨਿਰੰਕਾਰ ਦੇ ਨਾਲ ਟਿਕੀ ਹੋਈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਇਹ ਸ਼ਬਦ ਉਚਾਰਨ ਕੀਤਾ।
ਜੇਤਾ ਸ਼ਬਦ ਸੁਰਤ ਧੁਨ ਤੇਤੀ,
ਪਰਮੇਸ਼ੁਰ ਦੇ ਸਨਮੁਖ ਬਿਰਤੀ ਕਰਕੇ ਕਹਿੰਦੇ ਨੇ ਹੇ ਪਰਮੇਸ਼ੁਰ ਦੀ ਜੇਤਾ, ਜਿਤਨਾ ਵੀ ਸ਼ਬਦ ਸੰਸਾਰ, ਇੱਥੇ ਸ਼ਬਦ ਅਰਥ ਸੰਸਾਰ ਹੈ, ਉਹਦੀ ਸੁਰਤ ਗਿਆਤ ਹੈ, ਜਿੰਨੀ ਧੁਨ ਆਵਾਜ਼ ਬਾਣੀ ਨਿਕਲਦੀ ਹੈ ਤੇਤੀ ਤਿਤਨੀ ਹੀ ਸਾਰੀ ਜਿੰਨੀ ਵੀ ਹੈ। ਜੇਤਾ ਸ਼ਬਦ ਸੁਰਤ ਧੁਨ ਤੇਤੀ, ਜਿੰਨੇ ਸ਼ਬਦ ਵੇਦ ਆਦਿਕ ਧਾਰਮਿਕ ਗ੍ਰੰਥਨ, ਵੇਦਾਂ ਦੀਆਂ ਜਾਂ ਹੋਰ ਸੁਰਤੀਆਂ ਸਿਮਰਤੀਆਂ, ਉਹਨਾਂ ਦੀ ਜਿਹੜੀ ਧੁਨ ਆਵਾਜ਼ ਨਿਕਲ ਕੇ ਤੇਤੀ ਤਿਤਨੀ ਹੀ, ਅਤੇ ਜਿੰਨਾ ਕੁ ਫਿਰ ਅੱਗੇ ਦੱਸਦੇ ਹੈ ਰੂਪ ਆਕਾਰ ਜੋ ਹੈ, ਜੇਤਾ ਰੂਪ
ਕਾਇਆ ਤੇਰੀ,
ਜਿੰਨਾ ਰੂਪ ਆਕਾਰ ਸਕਲ ਸੂਰਤ ਹੈ, ਜਿੰਨੀਆਂ ਕਾਇਆਂ ਦੇਹਾਂ ਆਦਿਕ ਨ, ਸਭ ਸਮੱਗਰੀ ਤੇਰੀ ਤੁਹਾਡੀ ਹੈ। ਜਿੰਨਾ ਸ਼ਬਦ ਜੇਤਾ ਸ਼ਬਦ ਸੁਰਤ ਧੁਨ ਤੇਤੀ, ਜਿੰਨਾ ਸ਼ਬਦ ਬ੍ਰਹਮ ਹੈ ਅਤੇ ਉਸ ਦੇ ਵਿੱਚ ਜੋ ਸੁਰਤ ਗਿਆਤ ਹੈ ਅਤੇ ਉਸ ਨੂੰ ਜੋ ਧੁਨ ਉਚਾਰਦਾ ਹੈ, ਉਹਦੀ ਧੁਨ ਸੁੰਦਰ ਬਾਣੀ ਨੂੰ ਜੋ ਉਚਾਰਦਾ ਹੈ, ਜੇਤਾ ਜਿੰਨਾ ਸਾਰੇ ਰੂਪ ਆਕਾਰ ਹੈ ਕਾਇਆ ਦੇਹਾਂ ਆਦਿਕ ਨ, ਹੇ ਪਰਮੇਸ਼ਰ ਇਹ ਸਭ ਕੁਝ ਤੇਰੀ ਹੀ ਵਿਰਾਟ ਰੂਪ ਦੀ ਦੇਹ ਹੀ ਹੈ, ਤੇਰਾ ਤਨ ਹੈ ਇਹ।
ਤੂੰ ਆਪੇ ਰਸਨਾ ਆਪੇ ਬਸਨਾ,
ਹੇ ਮਹਾਰਾਜ ਤੂੰ ਆਪ ਹੀ ਰਸਨਾ ਜੀਵ ਰੂਪ ਹੈ ਤੇ ਤੂੰ ਆਪ ਹੀ ਵਿੱਚ ਬਸਣਾ ਬਸਣ ਵਾਲਾ ਬਾਕ ਰੂਪ ਵੀ ਹੈ, ਜਿਹੜੇ ਬਚਨ ਨਿਕਲਦੇ ਜੀਵ ਤੋਂ। ਤੂੰ ਆਪੇ ਰਸਨਾ ਆਪੇ ਬਸਣਾ, ਆਪ ਹੀ ਸੰਤਾਂ ਭਗਤਾਂ ਦੀ ਰਸਨਾ ਤੇ ਵਸਦਾ, ਪ੍ਰਭ ਜੀ ਵਸਿਆ ਸਾਧਕੀ ਰਸਨਾ, ਅਤੇ ਆਪ ਹੀ ਭਗਤੀ ਰੂਪੀ ਬਸਣਾ ਖੁਸ਼ਬੋ ਹੈ, ਭਗਤੀ ਰੂਪੀ ਉਹ ਵਸ ਰਹੀ ਹੈ। ਇਸ ਕਰਕੇ ਆਪ ਜੀ ਜਿੰਨਾ ਵੀ ਸ੍ਰੇਸ਼ਟ ਜਨਾਂ ਦੇ ਤਾਈਂ ਤੁਸੀਂ ਆਪ ਹੀ ਰਸ ਨਾ ਰਸਾਂ ਕਸਾਂ ਦੀ ਲੋੜ ਜਿਹੜੇ ਨਹੀਂ ਰੱਖਦੇ, ਭਾਵ ਜਿਨ੍ਹਾਂ ਨੇ ਆਸਾ ਤ੍ਰਿਸ਼ਨਾ ਰੂਪੀ ਪਦਾਰਥਾਂ ਤੋਂ ਨਾ ਕਰ ਦਿੱਤੀ ਹੈ, ਉਹਨਾਂ ਦੇ ਹਿਰਦੇ ਤੁਸੀਂ ਆਪੇ ਆਪ ਹੀ ਬਸਣਾ ਬਸਦੇ ਹੋ।
ਅਵਰਨ ਦੂਜਾ ਕਹੋ ਮਾਈ,
ਮਾਈ ਹੇ ਮਾਈ ਮਾਇਆ ਦੇ ਪਤੀ ਪਰਮੇਸ਼ੁਰ, ਹੇ ਮਾਈ ਮਾਤਾ ਪਿਤਾ ਰੂਪ ਸੰਤ ਜਨੋ, ਉਸ ਵਾਹਿਗੁਰੂ ਤੋਂ ਬਿਨਾਂ ਅਵਰ ਹੋਰ ਕੋਈ ਦੂਜਾ ਦੂਸਰਾ ਹੈ ਹੀ ਨਹੀਂ। ਅਤੇ ਫਿਰ ਕਹੋ ਕਿਹਨੂੰ ਕਹੀਏ ਵੀ ਆਪ ਦੇ ਵਰਗਾ, ਉਹ ਆਪ ਹੀ ਆਪ ਹੈ, ਸਭ ਕੁਛ ਆਪੇ ਆਪ ਹੈ।
ਸਾਹਿਬ ਮੇਰਾ ਏਕੋ ਹੈ,
ਮੇਰਾ ਸਾਡਾ ਸਾਹਿਬ ਮਾਲਕ ਪਰਮੇਸ਼ੁਰ ਭੂਤਕਾਲ ਦੇ ਵਿੱਚ ਵੀ ਏਕੋ ਹੈ, ਇੱਕੋ ਹੀ ਸੀ।
ਏਕੋ ਹੈ ਭਾਈ ਏਕੋ ਹੈ,
ਇਹ ਭਾਈ ਭਰਾਵੋ ਚੇਤਨ ਦੀ ਅਣਸੁਣ ਕਰਕੇ ਭਾਈ ਸ਼ਬਦ ਵਰਦੇ ਹੈ। ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਏਕੋ ਇੱਕ ਹੀ ਹੈ, ਅੱਗੇ ਭਵਿੱਖ ਕਾਲ ਦੇ ਵਿੱਚ ਉਹੀ ਇੱਕੋ ਹੀ ਹੋਵੇਗਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਤਿੰਨ ਵਾਰੀ ਕਿਹਾ ਹੈ ਏਕੋ ਹੈ। ਇਹ ਤਿੰਨ ਵਾਰੀ ਕਹਿਣ ਤੋਂ ਭਾਵ ਹੈ ਕਿ ਇੱਕੋ ਹੀ ਪਰਮੇਸ਼ੁਰ ਵਿਰਾਟ ਰੂਪ ਪੈਦਾ ਕਰਨ ਵਾਲਾ ਹੈ, ਇੱਕੋ ਹੀ ਹਿਰਨ ਗਰਭ ਪੈਦਾ ਕਰਨ ਵਾਲਾ ਹੈ, ਇੱਕੋ ਹੀ ਅਭਿਆਕ੍ਰਿਤ ਪੈਦਾ ਕਰਨ ਵਾਲਾ ਹੈ, ਇੱਕੋ ਹੀ ਤੱਤਪਾਦ ਦਾ ਈਸ਼ਵਰ ਰੂਪ, ਇੱਕੋ ਹੀ ਤੂੰਪਦ ਜੀਵ ਰੂਪ, ਇੱਕੋ ਹੀ ਅਸਪਦ ਰੂਪ ਬ੍ਰਹਮ ਰੂਪ ਹੈ, ਤਿੰਨਾਂ ਅਵਸਥਾ ਜਾਗਰਤ ਸੁਪਨ ਸਕੋਪਤੀ ਵਿੱਚ ਇੱਕੋ ਹੀ ਮੇਰਾ ਮਾਲਕ ਹੈ। ਜਾਂ ਫਿਰ ਇਉਂ ਕਹੋ ਅਗਿਆਨੀਆਂ ਤੇ ਗਿਆਨੀਆਂ ਤੇ ਜੀਵਨ ਮੁਕਤ ਵਿਦੇਹ ਮੁਕਤਾਂ ਦੇ ਅੰਦਰ ਇੱਕੋ ਹੀ ਵਾਹਿਗੁਰੂ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਆਪੇ ਮਾਰੇ ਆਪੇ ਛੋਡੈ,
ਉਹ ਪਰਮੇਸ਼ੁਰ ਆਪੇ ਆਪ ਹੀ ਸੰਸਾਰ ਦਾ ਅੰਤ ਸਮਾਂ ਜਾਣ ਕੇ ਪ੍ਰਲਬਧ ਮੁਕੀ ਤੋਂ ਮਾਰੇ ਮਾਰਨ ਵਾਲਾ, ਆਪੇ ਆਪ ਹੀ ਛੱਡਣ ਵਾਲਾ, ਜਾਂ ਫਿਰ ਆਪੇ ਮਾਰੇ ਆਪੇ ਛੋਡੈ, ਆਪ ਹੀ ਅਗਿਆਨੀਆਂ ਨੂੰ ਤੇ ਇਹ ਜਿਹੜੇ ਅਗਿਆਨੀ ਨੇ ਉਹਨਾਂ ਨੂੰ ਮਾਰੇ ਮਾਰਦਾ, ਆਪ ਹੀ ਆਤਮ ਗਿਆਨੀਆਂ ਨੂੰ ਮੁਕਤ ਕਰ ਦਿੰਦਾ, ਛੁਟਕਾਰਾ ਹੋ ਜਾਂਦਾ ਉਹਨਾਂ ਦਾ, ਆਪੇ ਮਾਰੇ ਆਪੇ ਛੋਡੈ, ਆਪ ਹੀ ਸਤਿਗੁਰੂ ਰੂਪ ਹੋ ਕੇ ਆਪਣੇ ਸਿੱਖਾਂ ਨੂੰ ਜੀਵਤ ਭਾਵ ਵੱਲੋਂ ਮਾਰੇ ਮਾਰਦਾ ਗਿਆਨ ਦੇ ਕੇ, ਆਪ ਹੀ ਮੁਕਤ ਪਦਵੀ ਜਿਹੜੀ ਆ ਉਹ ਦੇਹ ਕਰਕੇ ਸਿੱਖਾਂ ਨੂੰ ਛੁਟਕਾਰਾ ਕਰਾ ਦਿੰਦਾ, ਜੰਮਣ ਮਰਨ ਤੋਂ ਰਹਿਤ ਕਰ ਦਿੰਦਾ, ਤੇ ਆਪ ਹੀ ਜਿਹੜਾ ਸਿੱਖਾਂ ਦਾ ਤਨ ਮਨ ਆਪੇ ਲੇਵੈ,
ਆਪੇ ਲੇਵੈ ਦੇ,
ਆਪ ਹੀ ਸਿੱਖਾਂ ਦਾ ਤਨ ਮਨ ਧਨ ਲੇਵੈ ਲੈ ਕਰਕੇ ਉਹਨਾਂ ਨੂੰ ਬ੍ਰਹਮਾਨੰਦ ਬਖਸ਼ ਦੇ ਦਿੰਦਾ, ਆਪ ਹੀ ਸਿੱਖਾਂ ਦੀ ਸ਼ਰਧਾ ਭਾਵਨਾ ਲੈ ਕੇ ਪਰਮੇਸ਼ਰ ਆਪਣਾ ਆਨੰਦ ਬਖਸ਼ ਦਿੰਦਾ, ਆਪ ਹੀ ਸਾਰਿਆਂ ਦੀਆਂ ਜਿੰਦਾਂ ਲੈਣ ਵਾਲਾ, ਆਪ ਹੀ ਸਾਰਿਆਂ ਦੇ ਅੰਦਰ ਪ੍ਰਾਣ ਦੇਣ ਵਾਲਾ ਹੈ,
ਆਪ ਹੀ ਵੇਖੈ ਆਪ ਹੀ ਵਿਕਸੈ,
ਆਪ ਹੀ ਸਤਿਗੁਰੂ ਰੂਪ ਹੋ ਕੇ ਸਿੱਖਾਂ ਦੇ ਤਾਈ ਕਿਰਪਾ ਦ੍ਰਿਸ਼ਟੀ ਦੁਆਰਾ ਵੇਖਦਾ, ਆਪੇ ਆਪ ਹੀ ਸਿੱਖ ਰੂਪ ਹੋ ਕੇ ਆਤਮਿਕ ਆਨੰਦ ਪ੍ਰਾਪਤ ਕਰਕੇ ਵਿਕਸੈ ਖਿੜਦਾ ਹੈ,
ਆਪੇ ਨਦਰ ਕਰੇ,
ਆਪ ਹੀ ਆਪ ਗੁਰੂ ਸਰੂਪ ਹੋ ਕਰਕੇ ਆਪੇ ਆਪ ਹੀ ਗੁਰੂ ਸਾਹਿਬ ਜੀ ਗਿਆਨ ਵਾਲੀ ਨਦਰ ਦ੍ਰਿਸ਼ਟੀ ਕਰਕੇ ਉਹ ਦ੍ਰਿਸ਼ਟੀ ਕਰੇ ਕਰਦੇ ਹਨ, ਆਪੇ ਨਦਰ ਕਰੇ, ਜਿਸ ਵੇਲੇ ਅਧਿਕਾਰੀ ਆਪਣੇ ਅੰਤਸ਼ਕਰਨ ਵਿੱਚੋਂ ਆਪਣੇ ਸ਼ੁੱਧ ਸਰੂਪ ਨੂੰ ਆਪੇ ਵੇਖੈ ਵੇਖ ਲੈਂਦਾ ਹੈ, ਆਪੇ ਵਿਕਸੈ ਫਿਰ ਆਪ ਹੀ ਖਿੜਦਾ, ਤੇ ਆਪ ਹੀ ਗੁਰੂ ਸਰੂਪ ਕਿਰਪਾ ਦ੍ਰਿਸ਼ਟੀ ਕਰੇ ਕਰਕੇ ਆਪਣਾ ਰੂਪ ਦਿਖਾ ਦਿੰਦਾ ਹੈ, ਆਪੇ ਨਦਰ ਕਰੇ, ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ,
ਜੋ ਕਿਛ ਕਰਨਾ ਸੋ ਕਰ ਰਹਿਆ,
ਪਰਮੇਸ਼ਰ ਜੋ ਜਿਹੜਾ ਵੀ ਕੁਝ ਉਹਨੇ ਪਿੱਛੇ ਕਰਨਾ ਸੀ ਉਹੀ ਕਰਦਾ ਸੀ, ਜੋ ਹੁਣ ਕਰਨਾ ਹੈ ਉਹੀ ਕਰ ਰਿਹਾ ਹੈ,
ਅਵਰ ਨਾ ਕਰਨਾ ਜਾਈ,
ਅਵਰ ਹੋਰ ਭਵਿਖਤ ਕਾਲ ਵੀ ਕਿਸੇ ਪਾਸੋਂ ਕਰਨਾ ਕੀਤਾ ਨਹੀਂ ਜਾ ਸਕਦਾ,
ਜੈਸਾ ਵਰਤੈ ਤੈਸੋ ਕਹੀਐ,
ਜਿਹੋ ਜਿਹਾ ਪਰਮੇਸ਼ਰ ਦਾ ਹੁਕਮ ਵਰਤੇ ਵਰਤਦਾ ਤੈਸੋ ਤਿਹਾ ਜਿਹਾ ਹੀ ਕਥਨ ਕਰੀਦਾ ਹੈ,
ਸਭ ਤੇਰੀ ਵਡਿਆਈ,
ਪਰਮੇਸ਼ਰ ਸਭ ਸਾਰਾ ਕੁਝ ਤੇਰੀ ਵਡਿਆਈ, ਜੋ ਇੱਛਾ ਹੁੰਦੀ ਹੈ ਤੇਰੀ ਉਹੀ ਹੋ ਰਿਹਾ ਹੈ,
ਕਲ ਕਲ ਵਾਲੀ ਮਾਇਆ ਮਦ ਮਿੱਠਾ,
ਕਲ ਕਲਯੁਗ ਦੀ ਜਿਹੜੀ ਕਿਰਿਆ ਹੈ, ਜਾਣੀ ਕਲ ਕਲ ਵਾਲੀ ਇਹ ਸਮਾਂ, ਕਲ ਕਲ ਵਾਲੀ ਮਾਇਆ ਮਦ ਮਿੱਠਾ, ਇਹ ਸਮਾਂ ਇੱਕ ਸ਼ਰਾਬ ਦੀ ਨਿਆਈ, ਕਲ ਵਾਲੀ ਹੁੰਦਾ ਉਹਦੀ ਮੱਟੀ ਦੀ ਨਿਆਈ ਹੈ, ਜਿਹਦੇ ਚ ਮਾਇਆ ਰੂਪ ਇਹਦੇ ਚ ਮਿੱਠਾ ਪਾਇਆ ਹੋਇਆ ਹੈ, ਤੇ ਇਸ ਤਰ੍ਹਾਂ ਦੀ ਮਦ ਮਸਤੀ ਹੋ ਰਹੀ ਹੈ,
ਮਨਵਤ ਵਾਲਾ ਪੀਵਤ ਰਹੇ,
ਇਹਨੂੰ ਇਸ ਸ਼ਰਾਬ ਨੂੰ ਮਨਮਤ ਵਾਲਾ ਹੋ ਰਿਹਾ, ਮਸਤ ਹੋ ਰਿਹਾ, ਪੀ ਕੇ ਪੀ ਰਿਹਾ ਹੈ, ਇਸ ਕਰਕੇ ਇਹ ਜਿਹੜੀ ਹੈ ਨਾ ਮਦ ਹੰਕਾਰ ਰੂਪੀ ਸ਼ਰਾਬ ਸਾਰਿਆਂ ਨੂੰ ਚੜੀ ਹੋਈ, ਉਹ ਦੂਈ ਸ਼ਰਾਬ ਤਾਂ ਚਲੋ ਥੋੜੇ ਨੇ ਜਿਨ੍ਹਾਂ ਨੂੰ ਜਿਹੜੇ ਪੀਂਦੇ ਪੂੰਦੇ ਹੈ, ਇਹ ਤਾਂ ਸਾਰਿਆਂ ਨੂੰ ਚੜੀ ਹੈ ਨਾ ਹੰਕਾਰ ਰੂਪੀ ਸ਼ਰਾਬ, ਉਹਦੇ ਚ ਮਸਤ ਰਹਿੰਦੇ ਨੇ,
ਆਪੇ ਰੂਪ ਕਰੇ ਬਹੁ ਭਾਂਤੀ, ਨਾਨਕ ਵਪੜਾ ਈਵ ਕਹੈ,
ਇਹ ਦੋ ਬਿੰਦੀਆਂ ਲੱਗੀਆਂ ਹੋਈਆਂ ਨੇ ਭਾਂਤੀ, ਐ ਬੋਲਣਾ ਇਹਨੂੰ ਭਾਈ, ਸਤਿਗੁਰੂ ਜੀ ਉਚਾਰਨ ਕਰਦੇ, ਹੇ ਭਾਈ ਅਸੀਂ ਨਿਮਰਤਾ ਦੇ ਸਹਿਤ ਇਹ ਵਪੜਾ ਵਿਚਾਰ ਕੀਤੀਏ, ਵਿਚਾਰਾ ਇਹ ਵੀ ਇਉਂ ਕਹੇ ਕਹਿੰਦਾ ਹਾਂ ਮੈਂ, ਨਿਮਰਤਾ ਜਮਾਤ ਕਹਿੰਦੇ ਨੇ ਕਿ ਪਰਮੇਸ਼ਰ ਆਪ ਹੀ ਬਹੁ ਭਾਂਤੀ ਤਰ੍ਹਾਂ ਤਰ੍ਹਾਂ ਦੇ ਰੂਪ ਆਕਾਰ ਉਸੇ ਨੇ ਕੀਤੇ ਹੋਏ ਹਨ,
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਸ਼ਬਦ ਕਰਤਾਰਪੁਰੇ ਉਚਾਰਨ ਕੀਤਾ ਹੈ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜਿਹੜੀ ਸ੍ਰੇਸ਼ਟ ਰਾਸ ਕਿਹੜੀ ਹੋਈ, ਫਿਰ ਉਹ ਤਾਂ ਕਲਯੁਗ ਦੀ ਰਾਸ ਸੀ ਜਿਹੜੀ ਪਿੱਛੇ ਦਿਸੀ, ਗੁਰਮਤ ਦੁਆਰਾ ਪੈਣ ਵਾਲੀ ਰਾਸ ਦੀ ਬਾਬਤ ਆਸਾ ਰਾਗ ਜੀ ਪਹਿਲੇ ਪਾਤਸ਼ਾਹ ਹੁਣ ਇੱਥੇ ਫਰਮਾਨ ਕਰਦੇ ਨੇ, ਸੁਣੋ ਜੀ,
ਵਾਜਾ ਮਤ ਪਖਾਵਜ ਭਾਉ,
ਕਹਿੰਦੇ ਹੇ ਗੁਰਸਿੱਖੋ, ਜਿਹੜੀ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਆਤਮ ਪਛਾਣੀ ਸੁੱਧ ਮਤ ਬੁੱਧੀ ਹੈ ਜਿਹੜੀ, ਇਹ ਤਾਂ ਵਜਾਉਣ ਵਾਲਾ ਬਾਜਾ ਸਾਜ ਹੈ, ਜਿਹੜਾ ਪਰਮੇਸ਼ੁਰ ਦੇ ਜਸ ਨੂੰ ਭਾਉ ਪ੍ਰੇਮ ਦੇ ਨਾਲ ਹਿਰਦੇ ਦੇ ਵਿੱਚੋਂ, ਤਾਂ ਇਸ ਤਰ੍ਹਾਂ ਉਹਦੇ ਜਾਂ ਹਿਰਦੇ ਦੇ ਵਿੱਚੋਂ ਵੀ ਤੇ ਮੁੱਖ ਦੇ ਵਿੱਚੋਂ ਵੀ ਕਹਿਣਾ ਹੈ, ਇਹ ਸਮਝੋ ਪਖਾਵਜ ਜੋੜੀ ਤਬਲਾ ਜਿਹੜਾ ਹੁੰਦਾ ਹੈ ਰਾਗੀਆਂ ਦੇ ਨਵਾਜਦੇ ਨਾ ਸਾਜ, ਉਹਦੀ ਗੱਲ ਹੈ, ਇਹ ਸਮਝੋ ਫਿਰ ਇਹ ਪਖਾਵਜ ਦੋੜੀ ਜੋੜੀ ਹੈ ਤਬਲਾ ਹੈ,
ਹੋਏ ਆਨੰਦ ਸਦਾ ਮਨ ਚਾਉ,
ਜਿਹੜਾ ਸਦਾ ਹਮੇਸ਼ਾ ਹੀ ਮਨ ਚ ਪਰਮੇਸ਼ਰ ਦੇ ਨਾਮ ਜਪਣ ਦਾ ਚਾਉ ਉਤਸ਼ਾਹ ਹੋਣਾ ਹੈ, ਇਹ ਆਤਮ ਬਿਛੈਣੀ ਬੁੱਧੀ ਪਰਮਾਤਮਾ ਪ੍ਰਤੀ ਪ੍ਰੇਮ ਹੋਣਾ, ਇਹੀ ਤਾਲਾਂ ਦੇ ਪੂਰਨੇ ਕਰਕੇ ਆਨੰਦ ਮੰਗਲ ਰੂਪ ਪ੍ਰਭੂ ਦੀ ਪ੍ਰਾਪਤੀ ਹੋਏ ਹੁੰਦੀ ਹੈ,
ਇਹ ਭਗਤ ਇਹੋ ਤਪਤਾਉ,
ਕਹਿੰਦੇ ਭਾਈ ਇਹੋ ਹੀ ਭਗਤੀ ਹੈ, ਇਹੋ ਤਪਦਾ ਤਾਉਣਾ ਹੈ, ਇਹ ਕਰਨਾ ਕਰੇ।
ਇਤ ਰੰਗ ਨੱਚ ਹੋ ਰੱਖ ਰੱਖ ਪਾਓ,
ਇਤ ਇਸ ਰੰਗ ਢੰਗ ਤਰੀਕੇ ਦੇ ਨਾਲ ਮਨ ਦੇ ਸੰਕਲਪਾਂ ਵਿਕਲਪਾਂ ਰੂਪੀ ਪਾਓ ਪੈਰਾਂ ਨੂੰ ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਵੱਲੋਂ ਰੱਖ ਰੱਖ ਰੋਕ ਰੋਕ ਕੇ ਨਾਚੋ, ਨਿਰਤਕਾਰੀ ਕਰੋ। ਇਹ ਹੈ ਦੂਜਾ ਨੱਚਣਾ ਠੀਕ ਨਹੀਂ ਹੈ। ਤੇ ਇਤ ਰੰਗ ਨੱਚ ਹੋ ਰੱਖ ਰੱਖ ਪਾਓ, ਇਸ ਢੰਗ ਦੇ ਨਾਲ ਪਰਮੇਸ਼ਵਰ ਦਾ ਨਾਚੋ ਨਿਰਣਾ ਕਰੋ, ਇਹੋ ਹੀ ਨੱਚਣਾ ਹੈ।
ਪੂਰੇ ਤਾਲ ਜਾਣ ਸਾਲਾਹ,
ਜਿਹੜੀ ਪਰਮੇਸ਼ਵਰ ਦੀ ਸਾਲਾਹ ਸਿਫਤ ਉਸਤਤ ਕਰਨੀ ਜਾਣੇ ਜਾਣਨੀ ਹੈ। ਇਹੋ ਤਾਲ ਕੈਂਸੀਆਂ ਦਾ ਪੂਰੇ ਪੂਰਨ ਹੈ, ਇਹ ਕੈਂਸੀਆਂ ਮਾਨੋ ਵੱਜਦੀਆਂ ਨੇ।
ਹੋਰ ਨੱਚਣਾ ਖੁਸ਼ੀਆ ਮਨ ਮਾਹ,
ਹੋਰ ਜਿਹੜਾ ਨਾਚਿਆਂ ਵਾਂਗੂ ਨੱਚਣਾ ਨਿਰਤਕਾਰੀ ਕਰਨੀ ਹੈ, ਇਹ ਤਾਂ ਮਨ ਮਾਹਾ ਮਨ ਦੇ ਵਿੱਚ ਖੁਸ਼ੀਆਂ ਕਰਨੀਆਂ। ਇਸ ਤਰ੍ਹਾਂ ਕਰਨ ਦੇ ਨਾਲ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ, ਪ੍ਰਵਾਨਿਕ ਨਹੀਂ ਹੋ ਸਕਦਾ। ਨੱਚੇ ਟੱਪਿਆ ਭਗਤ ਨਾ ਹੋਏ, ਇਹ ਕੋਈ ਭਗਤੀ ਨਹੀਂ ਹੈ।
ਰਹਾਉ
ਸਤਾਈ ਦੇ ਕੇ ਫਰਮਾਉਂਦੇ ਆ,
ਸਤ ਸੰਤੋਖ ਵਜਹਿ ਦੋਏ ਤਾਲ,
ਹਿਰਦੇ ਚ ਸਤ ਸਤ ਪ੍ਰਤਗੀ ਹੋਣਾ, ਚਿੱਤ ਦਾ ਸੰਤੋਖ ਸੰਤੋਖੀ ਹੋਣਾ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਇਹ ਦੋਏ ਦੋ ਜਿਹੜੇ ਨ ਕਥਨ ਕੀਤੇ ਹੈ। ਇਹ ਤਾਲ ਕੈਂਸੀਆਂ ਵੱਜਦੀਆਂ ਹਨ।
ਪੈਰੀ ਵਾਜਾ ਸਦਾ ਨਿਹਾਲ,
ਪੈਰਾਂ ਦਾ ਵਾਜਾ ਘੁੰਗਰੂ, ਜਿਵੇਂ ਉਹ ਘੁੰਗਰੂ ਬੰਨ ਕੇ ਨੱਚਦੇ ਆ ਨਾ ਨੱਚਣ ਵਾਲੇ, ਇਹ ਪੈਰਾਂ ਦਾ ਵਾਜਾ ਕਿਹੜਾ ਹੈ? ਜਿਹੜਾ ਸਦਾ ਹੀ ਹਮੇਸ਼ਾ ਨਿਹਾਲ ਕਰਨ ਵਾਲਾ ਹੈ, ਉਹ ਕੀ ਹੈ ਵੀ ਬੁਰੇ ਪਾਸੇ ਨੂੰ ਪੈਰ ਨੂੰ ਜਾਣ ਨਾ ਦੇਣਾ, ਨਿਰਣਾ ਕਰਨਾ ਵੀ ਮੇਰੇ ਪੈਰ ਬੁਰੇ ਪਾਸੇ ਨਾ ਜਾਣ, ਚੋਰੀ ਯਾਰੀ ਵਾਲੇ ਪਾਸੇ, ਬਸ ਇਹੀ ਨੱਚਣਾ ਹੈ। ਇਹੋ ਹੀ ਪੈਰਾਂ ਦਾ ਬਾਜਾ ਸਾਜ ਵਜਾਉਣਾ, ਜਿਹੜਾ ਸਤਸੰਗਤ ਵਾਲੇ ਪਾਸੇ ਨੂੰ ਜਾਣਾ ਤਾਂ ਸਮਝੋ ਵੀ ਸਾਜ ਠੀਕ ਵੱਜ ਰਿਹਾ, ਸੁਰ ਦੇ ਵਿੱਚ ਵੱਜ ਰਿਹਾ। ਜੇ ਗਲਤ ਪਾਸੇ ਨੂੰ ਤੁਰ ਗਿਆ ਸਾਂਝੋ ਬਾਜਾ ਬੇਸੁਰਾ ਹੋ ਗਿਆ ਫਿਰ ਉਹ। ਇਹ ਹੈ ਪੈਰਾਂ ਦਾ ਜਿਹੜਾ ਸ਼ੁਭ ਪਾਸੇ ਨੂੰ ਤੁਰਨਾ, ਇਹ ਪੈਰਾਂ ਦਾ ਬਾਜਾ ਵਜਾਉਣਾ ਹੈ।
ਰਾਗ ਨਾਦ ਨਹੀਂ ਦੂਜਾ ਭਾਵ,
ਜਿਹੜਾ ਦੂਜਾ ਭਾਵ ਦਵੈਤ ਭਾਵ ਜਿਹੜੀ ਹੈ ਤੇ ਜਿਹੜਾ ਉਹਦਾ ਨਾ ਹੋਣਾ ਹੈ, ਇਹੋ ਹੀ ਰਾਗ ਦਾ ਉਚਾਰਨ ਹੈ। ਨਾਦ ਸਾਜਾਂ ਦਾ ਇਹੀ ਵਜਾਉਣਾ ਹੈ।
ਇਤ ਰੰਗ ਨੱਚ ਹੋ ਰੱਖ ਰੱਖ ਪਾਓ,
ਕਹਿੰਦੇ ਇਤ ਰੰਗ ਨੱਚ ਹੋ, ਇਤ ਇਸ ਰੰਗ ਤਰੀਕੇ ਦੇ ਨਾਲ ਮਨ ਦੇ ਸੰਕਲਪਾਂ ਵਿਕਲਪਾਂ ਰੂਪੀ ਕਹਿੰਦੇ ਪਾਓ ਪੈਰ ਨੂੰ ਵਿਸ਼ੇ ਵਾਸ਼ਨਾ ਵੱਲੋਂ ਰੱਖ ਰੱਖ ਰੋਕ ਰੋਕ ਕੇ ਸਤ ਸਤ ਦਾ ਨਿਰਣਾ ਕਰਨਾ ਰੂਪ ਨਾਚੋ ਨੱਚਣਾ ਕਰੋ, ਇਹ ਹੈ ਨੱਚਣਾ।
ਭਾਵ ਫੇਰੀ ਹੋਵੇ ਮਨ ਚੀਤ,
ਜਿਹੜਾ ਮਨ ਦੇ ਅੰਦਰ ਪਰਮੇਸ਼ਰ ਦਾ ਡਰ ਧਾਰਨ ਕਰਨਾ ਹੈ, ਚੀਤ ਚੇਤੇ ਕਰਨਾ ਰੱਬ ਨੂੰ, ਜਾਂ ਫਿਰ ਇਹ ਕਹੋ ਵੀ ਮਨ ਅਤੇ ਚੀਤ ਚਿੱਤ ਦੇ ਵਿੱਚ ਪਰਮੇਸ਼ਰ ਦਾ ਭਾਵ ਡਰ ਹੋਣਾ ਹੈ, ਇਹੋ ਫਿਰ ਕਹਿੰਦੇ ਫੇਰੀ ਹੈ। ਫੇਰੀ ਨਾਮ ਘੁਆਂਟਣੀ ਦਾ ਹੈ, ਜਿਹੜੇ ਘੁੰਮਣ ਘੇਰੀ ਖਾ ਕੇ ਨੱਚਦੇ ਨੱਚਦੇ ਜਾਣ ਕੇ ਡਿੱਗਦੇ ਹੁੰਦੇ ਖੁਸ਼ ਕਰਨ ਦੇ ਮਾਰੇ, ਇਹ ਉਹ ਹੈ।
ਬਹਿਦਿਆ ਉੱਠਦਿਆ ਨੀਤਾ ਨੀਤ,
ਜਿਹੜਾ ਨੀਤ ਅਨੀਤ, ਨੀਤਾ ਨੀਤ ਦਾ ਅਰਥ ਕਰਨਾ ਨੀਤ ਅਨੀਤ, ਨਿਤ ਨਿਤ ਸਰੂਪ ਪਰਮੇਸ਼ਰ ਨੂੰ ਜਾਣਨਾ, ਬਹਿੰਦਿਆਂ ਤੇ ਬੈਠਣਾ ਇਸਤਤ ਹੋਣਾ। ਜਿਹੜਾ ਅਨੀਤ ਅਨੀਤ ਨਾਮ ਹੈ, ਅਨਿਤ ਝੂਠ ਨੂੰ ਕਹਿੰਦੇ ਨੇ, ਝੂਠਾ ਕੌਣ ਹੈ ਜਗਤ, ਉਹਦੇ ਵੱਲੋਂ ਅਪਰਾਮ ਹੋਣਾ, ਇਹੋ ਹੀ ਉੱਠਦਿਆਂ ਉੱਠਣਾ ਹੈ। ਉੱਠਦਿਆਂ ਬਹਿਦਿਆਂ ਨੀਤਾ ਨੀਤ ਨੇਤਾ ਪ੍ਰਤੀ ਪਰਮੇਸ਼ੁਰ ਨੂੰ ਜਾਣਨਾ, ਤੇ ਨਿਤ ਸਰੂਪ ਪਰਮੇਸ਼ੁਰ ਨੂੰ ਜਾਣੇ, ਜਗਤ ਨੂੰ ਅਨਿਤ ਜਾਣ ਲਵੇ।
ਲੇਟਣ ਲੇਟ ਜਾਣੇ ਤਨ ਸਵਾਹ,
ਜਿਹੜਾ ਤਨ ਸਰੀਰ ਨੂੰ ਸਵਾਹ ਖਾਕ ਰੂਪ ਨਾਸਵੰਤ ਜਾਣੇ ਜਾਣਨਾ, ਲੇਟਣ ਲੇਟ ਇਹੀ ਇਸ ਨੂੰ ਲੇਟਣ ਲੇਟਣੀ ਵਿੱਚ ਲੇਟ ਲੇਟਣਾ ਕਰੇ। ਨੱਚਦੇ ਨੱਚਦੇ ਜਿਹੜਾ ਮਿੱਟੀ ਚ ਲੇਟਣਾ, ਕਾਹਦਾ ਲੇਟਣਾ, ਗਧੇ ਵੀ ਲੇਟੀ ਜਾਂਦੇ ਨੇ ਇਸ ਤਰ੍ਹਾਂ, ਇਹ ਹੈ ਅਸਲੀ ਲੇਟਣਾ।
ਇਤ ਰੰਗ ਨੱਚ ਹੋ ਰੱਖ ਰੱਖ ਪਾਓ,
ਤੇ ਇਤ ਇਸ ਰੰਗ ਤਰੀਕੇ ਨਾਲ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਵਿਸ਼ੇ ਵਾਸ਼ਨਾ ਵੱਲੋਂ ਰੱਖ ਰੱਖ ਰੋਕ ਰੋਕ ਕੇ ਸਤ ਸਤ ਦਾ ਨਿਰਣਾ ਕਰਨਾ ਰੂਪ ਨੱਚਣਾ ਕਰੇ।
ਸਿੱਖ ਸਭਾ ਦੀਖਿਆ ਕਾ ਭਾਵ,
ਫਿਰ ਇਹ ਪ੍ਰਸ਼ਨ ਕੀਤਾ, ਪ੍ਰਸ਼ਨ ਕੀ ਮਹਾਰਾਜ, ਦੁਨਾਵੀ ਰਾਸ ਵਿੱਚ ਤੇ ਬੜੀਆਂ ਸੁਭਾਵਾਂ ਲੱਗਦੀਆਂ ਨੇ, ਅਖਾੜੇ ਲੱਗਦੇ ਨੇ, ਸਿੱਖਾਂ ਦੀ ਸਭਾ ਕਿਹੜੀ ਹੈ? ਮਹਾਰਾਜ ਨੇ ਫਿਰ ਉੱਤਰ ਦਿੱਤਾ, ਕਹਿੰਦੇ ਸਿੱਖ ਸਭਾ ਦੀਖਿਆ ਕਾ ਭਾਓ, ਇਹ ਸਭਾ ਨਹੀਂ ਬੋਲਣਾ, ਪੋਲਾ ਬੋਲਣਾ, ਸਭਾ ਤੋਂ ਬਾਅਦ ਕਹਿਣਾ, ਸਭਾ ਦਾ ਬਾਅਦ ਸ਼ਬਦ ਹੈ। ਜਿਹੜੇ ਸਮੂਹ ਸਿੱਖਾਂ ਨੇ ਇਕੱਠੇ ਹੋ ਕਰਕੇ ਮਿਲ ਕਰਕੇ ਪਰਮੇਸ਼ੁਰ ਦੇ ਜਸ ਨੂੰ ਗਾਉਣਾ ਹੈ ਕਥਾ ਕੀਰਤਨ ਰੂਪ ਦੇ ਵਿੱਚ। ਇਹ ਸਿੱਖ ਗੁਰਸਿੱਖਾਂ ਦੀ ਸਭਾ, ਇਹ ਮਜਲਿਸ ਹੈ, ਇਹ ਹੈ ਸਾਡੀ ਗੁਰਸਿੱਖਾਂ ਦੀ ਸਭਾ। ਇਹ ਪ੍ਰਸ਼ਨ ਕੀਤਾ, ਮਹਾਰਾਜ ਸਿੱਖ ਕੌਣ ਹੋ ਸਕਦਾ ਉਹ ਵੀ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਹਾਰਾਜ ਦੀ ਦੀਖਿਆ ਸਿੱਖਿਆ ਲੈਣ ਦਾ ਮਨ ਦੇ ਚ ਭਾਵ ਪ੍ਰੇਮ ਹੈ ਉਹੀ ਸਿੱਖ ਹੈ, ਦੂਜਾ ਥੋੜ੍ਹੀ ਹੋ ਜੂਗਾ। ਆਪਣੇ ਆਪ ਕੋਈ ਸਿੱਖ ਭਾਵੇਂ ਬਣਿਆ ਫਿਰੇ। ਹੇ ਸਤਿਗੁਰੂ ਜੀ, ਪ੍ਰਤੱਖ ਰਾਸ ਦੇ ਵਿੱਚ ਗੀਤ ਗਾਏ ਜਾਂਦੇ ਆ, ਸੁਣੇ ਜਾਂਦੇ ਆ, ਅੰਤਰੀਵ ਰਾਸ ਜੀ ਕਿਹੜੇ ਹਨ? ਤਾਂ ਮਹਾਰਾਜ ਸਾਹਿਬ ਨੇ ਕਿਹਾ, ਗੁਰਮੁਖ
ਸੁਣਨਾ ਸੱਚਾ ਨਾਮ।
ਕਹਿੰਦੇ ਭਾਈ ਜਿਹੜਾ ਸੱਚਾ ਨਾਮ ਪਰਮੇਸ਼ੁਰ ਵਾਹਿਗੁਰੂ, ਅੰਤਰੀਵ ਰਾਸ ਦੇ ਵਿੱਚ ਗੀਤ ਇਹ ਸੁਣੇ ਜਾਂਦੇ ਨੇ, ਸੱਚਾ ਨਾਮ, ਨਾਮ ਜਿਹੜਾ ਗੁਰਮੁਖ ਮੁਖੀ ਗੁਰੂਆਂ ਦੁਆਰਾ, ਤੇ ਸੁਣਨਾ ਸਰਵਣ ਕਰਨਾ, ਤੇ ਇਹੋ ਗੀਤਾਂ ਦਾ ਸੁਣਨਾ ਹੈ। ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ੁਰ ਦੇ ਸਰੂਪ ਲੱਖਣਾ ਵਾਲਾ ਸੱਚਾ ਨਾਮ ਸੁਣਨਾ, ਇਹ ਗੀਤਾਂ ਦਾ ਸੁਣਨਾ ਹੈ।
ਨਾਨਕ ਆਖਣ ਵੀਰਾ ਵੀਰ।
ਤੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹੈ, ਕਿਹੇ ਗੁਰਸਿੱਖੋ ਜਿਹੜਾ ਵੀਰਾ ਵੀਰ ਵਾਰ ਵਾਰ ਪਰਮੇਸ਼ੁਰ ਦੇ ਨਾਮ ਨੂੰ ਆਖਣ ਕਹਿਣਾ ਹੈ, ਭਾਵ ਜਪਣਾ ਹੈ, ਇਹੋ ਬੇਲ ਹੈ। ਰਾਸ ਧਾਰੀਏ ਨਾ, ਰਾਸ ਪਾਉਣ ਤੋਂ ਬਾਅਦ ਫਿਰ ਕਹਿੰਦੇ ਨੇ ਇਹ ਫਲਾਣੇ ਦੀ ਬੇਲ, ਇਹ ਅਮਕੇ ਦੀ ਬੇਲ। ਮਹਾਰਾਜ ਕਹਿੰਦੇ ਸਾਰੀਆਂ ਬੇਲਾਂ ਵਿੱਚੋਂ ਮਨੁੱਖਾ ਜਨਮ ਦਾ ਬੇਰਾ ਵੇਲਾ ਹੀ ਪਰਮੇਸ਼ੁਰ ਦੇ ਨਾਮ ਨੂੰ ਇਹ ਆਖਣ ਦਾ ਬੇਰ ਬਾਰੀ ਹੈ। ਇਸ ਦੀ
ਇਤ ਰੰਗ ਨਾਚੋ ਰੱਖ ਰੱਖ ਪੈਰ।
ਇਸ ਰੰਗ ਤਰੀਕੇ ਦੇ ਨਾਲ ਮਨ ਦੇ ਸੰਕਲਪ ਵਿਕਲਪਾਂ ਰੂਪੀ ਪੈਰ ਨੂੰ ਵਿਸ਼ੇ ਵਾਸ਼ਨਾ ਵੱਲੋਂ ਰੱਖ ਰੱਖ ਰੋਕ ਰੋਕ ਕੇ ਸਤ ਅਸਤ ਦਾ ਨਿਰਣਾ ਕਰਨ ਰੂਪ ਨਾਚੋ ਨੱਚਣਾ ਕਰੋ ਜੀ, ਇਹ ਹੈ ਨੱਚਣਾ।
ਆਸਾ ਮਹੱਲਾ ਪਹਿਲਾ।
ਮਹਾਰਾਜ ਸਾਹਿਬ ਜੀ, ਇਹ ਵੀ ਕਰਤਾਰਪੁਰ ਸਾਹਿਬ ਦਾ ਹੀ ਬਚਨ ਹੈ। ਆਸਾ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਨੂੰ ਕਿਹਾ, ਮਹਾਰਾਜ ਜਿਹੜਾ ਪਰਮੇਸ਼ੁਰ ਹੈ ਉਹਨੇ ਰਾਵਣ ਨੂੰ ਮਾਰਿਆ, ਕੰਸ ਨੂੰ ਮਾਰਿਆ, ਕਾਲੀ ਨਾਗ ਨੱਥ ਦਿੱਤਾ, ਇਹ ਵੱਡੇ ਵੱਡੇ ਇਸ ਤਰ੍ਹਾਂ ਕਰਤਵ ਕਰਨ ਕਰਕੇ ਤਾਂ ਰੱਬ ਨੂੰ ਕਹਿੰਦੇ ਆ ਵੀ ਵੱਡਾ ਹੈ, ਇਹ ਵੱਡੇ ਕੰਮ ਕਰੇ ਨੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਭਾਈ ਪਰਮੇਸ਼ੁਰ ਤਾਂ ਆਦੋਂ ਹੀ ਵੱਡਾ ਹੈ, ਆਏ ਕੰਮ ਕਰਕੇ ਥੋੜ੍ਹੀ ਵੱਡਾ ਹੋਇਆ। ਗੁਰਸਿੱਖਾਂ ਦੇ ਪੁੱਛਣ ਤੋਂ ਫਿਰ ਪਰਮੇਸ਼ੁਰ ਦੀ ਬੇਅੰਤਤਾ ਦਰਸਾਉਂਦੇ ਹਨ।
ਪਾਉਣ ਉਪਾਏ ਧਰੀ ਸਭ ਧਰਤੀ।
ਇਹ ਭਾਈ ਉਸ ਪਰਮੇਸ਼ੁਰ ਨੇ ਪਾਉਣ ਹਵਾ ਆਕਾਸ਼ ਧਰਤੀ ਪ੍ਰਿਥਵੀ ਆਦਿ ਉਪਾਏ ਪੈਦਾ ਕਰਕੇ ਸਭ ਸਾਰਾ ਕੁਛ ਆਪਣੇ ਆਸਰੇ ਧਰੀ ਧਰਨਾ ਭਾਵ ਰੱਖਣਾ ਕੀਤਾ ਹੈ। ਜਲ ਅਤੇ ਪਾਣੀ, ਇਹ ਦੇਖੋ ਵਿਰੋਧੀ ਤੱਤ ਨੇ, ਤੇ ਜਿਹੜਾ ਅੱਗ ਹੈ ਤੇ ਜਲ ਹੈ, ਜਲ ਪਾਣੀ ਨੂੰ ਕਹਿੰਦੇ ਨੇ, ਅਗਨੀ ਅੱਗ, ਆਪਸ ਵਿੱਚ ਹੀ ਵਿਰੋਧ ਹੈ ਉਹਨਾਂ ਦਾ, ਇੱਕ ਦੂਜੇ ਦੇ ਵਿਰੋਧੀ ਤੱਤ ਨੇ, ਪਰ ਉਹਨਾਂ ਨੂੰ ਦੇਖੋ ਕਿਵੇਂ ਰੱਖਿਆ ਹੈ।
ਜਲ ਅਗਨੀ ਕਾ ਬੰਧ ਕੀਆ,
ਉਹਨਾਂ ਦਾ ਬੰਧ ਬੰਧੇਜ ਕਰ ਦਿੱਤਾ ਵੀ ਇੱਕ ਦੂਜੇ ਦਾ ਨੁਕਸਾਨ ਨਹੀਂ ਕਰੋਗੇ, ਆਪਣੇ ਸਰੀਰ ਚ ਅੱਗ ਵੀ ਹੈ ਆਪਣੇ ਪਾਣੀ ਵੀ ਹੈ। ਇਸ ਤਰ੍ਹਾਂ ਕੀਆ ਕੀਤਾ, ਸਾਰੇ ਸੰਸਾਰ ਚ ਹੀ ਵਰਤਾਰ ਹੈ, ਇਹ ਤਾਂ ਉਦੋਂ ਦਾ ਹੀ ਵੱਡਾ ਜਦੋਂ ਆਹ ਕਰਤਵ ਕੀਤਾ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਰਾਵਣ ਤੇ ਨਾਗਸ਼ਾਦੀਆਂ ਇਹ ਕਿਹੜੀਆਂ ਗੱਲਾਂ ਕਰਦੇ, ਮੈਂ ਕਾਲੀ ਨਹਦੇ ਅੱਗੇ ਦੱਸਦੇ ਹਨ।
ਅੰਧਲੈ ਦਹਿ ਸਿਰ ਮੂੰਡ ਕਟਾਇਆ,
ਕਹਿੰਦੇ ਗੱਲ ਤਾਂ ਅਸਲ ਇਹ ਹੈ ਵੀ ਅੰਧੇ ਅਗਿਆਨੀ ਤਹਿ ਸਿਰ ਦਸਾਂ ਸਿਰਾਂ ਵਾਲੇ ਰਾਵਣ ਨੇ ਭਗਵਾਨ ਰਾਮ ਚੰਦਰ ਦੀ ਪਤਨੀ ਸੀਤਾ ਨੂੰ ਚੁਰਾ ਕੇ ਲਿਆਂਦਾ ਚੋਰੀ ਤੋਂ, ਫਿਰ ਬਦਲੇ ਦੇ ਵਿੱਚ ਕੀ ਹੋਇਆ, ਆਪਣਾ ਮੂੰਡ ਸਿਰ ਕਟਵਾ ਲਿਆ ਉਹਨੇ, ਇਹ ਉਹਦੀ ਗਲਤੀ ਕਰਕੇ ਕੱਟਿਆ ਗਿਆ, ਇਸ ਕਰਕੇ ਤਾਂ ਉਹਨੇ ਆਪਣਾ ਮੂੰਡ ਕਟਾਇਆ, ਉਹਦੀ ਗਲਤੀ ਸੀ।
ਰਾਵਣ ਮਾਰ ਕਿਆ ਵੱਡਾ ਭਇਆ,
ਰਾਵਣ ਨੂੰ ਮਾਰ ਕੇ ਪਰਮੇਸ਼ੁਰ ਕੀ ਵੱਡਾ ਹੋਇਆ, ਤਾਂ ਪਹਿਲਾਂ ਹੀ ਵੱਡਾ ਹੈ ਰਾਵਣ ਦੇ ਮਾਰਨ ਤੋਂ, ਰਾਵਣ ਦੇ ਤਾਂ ਜੰਮਣ ਤੋਂ ਵੀ ਪਹਿਲਾਂ ਵੱਡਾ ਹੈ।
ਕਿਆ ਉਪਮਾ ਤੇਰੀ ਆਖੀ ਜਾਏ,
ਹੇ ਪਰਮੇਸ਼ੁਰ ਤੁਹਾਡੀ ਉਪਮਾ ਵਡਿਆਈ ਕੀ ਆਖਾਂ, ਕਿਹੜੀ ਆਖੀ ਜਾਵੇ, ਕਿਹੜੀ ਕਿਹੜੀ ਵਡਿਆਈ ਕਰਾਂ, ਕਿਸੇ ਪ੍ਰਕਾਰ ਤੂੰ ਅਵਤਾਰਾਂ ਕਰਕੇ ਵੱਡਾ ਹੋ ਗਿਆ, ਨਹੀਂ ਤੂੰ ਤਾਂ ਪਹਿਲਾਂ ਹੀ ਵੱਡਾ ਹੈ ਮਹਾਰਾਜ, ਇਉਂ ਕਹੀ ਨਹੀਂ ਜਾਂਦੀ, ਤੇਰੀ ਵਡਿਆਈ ਆਖੀ ਨਾ ਜਾਏ, ਤੂੰ ਤਾਂ ਪਹਿਲਾਂ ਤੂੰ ਹੀ ਵੱਡਾ ਹੈ।
ਤੂੰ ਸਰਬੇ ਪੂਰ ਰਹਿਆ ਲਿਵ ਲਾਏ,
ਹੇ ਪਰਮੇਸ਼ੁਰ ਜਿਨ੍ਹਾਂ ਵਿੱਚ ਲਿਵ ਬਿਰਤੀ ਨੂੰ ਲਾਏ ਲਾ ਰਿਹਾ, ਹੇ ਪਰਮੇਸ਼ੁਰ ਜਿਨ੍ਹਾਂ ਵਿੱਚ ਲਿਵ ਬਿਰਤੀ ਨੂੰ ਲਾਏ ਲਾ ਰਿਹਾ, ਤੇ ਉਹਨਾਂ ਸਰਬੇ ਸਾਰਿਆਂ ਨੂੰ ਤੂੰ ਪੂਰਨ ਦਿਸ ਰਿਹਾ ਹੈ, ਜਿਹਦੀ ਲਿਬ ਲਾਗੀ ਉਹਨਾਂ ਨੂੰ ਪੂਰਨ ਪਰਿਪੂਰਨ ਦਿਸਦਾ ਹੈ। ਅਸਥਾਈ ਦੇ ਕੇ ਫਰਮਾਉਂਦੇ ਹੈ,
ਜੀ ਉਪਾਏ ਜੁਗਤ ਹੱਥ ਕੀਨੇ,
ਤੇ ਜਿਸ ਪਰਮੇਸ਼ਰ ਨੇ ਸਾਰੇ ਜੀਵ ਜੀਵਾਂ ਨੂੰ ਉਪਾਏ ਪੈਦਾ ਕੀਤਾ, ਉਹਨਾਂ ਦੇ ਪਾਲਣ ਪੋਸ਼ਣ ਖਾਣ ਪੀਣ ਦੀ ਜੁਗਤ ਜੁਗਤੀ ਵੀ ਆਪਣੇ ਹੱਥ ਵਿਚ ਉਹਨਾਂ ਨੇ ਰੱਖਣਾ ਕੀਤੀ ਹੈ।
ਕਾਲੀ ਨੱਥ ਕਿਆ ਵੱਡਾ ਭਇਆ,
ਤੇ ਕਾਲੀ ਨਾਗ ਹੈ ਉਹਨੂੰ ਨੱਥ ਕਾਬੂ ਕਰਕੇ ਕ੍ਰਿਸ਼ਨ ਰੂਪ ਦੇ ਵਿਚ ਕਿਆ ਕੀ ਵੱਡਾ ਭਇਆ ਹੋਣਾ ਸੀ। ਉਹ ਪਰਮੇਸ਼ੁਰ ਤਾਂ ਪਹਿਲਾਂ ਤੋਂ ਹੀ ਵੱਡਾ ਹੈ, ਜਦੋਂ ਕਾਲੀ ਜੰਮਿਆ ਵੀ ਨਹੀਂ ਸੀ, ਕਾਲੀ ਨਾਗ ਜਿਹੜਾ ਉਹ ਤਾਂ ਉਦੋਂ ਵੀ ਵੱਡਾ ਹੀ ਸੀ। ਉਹ ਇਸ ਤਰ੍ਹਾਂ ਦਾ ਪ੍ਰਸੰਗ ਹੈ ਵੀ ਜਮਨਾ ਦੇ ਵਿਚ ਬੜਾ ਭਾਰੀ ਹੈ ਕਾਲੀ ਨਾਥ ਵਿਆ ਕੇ ਕਾਲੀ ਨਾਗ ਰਹਿੰਦਾ ਸੀ, ਇਹਨੇ ਆ ਕੇ ਜ਼ਹਿਰ ਛੱਡ ਦਿੱਤੀ, ਜਿਹੜੀਆਂ ਗਾਵਾਂ ਪਾਣੀ ਪੀਣ ਉਹ ਵੀ ਮਰ ਜਾਣ, ਜਿਹੜੇ ਬੰਦੇ ਪੀਣ ਉਹ ਵੀ ਮਰਨ ਲੱਗੇ। ਭਗਵਾਨ ਕ੍ਰਿਸ਼ਨ ਜੀ ਕਿਹਾ, ਕਹਿੰਦੇ ਜੀ ਜਮਨਾ ਦੇ ਵਿੱਚ ਜ਼ਹਿਰ ਪਤਾ ਨਹੀਂ ਕਿਹਨੇ ਪਾ ਦਿੱਤੀ, ਬੜਾ ਨੁਕਸਾਨ ਹੋਇਆ। ਭਗਵਾਨ ਕ੍ਰਿਸ਼ਨ ਜੀ ਨੇ ਬਹਾਨਾ ਕੀ ਬਣਾਇਆ, ਖੇਡਦੇ ਖੇਡਦੇ ਵੀ ਉਹ ਜਿਹੜੀ ਸਾਧ ਸੰਜੀਵ ਵੀ ਗੇਂਦ ਕੱਢ ਕੇ ਲਿਆਓ ਜਿਹਦੀ ਵਾਰੀ ਹੈ, ਮਾਰਦੇ ਬੱਚਿਆਂ ਦੀ ਖੇਡ ਹੁੰਦੀ ਹੈ, ਤੇ ਆਪਸ ਵਿੱਚ ਹੀ ਸਾਧ ਸੰਜੀਵ ਬੱਚੇ ਲੜ ਲੜ ਵੀ ਪੈਂਦੇ ਆ। ਭਗਵਾਨ ਕ੍ਰਿਸ਼ਨ ਜੀ ਜਿਹੜੇ ਦਰਖਤ ਤੇ ਚੜ੍ਹ ਕੇ ਜਮਨਾ ਛਾਲ ਮਾਰੀ ਸੀ, ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਦਰਖਤ, ਕੋਈ ਵੀ ਦੇਖ ਸਕਦਾ। ਤੋ ਇਸ ਕਰਕੇ ਉਹਦੇ ਚੜ੍ਹ ਕੇ ਛਾਲ ਮਾਰੀ, ਛਾਲ ਮਾਰੀ ਜਾ ਕੇ ਕਾਲੀ ਨਾਗ ਜਾ ਫੜਿਆ। ਉਹ ਫੜ ਕੇ ਨਾ ਜਿਸ ਵੇਲੇ ਕਾਲੀ ਨਾਗ, ਫਿਰ ਉਹਦੀਆਂ ਜਿਹੜੀਆਂ ਔਰਤਾਂ ਸਨ ਉਹਨਾਂ ਨੇ ਫਿਰ ਹੱਥ ਜੋੜ ਕੇ, ਭਗਵਾਨ ਜੀ ਸਾਡਾ ਪਤੀ ਹੈ, ਤੂੰ ਬਖਸ਼ ਦੇ। ਕਹਿੰਦੇ ਚਲੋ ਥੋੜੇ ਕਰਕੇ ਬਖਸ਼ ਦਿੰਦਾ। ਕਹਿੰਦੇ ਇੱਕੋ ਹੀ ਗੱਲ ਹੈ, ਉਹਦਾ ਫਣਾਂ ਦੇ ਉੱਤੇ ਨ੍ਰਿਤਕਾਰੀ ਕੀਤੀ, ਫਿਰ ਨੱਚਿਆ ਭਗਵਾਨ ਉਹਦੇ ਉੱਤੇ ਨ੍ਰਿਤਕਾਰੀ ਕੀਤੀ। ਅਖੀਰ ਨੂੰ ਜਦ ਉਹਦੀ ਬੱਸ ਹੋ ਗਈ, ਕਹਿੰਦਾ ਭਗਵਾਨ ਛੱਡ ਦਿਓ ਹੁਣ, ਮੈਂ ਮਰ ਜੂੰਗਾ, ਮੈਨੂੰ ਮਾਰੋ ਨਾ। ਕਹਿੰਦੇ ਇੱਥੋਂ ਨਿਕਲ ਜਾ। ਕਹਿੰਦੇ ਕਿੱਧਰ ਜਾਵਾਂ? ਕਹਿੰਦਾ ਦੱਖਣ ਵਾਲੇ ਪਾਸੇ ਚਲਿਆ। ਕਹਿੰਦੇ ਜੀ ਉੱਥੇ ਗਰੜ ਨਹੀਂ ਮੇਰਾ ਖਿਹੜਾ ਛੱਡਦਾ, ਗਰੜ ਖਾ ਜੂ ਮੈਨੂੰ। ਦੇਖੋ ਭਗਵਾਨ ਦੀ ਖੇਡ। ਕਹਿੰਦੇ ਮੇਰੇ ਪੈਰਾਂ ਦਾ ਚਿੰਨ੍ਹ ਤੇਰੇ ਫਣ ਤੇ ਲੱਗ ਗਿਆ, ਕਹਿੰਦੇ ਗਰੜ ਹੁਣ ਤੈਨੂੰ ਕੁਛ ਨਹੀਂ ਕਹੂਗਾ। ਉਹਦਾ ਭਲਾ ਵੀ ਕਰ ਦਿੱਤਾ, ਮਾਰਿਆ ਵੀ ਨਹੀਂ, ਸੁਧਾਰ ਵੀ ਦਿੱਤਾ ਤੇ ਜੀਵਾਂ ਨੂੰ ਵੀ ਬਚਾ ਲਿਆ। ਇਸ ਤਰ੍ਹਾਂ ਉਹਨੂੰ ਨੱਥ ਪਾਈ ਸੀ। ਕਹਿੰਦੇ ਉਹ ਨੱਥਣ ਕਰਕੇ ਵੱਡਾ ਨਹੀਂ, ਭਗਵਾਨ ਤਾਂ ਪਹਿਲਾਂ ਹੀ ਵੱਡਾ ਹੈ ਪਰਮੇਸ਼ਰ।
ਕਿਸ ਤੂੰ ਪੁਰਖ ਜੋਰੂ ਕੌਣ ਕਹੀਏ,
ਇਹ ਮਹਾਰਾਜ ਕਿਹਨੂੰ ਤੈਨੂੰ ਪੁਰਖ ਕਿਹਦਾ ਪਤੀ ਦੱਸੀਏ, ਕੌਣ ਕਿਹੜੀ ਜੋਰੂ ਇਸਤਰੀ ਕਹੀਏ, ਵੀ ਕਿਹਦੀ ਇਸਤਰੀ ਹੈ, ਕਿਹਦਾ ਪੁਰਖ ਹੈ ਭਰਤ ਹੈ। ਸਾਰੇ ਇਸਤਰੀ ਪੁਰਖ ਆਦਿ ਜਿਹੜੇ ਜੀਵਨ ਇਹ ਸਾਰਿਆਂ ਦੇ ਵਿੱਚ
ਸਰਬ ਨਿਰੰਤਰ ਰਵ ਰਹਿਆ,
ਤੂੰ ਇੱਕ ਰਸ ਵਿਆਪਕ ਹੋ ਰਿਹਾ ਹੈ ਸਾਰੇ ਪ੍ਰੇਮੀਆਂ ਦੇ ਵਿੱਚ, ਇੱਕ ਰਸ ਹੋ ਰਿਹਾ ਹੈ। ਇਹ ਜਾਣਨਾ ਕਰਕੇ ਪਰਮੇਸ਼ੁਰ ਪੁਰਖਾਂ ਤੇ ਜੋਰੂ ਇਸਤਰੀਆਂ ਆਦਿ ਦੇ ਸੁਭਾਅ ਵਾਲਾ ਨਹੀਂ ਹੈ, ਇਹ ਜਾਣਨਾ ਕਰੋ। ਮਹਾਰਾਜ ਕਹਿੰਦੇ ਉਹ ਇੱਕ ਰਸ ਵਿਆਪਕ ਹੋ ਰਿਹਾ, ਇਹ ਉਪਦੇਸ਼ ਦੇ ਰਹੇ ਨੇ ਮਹਾਰਾਜ।
ਨਾਲ ਕੁਟੁੰਬ ਸਾਥ ਵਰਦਾਤਾ,
ਇਹ ਭਾਈ ਭਗਵਾਨ ਦੀ ਨਾਭੀ ਦੇ ਵਿੱਚ ਕਮਲ ਦੀ ਨਾਲ ਨਾਲੀ ਦੇ ਕੁਟੁੰਬ ਸੰਤਾਨ ਪੁੱਤਰ ਬਰਮਾ ਇਹਦਾ ਸਾਥ ਸਾਥੀ ਵਰਦਾਤਾ ਬਗਰਦਾਲ ਬੁਮਨੀ ਸੀ। ਉਹ ਬ੍ਰਹਮਾ ਪਰਮੇਸ਼ਰ ਦੀ ਸ੍ਰਿਸ਼ਟੀ ਨੂੰ ਬ੍ਰਹਮਾ ਪਾਲਣ,
ਬ੍ਰਹਮਾ ਪਾਲਣ ਸ੍ਰਿਸ਼ਟ ਗਿਆ,
ਉਹ ਜਿਹੜਾ ਬ੍ਰਹਮਾ ਸੀ ਉਹ ਸ੍ਰਿਸ਼ਟੀ ਨੂੰ ਪਾਲਣ ਲੱਭਣ ਦੇ ਲਈ ਗਿਆ, ਪਰ ਜਾ ਕੇ ਬਣਿਆ ਕਿ
ਆਗੇ ਅੰਤ ਨਾ ਪਾਇਓ ਤਾਕਾ,
ਅੱਗੇ ਪਰਮੇਸ਼ਰ ਦੀ ਸ੍ਰਿਸ਼ਟੀ ਦਾ ਅੰਤ ਅਖੀਰ ਨਹੀਂ ਪਾ ਸਕਿਆ, ਨਾ ਨਾਲੀ ਦਾ ਅੰਤ ਨਹੀਂ ਪਾ ਸਕਿਆ। ਤੇ ਅੱਗੇ ਦੱਸਦੇ ਹਨ,
ਕੰਸ ਛੇਦ ਕਿਆ ਵੱਡਾ ਭਇਆ,
ਕੰਸ ਨੂੰ ਛੇਦ ਨਾਸ ਕਰਕੇ ਕੀ ਵੱਡਾ ਭਇਆ ਹੋ ਗਿਆ। ਪਰਮੇਸ਼ੁਰ ਤਾਂ ਪਹਿਲਾਂ ਹੀ ਵੱਡਾ ਹੈ, ਉਹ ਸ੍ਰਿਸ਼ਟੀ ਨੂੰ ਪਾਲਣ ਗਿਆ। ਇਹਦੇ ਵਿੱਚ ਪ੍ਰਸੰਗ ਆਉਂਦਾ ਵੀ ਇੱਕ ਵਾਰੀ ਬ੍ਰਹਮਾ ਜਿਹੜਾ ਸੀ ਉਹ ਜੰਗਲ ਦੇ ਵਿੱਚ ਗਿਆ, ਉੱਥੇ ਬਗਦਾਲ ਰਿਸ਼ੀ ਜਿਹੜਾ ਮੁਨੀ ਸੀ ਉਹ ਤਪ ਕਰ ਰਿਹਾ ਸੀ। ਜਦੋਂ ਉਹਦੇ ਸਾਹਮਣੇ ਬ੍ਰਹਮਾ ਆਇਆ, ਉਹਨੂੰ ਦੇਖ ਕੇ ਹੰਕਾਰ ਫੁਰਿਆ, ਕਹਿੰਦਾ ਇਹ ਜੇ ਛੋਕਰੇ ਦੇ ਅੱਗੇ ਉੱਠ ਕੇ ਕੀ ਖੜਾ ਹੋਣਾ। ਕਹਿੰਦਾ ਮੇਰੀ ਤਾਂ ਜ਼ਿੰਦਗੀ ਕਿੰਨੇ ਬਰਮਾ ਆ ਕੇ ਮਰ ਗਏ, ਉਹਨੇ ਬੱਚੇ ਹੀ ਸਮਝਿਆ, ਉਹਨੂੰ ਉੱਠ ਕੇ ਖੜਾ ਨਾ ਹੋਇਆ। ਬਰਮਾ ਨੇ ਉਹਨੂੰ ਮੱਥਾ ਨਾ ਟੇਕਿਆ, ਇਹ ਮੇਰੇ ਚਾਰ ਮੂੰਹ ਹੈ ਤੇਰੇ ਇੱਕ ਹੈ, ਦੋਨਾਂ ਨੂੰ ਹੰਕਾਰ ਹੋ ਗਿਆ। ਪਰਮੇਸ਼ੁਰ ਨੂੰ ਹੰਕਾਰ ਪਾਉਂਦਾ ਨਹੀਂ, ਹਰ ਜੋ ਹੰਕਾਰ ਨਾ ਭਾਵੀ ਬੇਦਕੂਕ ਸੁਣਾ ਮੈਂ। ਉਸੇ ਵੇਲੇ ਇਹੀ ਜੀ ਪਰਮੇਸ਼ੁਰ ਨੇ ਮਾਇਆ ਵਰਤਾਈ, ਉਹਨਾਂ ਦੋਨਾਂ ਨੂੰ ਚੱਕ ਕੇ ਕਿਸੇ ਹੋਰ ਬ੍ਰਹਮੰਡ ਚ ਮਾਰਿਆ ਹਵਾ ਦੁਆਰਾ। ਉੱਥੇ ਜਾ ਕੇ ਦੇਖਿਆ ਅੱਠ ਮੂੰਹਾਂ ਵਾਲਾ ਬਰਮਾ, ਇਹਨੂੰ ਕਹਿੰਦੇ ਇੱਥੇ ਤਾਂ ਉਹ ਅੱਠ ਮੂੰਹਾਂ ਵਾਲੇ ਨੂੰ ਹੰਕਾਰ ਪੈਦਾ ਹੋ ਗਿਆ। ਬਿਮਾਰੀ ਕਈ ਇਹੀਆਂ ਜਿਹੀਆਂ ਬਿਮਾਰੀਆਂ ਨਾ ਇੱਕ ਦੂਜੇ ਤੋਂ ਲਾਗਦੀ ਬਿਮਾਰੀ ਲੱਗ ਜਾਂਦੀ ਹੈ, ਉਹ ਲਾਗ ਦੀ ਬਿਮਾਰੀ ਦੂਜੇ ਵਰਮਨ ਨੂੰ ਲੱਗ ਗਈ ਵੀ ਮੈਂ ਵੱਡਾ ਉਹ ਨਾ ਉੱਠ ਕੇ ਖੜਾ ਹੋਇਆ, ਫਿਰ ਉਹਨੂੰ ਵੀ ਚੁੱਕ ਲਿਆ, ਉਹਨੂੰ ਜਾ ਕੇ ਉੱਥੇ ਸਿੱਟਿਆ ਜਿੱਥੇ ਸੋਲਾਂ ਮੂੰਹ ਵਾਲਾ ਵਰਮਾ ਸੀ। ਫਿਰ ਸੋਲਾਂ ਮੂੰਹ ਵਾਲੇ ਨੂੰ ਹੰਕਾਰ ਹੋ ਗਿਆ, ਫਿਰ 32 ਵਾਲਾ, ਫਿਰ 64 ਵਾਲਾ, ਮੁੱਕਦੀ ਗੱਲ। ਅਖੀਰ ਦੇ ਵਿੱਚ 1000 ਮੂੰਹ ਵਾਲਾ ਵਰਮਾ ਦੇਖਿਆ, ਵਰਮਿਆਂ ਦੀ ਬਣ ਗਈ ਫੌਜ। 1000 ਮੂੰਹਾਂ ਵਾਲਾ ਉੱਠ ਕੇ ਖੜਾ ਹੋ ਕੇ ਆਪਣੇ ਮੰਤਰੀਆਂ ਨੂੰ ਨਾਲ ਲੈ ਕੇ, ਹੇ ਵਰਮਿਓ, ਹੇ ਰਿਸ਼ੀ ਵਰ ਬਗਦਾਲਵ ਜੀ, ਬੜੀ ਕਿਰਪਾ ਕੀਤੀ ਤੁਸੀਂ ਦਰਸ਼ਨ ਦਿੱਤੇ, ਆਓ ਕਿਵੇਂ ਆਏ ਹੋ? ਉਹ ਕਹਿੰਦੇ ਆਉਣੇ ਕਿਵੇਂ ਆ, ਸਾਡੇ ਨਾਲ ਤਾਂ ਆਹ ਹੋਈ ਹੈ। ਉਹ ਕਹਿੰਦੇ ਪੁੱਛਿਆ, ਕਹਿੰਦੇ ਤੈਨੂੰ ਮਾਣ ਕਿਹੜੀ ਗੱਲ ਦਾ? ਉਹ ਕਹਿੰਦਾ ਮੈਨੂੰ ਮਾਣ ਹੋ ਗਿਆ ਵੀ 4 ਮੂੰਹ ਹੈ। ਉਹ ਦੂਜਾ ਕਹਿੰਦਾ ਮੈਨੂੰ ਹੋ ਗਿਆ 8, ਮੈਨੂੰ 32, ਮੈਨੂੰ 64। ਕਹਿੰਦਾ ਮੇਰੇ 1000 ਮੂੰਹ ਹੈ, ਮੈਨੂੰ ਨਾ ਹੋਇਆ। ਕਹਿੰਦੇ ਜੀ ਤੁਹਾਡੇ ਕੋਲ ਆ ਕੇ ਮਾਣ ਟੁੱਟ ਗਿਆ ਸਾਡਾ। ਉਹ ਕਹਿੰਦਾ ਵੀ ਤੈਨੂੰ, ਚਲੋ ਇਹਨਾਂ ਨੂੰ ਤਾਂ ਹੋ ਗਿਆ ਮੂੰਹਾਂ ਦਾ ਹੰਕਾਰ। ਉਹ ਰਿਸ਼ੀ ਨੂੰ ਕਹਿੰਦਾ ਤੈਨੂੰ ਕਾਹਦਾ ਹੋ ਗਿਆ, ਤੇਰੇ ਤਾਂ ਇੱਕੋ ਹੀ ਸਿਰ ਹੈ। ਕਹਿੰਦਾ ਮੈਨੂੰ ਹੋ ਗਿਆ ਵੀ ਮੇਰੀ ਉਮਰ ਵੱਡੀ ਹੈ। ਉਹ ਕਹਿੰਦਾ ਭਾਈ ਮੇਰੇ ਵਰਗੇ ਪਰਮਾਤਮਾ ਦੇ ਰੋਮ ਦੇ ਵਿੱਚ ਕਹਿੰਦੇ ਕਰੋੜਾਂ ਹੀ ਨੇ, ਮਾਣ ਕਿਹੜੀ ਗੱਲ ਦਾ ਕਰਦੇ ਹੋ? ਸਭ ਦਾ ਮਾਣ ਟੁੱਟਿਆ। ਕਹਿੰਦੇ ਹੁਣ ਜਾਈਏ ਕਿਵੇਂ? ਕਹਿੰਦੇ ਪਰਮਾਤਮਾ ਪਹੁੰਚਾਊਗਾ। ਪਰਮਾਤਮਾ ਨੇ ਥਾਂ ਥਾਂ ਫੇਰ ਪਹੁੰਚਾ ਦਿੱਤੇ। ਇਉਂ ਫਿਰ ਵਰਮਾ ਦਾ ਹੰਕਾਰ ਤੋੜਿਆ ਸੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਆਗੇ ਅੰਤ ਨਾ ਪਾਇਓ ਤਾਕਾ। ਉਹ ਤਾਂ ਪਰਮਾਤਮਾ ਦਾ ਅੰਤ ਹੀ ਨਹੀਂ ਪਾ ਸਕਿਆ ਕੋਈ। ਜਾਂ ਫਿਰ ਜਿਹੜਾ ਸਾਧ ਸੀ ਪਿੱਛੇ ਕਿਹਾ ਸੀ ਵੀ ਜਿਹੜਾ ਨਾਲ ਕੁਟੰਬ ਸਾਥ ਬਰਦਾਤਾ ਬ੍ਰਹਮਾ ਪਾਲਣ ਸ੍ਰੇਸ਼ਟ ਗਇਆ, ਇਹਦੇ 'ਤੇ ਨਾ ਸਾਰੇ ਵਿਚਾਰ ਇਹ ਜਿਹੜੀ ਆਪ ਜੀ ਨੇ ਸੁਣੀ ਹੈ। ਬਰਦਾਤਾ ਭਗਵਾਨ ਵਿਸ਼ਨੂੰ ਜੀ, ਉਹਦੀ ਨਾਭੀ ਦੇ ਸਾਥ ਕਮਲ ਦੇ ਨਾਲ ਲੱਗੀ ਹੋਈ, ਉਹਦਾ ਕੁਟੰਬ ਪਰਿਵਾਰ ਕੌਣ ਆ? ਬ੍ਰਹਮਾ। ਬਰਦਾਤਾ ਕੌਣ? ਸ਼ਿਵਜੀ। ਬਾਹਲੀ ਛੇਤੀ ਵਰ ਦਿੰਦਾ ਹੈ। ਗ੍ਰੰਥਾਂ 'ਚ ਲਿਖਿਆ ਕਿ ਕਿਸੇ ਸਮੇਂ ਬ੍ਰਹਮਾ ਅਤੇ ਸ਼ਿਵਜੀ ਦੋਨੇ ਵਿਸ਼ਨੂੰ ਦੀ ਨਾਭੀ ਦੇ ਵਿੱਚੋਂ ਕਮਲ ਦੇ ਵਿੱਚੋਂ ਇਕੱਠੇ ਪੈਦਾ ਹੋਏ ਸੀ, ਐਸਾ ਵੀ ਲਿਖਿਆ ਮਿਲਦਾ। ਜਦੋਂ ਇਹਨਾਂ ਦੋਨਾਂ ਨੂੰ ਹੰਕਾਰ ਹੋ ਗਿਆ, ਇਹ ਦੋਵੇਂ ਆਪਣੀ ਸ੍ਰਿਸ਼ਟੀ ਉਤਪਤੀ ਨੂੰ ਭਾਲਣ ਲੱਭਣ ਗਏ ਵੀ ਕਿੱਥੋਂ ਜੰਮੇ ਹਾਂ ਅਸੀਂ। ਬ੍ਰਹਮਾ ਤਾਂ ਕਮਲ 'ਚ ਡਿੱਗ ਪਿਆ, ਉਹ ਨਾਲੀ ਦੇ ਵਿੱਚ ਛੱਤੀ ਜੋ ਘੁੰਮਦਾ ਰਿਹਾ, ਅਤੇ ਜਿਹੜਾ ਸੀ ਸ਼ਿਵਜੀ ਇਹ ਪੱਤੇ ਗਿਣਨ ਲੱਗ ਪਿਆ ਵੀ ਮੈਂ ਇੱਥੋਂ ਪੈਦਾ ਹੋਇਆ। ਉਹ ਪੱਤਿਆਂ ਦੀ ਗਿਣਤੀ ਨੇ ਆਈ ਉਹਨੂੰ, ਇਹ ਦੋਵੇਂ ਕਮਲ ਦੇ ਪੱਤੇ ਨਾਲੀ ਦਾ ਅੰਤ ਨਹੀਂ ਪਾ ਸਕੇ, ਉਹ ਪੱਤਿਆਂ ਦਾ ਅੰਤ ਨਹੀਂ ਪਾ ਸਕਿਆ, ਇਹ ਨਾਲੀ 'ਚ ਡਿੱਗ ਕੇ ਅੰਤ ਨਹੀਂ ਪਾ ਸਕਿਆ। ਤੋ ਇਸ ਕਰਕੇ ਫਿਰ ਕ੍ਰਿਸ਼ਨ ਰੂਪ ਦੇ ਵਿੱਚ ਕੰਸ ਨੂੰ ਛੇਦ ਮਾਰ ਕੇ ਕੀ ਵੱਡਾ ਹੋਣਾ ਸੀ? ਮਹਾਰਾਜ ਕਹਿੰਦੇ ਉਹ ਤਾਂ ਪਹਿਲਾਂ ਹੀ ਵੱਡਾ ਹੈ।
ਰਤਨ ਉਪਾਏ ਧਰੇ ਖੀਰ ਮਥਿਆ।
ਖੀਰ ਸਮੁੰਦਰ ਦੇ ਵਿੱਚ ਮਧਿਆਚਲ ਪਰਬਤ ਨੂੰ ਮਧਾਣਾ ਪਾ ਕੇ, ਬਾਸਕ ਨਾਗ ਦਾ ਨੇਤਰਾ ਪਾ ਕੇ ਇਸ ਨੂੰ ਮਥਿਆ ਮੰਥਨ ਕੀਤਾ, ਰਿੜਕਿਆ ਸੀ। ਇਹਦੇ ਜੋ ਪਰਮੇਸ਼ਰ ਨੇ 14 ਰਤਨ, ਰਤਨ ਉਪਾਏ ਧਰੇ ਖੀਰ ਮਥਿਆ। ਖੀਰ ਨਾਮ ਉਹ ਜਿਹੜਾ ਸਮੁੰਦਰ ਹੈ, ਖੀਰ ਸਮੁੰਦਰ ਕਹਿੰਦੇ ਨੇ, ਦੁੱਧ ਦਾ ਸਮੁੰਦਰ ਹੈ। ਉਹਦੇ 'ਚ ਉਪਾਏ ਉਤਪੰਨ ਕਰਕੇ ਧਰੇ ਧਰ ਦਿੱਤੇ, ਅਤੇ ਉਹਦੇ 'ਚ ਜਿਹੜੇ ਦੇਵ ਸੀ ਵੱਖਰੇ ਵੱਖਰੇ ਜਿਹੜੇ ਸੀ, ਉਹ ਸਾਰੇ ਦੇਵਤੇ ਆਸ ਵਿੱਚ ਹੀ, ਫਿਰ ਉਹਨਾਂ ਦਾ ਲੜਾਈ ਹੋ ਗਈ ਸੀ ਖੀਰ ਮੰਥਨ ਕਰਨ ਵੇਲੇ। ਜਿਨ ਸਮੁੰਦਰ ਬਰੋਲਿਆ ਕਰ ਮੇਰ ਮਧਾਨ, ਅੱਗੇ ਦੱਸਦੇ ਨੇ
ਹੋਰ ਪਖਲਾਏ ਜੇ ਅਸੀਂ ਕੀਆ।
ਦੈਤ ਕਹਿੰਦੇ ਜੇ ਅਸੀਂ ਨਾ ਹੁੰਦੇ ਰਤਨ ਨਹੀਂ ਸੀ ਨਿਕਲ ਸਕਦੇ। ਦੇਵਤੇ ਕਹਿੰਦੇ ਅਸੀਂ ਨਾ ਹੁੰਦੇ ਤਾਂ ਨਹੀਂ ਸੀ ਨਿਕਲ ਸਕਦੇ। ਪਖਲਾਏ ਬਕਵਾਦ ਕਰਨ ਲੱਗਿਆ ਉਸ ਵਿੱਚ ਹੀ। ਉਹ ਸਮੁੰਦਰ ਕਹਿੰਦੇ ਅਸੀਂ ਰਿੜਕਿਆ, ਉਹ ਕਹਿੰਦੇ ਅਸੀਂ ਰਿੜਕਿਆ, ਦੋਨਾਂ ਨੇ ਰਿੜਕਿਆ ਸੀ। ਕੀਆ ਕੀਤਾ ਹੈ, ਇਹ ਰਤਨ ਸਾਡੇ ਨੇ। ਇਉਂ ਸਾਰੇ ਆਪਸ ਵਿੱਚ ਲੜਨ ਨੂੰ ਤਿਆਰ ਹੋ ਗਏ, ਰਤਨ ਖੋਹਣ ਲੱਗੇ ਇੱਕ ਦੂਜੇ ਤੋਂ। ਸ੍ਰੀਮਨ ਰੰਭਾ ਬਾਰਨੀ ਤਨਕ ਤਨੰਤਰ ਬਾਜ, ਬੇਖ ਤੈਨ ਸਸੀ ਕਲਪਤਰ, ਸੰਖ ਅਮੀ ਗਜ ਰਾਜ। ਇਹ 14 ਰਤਨ ਹੈ। ਉਸ ਵੇਲੇ ਫਿਰ ਭਗਵਾਨ ਜੀ ਨੇ ਕੀ ਕੀਤਾ ਹੈ? ਕਹਿੰਦੇ ਆਪ ਫਿਰ ਮੋਹਣੀ ਰੂਪ ਧਾਰਨ ਕੀਤਾ ਹੈ। ਉਹ ਦੱਸਦੇ ਹਨ
ਕਹਿ ਨਾਨਕ ਛਪੈ ਕਿਉਂ ਛਪਿਆ।
ਸਤਿਗੁਰੂ ਜੀ ਕਹਿ ਕਥਨ ਕਰਦੇ ਨੇ, ਉਹ ਛਪੈ ਛਪਾਇਆ ਹੋਇਆ ਕਿਉਂ, ਕਿਵੇਂ ਛਪਿਆ, ਲੁਕਿਆ ਰਹਿ ਸਕਦਾ ਸੀ? ਭਗਵਾਨ ਜੀ ਨੇ ਮੋਹਣੀ ਰੂਪ ਧਾਰਨ ਕਰਕੇ ਸਾਰਿਆਂ ਨੂੰ
ਏਕੀ ਵੰਡ ਦਿਆ,
ਏਕੀ ਵੰਡ ਦਿਆ, ਇੱਕ ਇੱਕ ਨੂੰ ਰਤਨ ਕਰਕੇ, ਇੱਕ ਇੱਕ ਰਤਨ ਫੜ ਕੇ ਉਹ ਰਤਨਾਂ ਦੀ ਵੰਡ ਦਿੱਤਾ। ਦੇਵਤਿਆਂ ਨੂੰ ਅਧਿਕਾਰੀ ਜਾਣ ਕੇ ਅੰਮ੍ਰਿਤ ਦੇ ਦਿੱਤਾ, ਦੈਤਾਂ ਨੂੰ ਅਧਿਕਾਰੀ ਜਾਣ ਕੇ ਸ਼ਰਾਬ ਦੇ ਦਿੱਤੀ, ਇਹ ਵੀ ਉੱਥੋਂ ਹੀ ਨਿਕਲੀ ਹੈ। ਸ਼ਿਵ ਜੀ ਨੂੰ ਵਿਹੋ, ਕਈ ਕਹਿੰਦੇ ਸ਼ਰਾਬ ਪੀਣ ਵਾਲੇ ਕਿਤੇ ਕਥਾ ਵਾਚਕਾਂ ਤੋਂ ਸੁਣ ਲੈਂਦੇ ਆ, ਕਹਿੰਦੇ ਵੀ ਤਾਂ ਰਤਨਾਂ ਚੋਂ ਨਿਕਲੀ ਹੈ ਤੇ ਤਾਂ ਇਹਨੂੰ ਪੰਜ ਰਤਨ ਹੀ ਕਹਿੰਦੇ ਆ, ਪੰਜਵਾਂ ਰਤਨ ਹੈ ਉਹ ਤਾਂ ਪੀਂਦੇ ਆ। ਫਿਰ ਜ਼ਹਿਰ ਵੀ ਨਿਕਲੀ ਸੀ ਉਹ ਵੀ ਕਿਤੇ ਖਾ ਲਿਆ ਕਰੋ। ਨਹੀਂ ਭਾਈ, ਇਹ ਮਨਮਤ ਹੈ। ਦਿੱਤੀ ਕਿਹਨੂੰ? ਰਾਕਸ਼ਾਂ ਨੂੰ, ਦੇਵਤਿਆਂ ਨੂੰ ਅੰਮ੍ਰਿਤ ਦਿੱਤਾ ਹੈ। ਅਤੇ ਗੁਰੂ ਗੋਬਿੰਦ ਸਿੰਘ ਰੂਪ ਧਾਰਨ ਕਰਕੇ ਮਨੁੱਖਾਂ ਨੂੰ ਜਿਹਨਾਂ ਨੂੰ ਅੰਮ੍ਰਿਤ ਦਿੱਤਾ ਦੇਵਤੇ ਬਣਾਉਣ ਵਾਸਤੇ ਹੈ। ਸ਼ਰਾਬ ਜਿਹੜੇ ਪੀਂਦੇ ਆ ਅੰਮ੍ਰਿਤ ਛੱਕ ਕੇ, ਉਹ ਦੈਤੇ ਹੀ ਨੇ ਫਿਰ ਅੰਮ੍ਰਿਤਧਾਰੀ ਹੋ ਕੇ ਵੀ। ਇਹ ਮਨਮਤ ਹੈ। ਇਸ ਕਰਕੇ ਦੇਵਤਿਆਂ ਨੂੰ ਅੰਮ੍ਰਿਤ, ਦੈਤਾਂ ਨੂੰ ਸ਼ਰਾਬ, ਅਤੇ ਸ਼ਿਵ ਜੀ ਨੂੰ ਕਹਿੰਦੇ ਵੀ ਤੂੰ ਪਹੁੰਚਾ ਸਕਦਾ ਇਹਨੂੰ। ਨਾਮ ਮਹਾਤਮ ਸ਼ੰਕਰ ਜਾਣਤ ਕੋਰ ਹਲਾਹਲ ਲੀਨ ਪਚਾਈ। ਰਾਰਾ ਅੱਖਰ ਕਹਿ ਕੇ ਪੀ ਗਿਆ ਤੇ ਮੰਮਾ ਅੱਖਰ ਕਹਿ ਬੰਦ ਕਰ ਲਿਆ, ਕੰਠ ਨੀਲਾ ਹੋ ਗਿਆ। ਉਹਨੂੰ ਵਿਹੋ ਦਿੱਤੀ ਤੇ ਇੰਦਰ ਨੂੰ ਐਰਾਵਤ ਹਾਥੀ, ਰੰਭਾ ਔਰਤ ਜਿਹੜੀ ਨਿਕਲੀ, ਕਲਪ ਵਿਰਸ਼ ਇਹ ਦੇ ਦਿੱਤੇ। ਖੇਤੀ ਪੈਦਾ ਕਰਨ ਵਾਸਤੇ ਜੀਵਾਂ ਨੂੰ ਚੰਦਰਮਾ ਦੇ ਦਿੱਤਾ ਵੀ ਇਹਦੇ ਨਾਲ ਪੈਲੀ ਪੱਕਿਆ ਕਰੂਗੀ। ਉੱਚ ਸਰਵਾ ਘੋੜਾ ਸੂਰਜ ਨੂੰ ਦੇ ਦਿੱਤਾ, ਕਾਮ ਤੇਨ ਗਊ ਰਿਖਿਆਂ ਨੂੰ ਦੇ ਦਿੱਤੀ। ਇੱਥੋਂ ਗਊ ਦੀ ਜਾਤੀ ਨੇ ਜਨਮ ਲਿਆ ਹੈ, ਇਹ ਸਮੁੰਦਰ ਚੋਂ ਨਿਕਲੀ ਸੀ ਗਊ। ਜਿਹੜੇ ਕਹਿੰਦੇ ਮੱਝ ਦਾ ਦੁੱਧ ਚੰਗਾ ਹੁੰਦਾ ਹੈ, ਐਂ ਤਾਂ ਭਾਈ ਆ ਗਧੀ ਦਾ ਦੁੱਧ ਕਹਿੰਦੇ ਨੇ ਇਹ ਵੀ ਕਾਫੀ ਬਿਮਾਰੀਆਂ ਨੂੰ ਆਰਾਮ ਕਰਦਾ ਹੈ, ਪਰ ਇਹ ਪਰੰਪਰਾ ਇੱਥੋਂ ਚਲੀ। ਉਹਦੀ ਨਸਲ ਅੱਗੇ ਫਿਰ ਮਾਤ ਲੋਕ ਦੇ ਚ ਗਊ ਦੀ ਅੱਗੇ, ਤਾਂ ਇਹ ਗਊ ਦਾ ਸਤਿਕਾਰ ਜਿਹੜਾ ਸੀ ਉਹ ਬਾਕੀ ਦੇ ਜਾਨਵਰਾਂ ਨਾਲੋਂ ਵੱਧ ਹੋਇਆ। ਗਊ ਗਰੀਬ ਦੀ ਰੱਖਿਆ ਕੀਤੀ, ਮਹਾਰਾਜ ਨੇ ਐਂ ਆਉਂਦਾ ਹੈ, ਕਦੇ ਬੱਕਰੀ ਤੇ ਗਰੀਬ ਦੀ ਰੱਖਿਆ ਕੀਤੀ ਤੇ ਮੱਝ ਤੇ ਗਰੀਬ ਦੀ ਰੱਖਿਆ, ਇਹ ਬਚ ਤਾਂ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਬਾਰੇ। ਗਊ ਗਰੀਬ ਦੀ ਖਾਲਸਾ ਰੱਖਿਆ ਕਰਦਾ ਹੈ, ਗੁਰੂ ਕਰਦਾ ਸੀ। ਇਹ ਕਾਮ ਤਿੰਨ ਗਊ ਰਿਖੀ, ਇਹ ਰਿਸ਼ੀਆਂ ਨੂੰ ਦਿੱਤੀ ਮਾਤ ਲੋਕ ਵਿੱਚ ਆਈ, ਤੇ ਕਾਮ ਤਿੰਨ ਗਊ ਸਵਰਗ ਦੀ ਚੀਜ਼ ਹੈ, ਪਰ ਰਿਖੀਆਂ ਦੇ ਹਵਾਲੇ ਕੀਤੀ। ਤੇ ਫਿਰ ਦੁੱਖਾਂ ਨੂੰ ਦੂਰ ਕਰਨ ਵਾਸਤੇ ਸੰਸਾਰ ਨੂੰ ਧਨ ਧਨੰਤਰ ਵੈਦ ਦਿੱਤਾ। ਕੌਸਤਕ ਮਣੀ, ਲਛਮੀ, ਸਾਰੰਗ, ਨਵੇਂ ਧਨਖ ਅਤੇ ਗਦਾ ਇਹ ਭਗਵਾਨ ਜੀ ਨੇ ਆਪ ਰੱਖ ਲਏ, ਇਉਂ ਇੱਕ ਇੱਕ ਕਰਕੇ ਸਾਰੇ ਵੰਡ ਦਿੱਤੇ। ਗੁਰੂ ਜੀ ਕਥਨ ਕਰਦੇ ਨਾ, ਪਰਮੇਸ਼ਰ ਨੇ ਏਕੀ ਏਕੀ ਵੰਡਦੀ ਆ, ਇਉਂ ਫਿਰ ਮਹਾਰਾਜ ਇੱਕ ਇੱਕ ਜੀਵ ਨੂੰ ਵੱਖਰੇ ਪ੍ਰਲਬਧ ਬਣਾ ਕੇ ਰੋਜੀ ਵੰਡ ਦਿੰਦਾ। ਏਕੀ ਏਕੀ ਵੰਡਦੀ ਆ, ਕੀ ਵੰਡ ਤਾਂ ਪ੍ਰਲਬਧ ਵੰਡੀ ਹੈ ਉਹ ਪਰਮੇਸ਼ਰ। ਕਿਸੇ ਦਾ ਛੁਪਾਇਆ ਹੋਇਆ ਛਪਦਾ ਨਹੀਂ ਹੈ, ਲੁਕਦਾ ਨਹੀਂ ਹੈ।
ਆਸਾ ਮਹੱਲਾ ਪਹਿਲਾ,
ਇਹ ਵੀ ਕਰਤਾਰਪੁਰ ਸਾਹਿਬ ਸ਼ਬਦ। ਇੱਕ ਜੋਗੀ ਆਇਆ ਸੀ, ਜੋਗੀ ਨੇ ਕਿਹਾ ਸਤਿਗੁਰੂ ਨੂੰ ਬੇਨਤੀ ਕੀਤੀ, ਕਹਿੰਦਾ ਮੈਂ ਆਪਣੀ ਸ਼ਕਤੀ ਨਾਲ ਹੱਥ ਦੇ ਉੱਤੇ ਕਹਿੰਦਾ ਬੇਲਾਂ ਪੈਦਾ ਕਰ ਸਕਦਾ, ਬੇਲਾਂ ਉਹਨਾਂ ਨੂੰ ਫਲ ਸੋਹਣੇ ਲਾ ਸਕਦਾ, ਤੇ ਤੁਸੀਂ ਇਹੋ ਜਿਹੀ ਕਰਮਾ ਦਿਖਾਓ ਗੁਰੂ ਨਾਨਕ ਸਾਹਿਬ ਨੂੰ। ਕਹਿੰਦਾ ਮੇਰੇ ਕੋਲ ਆਇਆ, ਕਹਿੰਦਾ ਮੈਂ ਹੁਣ ਤੁਹਾਨੂੰ ਦਿਖਾ ਦਿੰਦਾ। ਉਹ ਜੋਗੀ ਦੀ ਗੱਲ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਬਚਨ ਉਹਨੂੰ ਹੰਕਾਰ ਕੱਢਣ ਵਾਸਤੇ ਕਿਹਾ। ਕਹਿੰਦੇ ਕਿੱਡੀ ਕੁ ਵੱਡੀ ਗੱਲ ਹੈ, ਤੂੰ ਸੰਤ ਹੋ ਕੇ ਮਦਾਰੀ ਬਣਿਆ ਫਿਰਦਾ, ਇਹ ਯੋਗ ਰਹੀ ਹੈ।
ਕਰਮ ਕਰਤੂਤ ਬੇਲ ਵਿਸਥਾਰੀ,
ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਨਿਸਕਾਮ ਕਰਮਾਂ ਦੀ ਕਰਤੂਤ ਕਰਨੀ ਹੈ, ਇਹ ਉੱਤਮ ਬੇਲ ਵਿਸਥਾਰੀ, ਇਹ ਬੇਲ ਪੈਦਾ ਕਰ। ਤੇ ਤੂੰ ਕਹਿੰਦਾ ਮੈਂ ਫਲ ਲਾ ਸਕਦਾ, ਜਿਹੜਾ ਰਾਮ ਪਰਮੇਸ਼ਰ ਦਾ ਨਾਮ ਜਪਣਾ ਇਹ ਫਲ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੇ ਨਾਮ ਜਪਿਆ ਹੈ। ਕਰਮ ਕਰਤੂਤ ਬੇਲ ਬੇਸਾਰੀ, ਜਿਨ੍ਹਾਂ ਨੇ ਆਪਣੇ ਅੰਤਸ਼ਕਰਨ ਰੂਪੀ ਅਸਥਾਨ ਤੇ ਅੰਦਰ ਨਿਸ਼ਕਾਮ ਕਰਨ ਕੋਈ ਕਰਤੂਤ ਕਰਨੀ ਰੂਪ ਬੇਲ ਨੂੰ ਬਿਸਤਾਰੀ ਵਿਸਥਾਰਨਾ ਕੀਤਾ, ਕਹਿੰਦੇ ਉਹਨਾਂ ਨੂੰ ਫਿਰ ਦੱਸਦੇ ਨੇ
ਰਾਮ ਨਾਮ ਫਲ ਹੂਆ।
ਉਹਨਾਂ ਨੂੰ ਰਾਮ ਪਰਮੇਸ਼ਰ ਦਾ ਨਾਮ ਜਪਣ ਕਰਕੇ ਕਰਨਾ, ਮੈਤਰੀ, ਮੁਦਤਾ, ਅਪੇਕਸ਼ਾ ਰੂਪੀ ਇਹ ਫਲ ਲੱਗੇ ਨੇ। ਰਾਮ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਫਲ ਹੋਇਆ ਹੈ, ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੁੰਦਾ।
ਜਿਸ ਰੂਪ ਨਾ ਰੇਖ ਅਰਾਧ ਵਾਜੈ,
ਹੇ ਜੋਗੀ ਤੂੰ ਤੱਤਾਂ ਦੇ ਆਕਾਰ ਜਿਹੜੇ ਨੇ ਉਹਨਾਂ ਦੀ ਉਹਦੇ ਵਿੱਚ ਉਲਝਿਆ ਹੋਇਆ, ਰੰਗ ਆਦਿਕ ਵੇਖਦੇ ਸਤੋਵੀਂ ਬਿਰਤੀ ਹੋ ਜਾਂਦੀ ਹੈ, ਜਿਵੇਂ ਆਕਾਸ਼ ਦਾ ਨੀਲਾ ਰੰਗ ਹੈ, ਹਵਾ ਦਾ ਹਰਾ ਰੰਗ ਹੈ, ਅੱਗ ਦਾ ਲਾਲ ਰੰਗ ਹੈ, ਪਾਣੀ ਦਾ ਚਿੱਟਾ ਰੰਗ ਹੈ, ਧਰਤੀ ਦਾ ਪੀਲਾ ਰੰਗ ਹੈ। ਇਹ ਪੰਜੇ ਰੰਗ ਸਮਾਧੀ ਦੇ ਵਿੱਚ ਦਿਸਦੇ ਆ ਜੋਗੀ ਨੂੰ ਚਮਤਕਾਰੇ, ਉਹ ਹੈ ਤਾਂ ਤੱਤਾਂ ਦੇ ਇਹ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਪਰ ਕਹਿੰਦੇ ਤਿਸ ਉਸ ਪਰਮੇਸ਼ਰ ਦਾ ਕੋਈ ਰੂਪ ਆਕਾਰ ਨਹੀਂ ਹੈ, ਮੱਛ ਕਛ ਅਵਤਾਰਾਂ ਆਦਿ ਰੇਖਾ ਲਕੀਰ ਵੀ ਨਹੀਂ ਹੈ, ਉਹ ਪਰਮੇਸ਼ਰ ਅਨਹਦ ਹੱਦ ਤੋਂ ਰਹਿਤ ਹੈ ਅਤੇ ਇੱਕ ਰਸ ਸਾਰਿਆਂ ਦੇ ਵਿੱਚ ਬਾਜੈ ਪ੍ਰਗਟ ਹੋ ਰਿਹਾ ਹੈ। ਉਹਦੀ ਜੋ ਸਾਰਿਆਂ ਦੀ ਬਾਜ ਹੈ ਬਜ ਰਹੀ ਹੈ।
ਸ਼ਬਦ ਨਿਰੰਜਨ ਕੀਆ,
ਜਿਹੜਾ ਮਾਇਆ ਕਾਲਖ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਹੈ, ਉਹਨੂੰ ਜਿਹੜੇ ਨਿਸ਼ਚੇ ਕੀਆ ਕੀਤਾ ਇਹੋ ਸਾਡਾ ਸ਼ਬਦ ਹੈ। ਤੁਸੀਂ ਜੋਗੀ ਲੋਕ ਅਲੱਖ ਅਲੱਖ ਕਰਦੇ ਫਿਰਦੇ ਹੋ, ਸਾਡਾ ਇਹ ਨਿਰੰਜਨ ਸ਼ਬਦ ਹੈ।
ਕਰੇ ਵਖਿਆਣ ਜਾਣੇ ਜੇ ਕੋਈ,
ਜੇਕਰ ਕੋਈ ਗੁਰਾਂ ਦੁਆਰਾ ਪਰਮੇਸ਼ਰ ਨੂੰ ਜਾਣੇ ਜਾਣ ਲਵੇ, ਉਸ ਰੂਪ ਦਾ ਵਖਿਆਨ ਕਥਨ ਕਰਦਾ ਹੈ।
ਅੰਮ੍ਰਿਤ ਪੀਵੈ ਸੋਈ,
ਉਹੀ ਪੁਰਖ ਨਾਮ ਦੁਆਰਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਨਾਮ ਨੂੰ ਪੀਵੈ ਪੀਂਦਾ ਹੈ। ਅੰਮ੍ਰਿਤ ਨਾਮ ਨੂੰ ਪੀ ਕੇ ਉਹੀ ਰੂਪ ਬਣ ਜਾਂਦਾ, ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ। ਜਿਨ ਹਰ ਜਪਿਆ ਸੇ ਹਰ ਹੋਵੇ, ਹਰ ਮਿਲਿਆ ਕੇਲ ਕਲਾਲੀ
ਰਹਾਉ।
ਅਸਥਾਈ ਦੇ ਕੇ ਫਰਮਾਉਂਦੇ ਆ,
ਜਿਨ ਪੀਆ ਸੇ ਮਸਤ ਭਈ ਹੈ,
ਜਿਨ੍ਹਾਂ ਨੇ ਬ੍ਰਹਮਾਨੰਦ ਨੂੰ ਪੀਆ ਪੀਤਾ, ਉਹ ਪੁਰਖ ਮਸਤ ਮਗਨ ਹੋ ਜਾਂਦੇ, ਲਿਵਲੀਨ ਹੋ ਜਾਂਦੇ ਹਨ, ਤੇ ਉਹਨਾਂ ਦੇ ਅੰਦਰ ਫਿਰ ਜਿਹੜੇ ਬੰਧਨ ਅੱਗੇ ਦੱਸਦੇ ਨੇ, ਟੂਟੇ
ਬੰਧਨ ਫਾਹੇ,
ਉਹਨਾਂ ਨੂੰ ਕਰਤਾ ਭੋਗਤਾ ਹੰਗਤਾ ਮਮਤਾ ਦੇ ਇਹ ਬੰਧਨ ਜੰਜਾਲ ਮਾਇਆ ਦੇ ਫਾਹੇ ਟੂਟੇ ਟੁੱਟ ਗਏ ਹਨ, ਕੱਟੇ ਗਏ ਹਨ।
ਜੋਤੀ ਜੋਤ ਸਮਾਣੀ ਭੀਤਰ,
ਉਹਨਾਂ ਦੀ ਪਰਤਕ ਜੋਤ ਸਾਰਿਆਂ ਦੀ ਜੋਤੀ ਪ੍ਰਕਾਸ਼ਕ ਪਰਮੇਸ਼ਰ ਦੇ ਭੀਤਰ ਵਿੱਚ ਸਮਾਣੀ ਸਮਾ ਗਈ ਹੈ। ਤਾਂ ਫਿਰ
ਛੋਡੇ ਮਾਇਆ ਕੇ ਲਾਹੇ,
ਤਾਂ ਜਿਸ ਕਰਕੇ ਉਹਨਾਂ ਨੇ ਮਾਇਆ ਦੇ ਲਾਹੇ ਲਾਭ ਲਾਲਚ ਬ੍ਰਹਮ ਲੋਕ ਦੇ ਭੋਗਾਂ ਤੱਕ ਦੀ ਸਾਰੀ ਛੋਡੇ ਛੱਡ ਦਿੱਤੇ।
ਸਰਬ ਜੋਤ ਰੂਪ ਤੇਰਾ ਦੇਖਿਆ,
ਇਹ ਮਹਾਰਾਜ ਉਹਨਾਂ ਨੇ ਸਰਬ ਸਾਰੀ ਜੋਤ ਜੋਤੀਆਂ ਵਿੱਚ ਤੇਰਾ ਸਰੂਪ ਹੀ ਰੂਪ ਸਰੂਪ ਨੂੰ ਵੇਖਿਆ, ਵੇਖਣਾ ਕੀਤਾ ਹੈ।
ਸਗਲ ਭਵਨ ਤੇਰੀ ਮਾਇਆ,
ਸਗਲ ਸਾਰੇ ਭਵਨ 14 ਲੋਕਾਂ ਆਦਿ ਦੇ ਵਿੱਚ ਤੇਰੀ ਤੁਹਾਡੀ ਹੀ ਮਾਇਆ ਹੈ।
ਰਾਰੇ ਰੂਪ ਨਿਰਾਲਮ ਬੈਠਾ,
ਇਹ ਪਰਮੇਸ਼ਰ ਸਾਰੇ ਰੂਪ ਰੂਪਾਂ ਕਰਕੇ, ਤੇ ਰਾਰੇ ਰਾਰ ਨਾਮ ਝਗੜੇ ਦਾ ਹੁੰਦਾ, ਰਾਰੇ ਝਗੜੇ ਪਏ ਹੋਏ ਨੇ, ਇਹਨਾਂ ਤੋਂ ਤੂੰ ਨਿਰਾਲਮ ਨਿਆਰਾ ਹੋ ਕੇ ਇਕ ਰਸ ਬੈਠਾ ਇਸਤਤ ਹੈ। ਤੂੰ ਝਗੜਾ ਰੂਪ ਸੰਸਾਰ ਤੋਂ ਨਿਰਾਲਮ ਨਿਆਰਾ ਹੋ ਕੇ ਇਕ ਰਸ ਇਸਤਤ ਰੂਪ ਹੈ ਜੀ।
ਨਦਰ ਕਰੇ ਵਿੱਚ ਛਾਇਆ,
ਜਿਨ੍ਹਾਂ ਉੱਪਰ ਤੂੰ ਨਦਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ, ਉਹਨਾਂ ਦੇ ਵਿੱਚ ਹਿਰਦੇ ਵਿੱਚ ਆਨੰਦ ਰੂਪ ਛਾਇਆ ਪ੍ਰਤੀਬਿੰਬ ਅਕਸ਼ ਪੈਂਦਾ ਹੈ। ਉਹ ਜਾਣ ਲੈਂਦੇ ਨੇ ਕਿ ਪ੍ਰਤੀਬਿੰਬ ਸਾਰਿਆਂ ਦੇ ਵਿੱਚ ਉਸੇ ਦਾ ਬਿੰਬਦਾ ਹੈ ਪਰਮਾਤਮਾ ਦਾ ਅੰਤਸ਼ਕਰਨ ਵਿੱਚ। ਇਸ ਕਰਕੇ ਤੂੰ ਹਿਰਦੇ ਵਿੱਚ ਆਨੰਦ ਰੂਪ ਛਾਇਆ ਪ੍ਰਤੀਬਿੰਬ ਅਕਸ਼ ਪੈਂਦਾ ਹੈ।
ਬੀਣਾ ਸ਼ਬਦ ਵਜਾਵੇ ਜੋਗੀ,
ਇਹ ਜੋਗੀ ਜਿਹੜਾ ਸ਼ਬਦ ਬ੍ਰਹਮ ਨੂੰ ਹਿਰਦੇ ਵਿੱਚ ਵਜਾਵੇ ਪ੍ਰਗਟ ਕਰ ਲੈਣਾ ਹੈ, ਇਹੋ ਹੀ ਬੀਣਾ, ਬੀਣਾ ਦਾ ਵਜਣਾ ਸਾਜ਼ ਹੁੰਦਾ ਇਹ, ਤੇ ਇਸ ਪ੍ਰਕਾਰ ਇਹ ਸਾਜ਼ ਹੈ ਸਾਡਾ।
ਦਰਸ਼ਨ ਰੂਪ ਅਪਾਰਾ,
ਅਪਾਰਾ ਪਾਰਾਵਾਰ ਤੋਂ ਰਹਿਤ ਰੂਪ ਸਰੂਪ ਦੇ ਦਰਸ਼ਨ ਦੀਦਾਰ ਹੁੰਦੇ ਹਨ। ਤੇ
ਸ਼ਬਦ ਅਨਾਹਦ ਸੋ ਸਹੋਰਾਤਾ,
ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਅਨਾਹਦ ਹੱਦ ਤੋਂ ਰਹਿਤ ਇਕ ਰਸ ਰਹਿਣ ਵਾਲੇ ਪਰਮਾਤਮਾ ਸਹੁਪਤੀ ਦੇ ਵਿੱਚ ਸੋ ਉਹ ਰਾਤਾ ਰੰਗਿਆ ਰਹਿੰਦਾ ਹੈ।
ਨਾਨਕ ਕਹਿ ਵਿਚਾਰਾ,
ਗੁਰੂ ਸਾਹਿਬ ਜੀ ਇਹ ਵਿਚਾਰ ਕਥਨ ਕਰਦੇ ਨੇ ਮਹਾਰਾਜ ਕਿ ਹੇ ਜੋਗੀ, ਇਹ ਅਸਾਂ ਨੇ ਤੇਰੇ ਤਾਈਂ ਵਿਚਾਰਾ ਵਿਚਾਰ ਕਰਕੇ ਦੱਸਿਆ ਹੈ, ਨਿਮਰਤਾ ਦੇ ਨਾਲ ਵਿਚਾਰਾ ਗਰੀਬ ਬਣ ਕੇ ਤੈਨੂੰ ਦੱਸਿਆ, ਹੰਕਾਰ ਦੇ ਵਿੱਚ ਆ ਕੇ ਨਹੀਂ ਦੱਸਿਆ। ਤੂੰ ਆਪਣਾ ਹੰਕਾਰ ਕੱਢ ਦੇ, ਜਿਹੜਾ ਤੂੰ ਕਹਿੰਦਾ ਮੈਂ ਬੇਲਾਂ ਜਮਾ ਦਿੰਦਾ, ਮੈਂ ਫਲ ਲਾ ਦਿੰਦਾ, ਇਹ ਹੰਕਾਰ ਕੱਢ ਲੈ, ਇਹਦੇ ਚ ਕੁਛ ਨਹੀਂ ਹੈ।
ਆਸਾ ਮਹੱਲਾ ਪਹਿਲਾ,
ਤੇ ਮਹਾਰਾਜ ਸਾਹਿਬ ਜੀ ਅੱਗੇ ਆਸਾ ਰਾਗ ਦੇ ਅੰਦਰ ਕਿਰਪਾ ਕਰ ਰਹੇ ਨੇ ਸ਼ਬਦ ਦੁਆਰਾ।
ਮੈਂ ਗੁਣ ਗੱਲਾਂ ਕੇ ਸਿਰ ਭਾਰ,
ਇਹਨੂੰ ਭਾਈ ਗੱਲਾਂ ਬੋਲਣਾ, ਗਲਾ ਨਾ ਬਣ ਜਾਏ, ਗਲਾ ਫਿਰ ਕੰਠ ਦਾ ਅਰਥ ਹੋਜੂਗਾ, ਗੱਲਾਂ ਤੋਂ ਭਾਵ ਹੈ। ਹੇ ਪਰਮੇਸ਼ਰ ਜੀ, ਮੈਂ ਤੇਰੇ ਵਿੱਚ ਗੁਣ ਸਿਫਤਾਂ ਜਿਹੜੀਆਂ ਤੇਰੇ ਵਿੱਚ ਨਾ, ਹੇ ਪਰਮੇਸ਼ਰ ਜੀ ਮੈਂ ਮੇਰੇ ਵਿੱਚ ਕੀ ਗੁਣ ਸਿਫਤਾਂ ਹਨ, ਮੈਂ ਤਾਂ ਗੱਲਾਂ ਬਾਤਾਂ ਜਿਹੜੀਆਂ ਨੇ ਗੱਲਾਂ, ਇਹਨਾਂ ਦੇ ਭਾਰ ਬੋਝ ਨੂੰ ਅੱਗੇ ਦੱਸਦੇ, ਸਿਰ ਭਾਰ, ਸਿਰ ਦੇ ਉੱਤੇ ਐਵੇਂ ਭਾਰ ਚੁੱਕੀ ਫਿਰਿਆ, ਮੈਂ ਐਵੇਂ ਹੀ ਹੋ ਰਹੀ ਹੈ, ਕੁਛ ਵੀ ਨਹੀਂ ਹੈ, ਮੈਂ ਤਾਂ ਜਿਹੜੀਆਂ ਗੱਲਾਂ ਨੇ ਗੱਲਾਂ
ਸਿਰਜਣਹਾਰ,
ਮੈਂ ਤਾਂ ਗੱਲਾਂ ਹੀ ਗੱਲਾਂ ਦੇ ਨਾਲ, ਭਾਵ ਕੀ ਹੈ ਗੱਲਾਂ ਨੂੰ ਸਿਰਜਣ ਰਚਣ ਵਾਲਾ, ਗੱਲਾਂ ਦੇ ਨਾਲ ਗੱਲਾਂ ਕਰੀ ਜਾਣੀਆਂ, ਇਹਨਾਂ ਦੇ ਸਿਰਜਣ ਵਾਲਾ। ਇਸ ਕਰਕੇ ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ, ਮੈਂ ਮਮਤਾ ਦੇ ਨਾਲ ਜਿਹੜੇ ਆਪਣੇ ਗੁਣ ਕਹਿਣੇ, ਆਪਣੀ ਵਡਿਆਈ ਦੀਆਂ ਗੱਲਾਂ ਕਰਨੀਆਂ, ਇਹ ਸਿਰ ਦੇ ਉੱਪਰ ਭਾਜ ਬੋਝ ਹੀ ਚੁੱਕਣ ਦੇ ਬਰਾਬਰ ਹੈ। ਗੱਲੀ ਗੱਲਾਂ, ਗੱਲਾਂ ਵਿੱਚੋਂ ਉਹ ਗੱਲਾਂ ਠੀਕ ਨੇ ਜਿਹੜੀਆਂ ਸਿਰਜਣਹਾਰ ਪਰਮੇਸ਼ਰ ਦੀਆਂ ਸਿਫਤਾਂ ਦੀਆਂ ਗੱਲਾਂ ਕਰਨੀਆਂ, ਪਰਮੇਸ਼ਰ ਦੀ ਪ੍ਰਾਪਤੀ ਦੀਆਂ ਗੱਲਾਂ ਕਰਨੀਆਂ, ਉਹ ਠੀਕ ਹਨ।
ਖਾਣਾ ਪੀਣਾ ਹੱਸਣਾ ਬਾਦ,
ਇਹ ਪਰਮੇਸ਼ਰ ਉਹਨਾਂ ਚਿਰ ਪਦਾਰਥਾਂ ਦਾ ਖਾਣਾ ਰਸਾਂ ਕਸਾਂ ਦਾ ਪੀਣਾ, ਕਸੀਸ ਦੇ ਕੇ ਜਿਹੜੇ ਸ਼ਰਾਬ ਆਦਿ ਜਾਂ ਹੋਰ ਖੁਸ਼ੀਆਂ ਵਿੱਚ ਜਿਹੜਾ ਹੱਸਣਾ ਹੈ, ਹੱਸ ਲੈਣਾ ਜਾਂ ਫਿਰ ਬਾਅਦ ਝਗੜੇ ਕਰ ਲੈਣੇ, ਇਹ ਸਭ ਵਿਅਰਥੀ ਹਨ।
ਜਬ ਲੱਗ ਹਿਰਦੇ ਨਾ ਆਵੇ ਹੈ ਯਾਦ,
ਜਦੋਂ ਤੱਕ ਤੁਹਾਡੀ ਹਿਰਦੇ ਵਿੱਚ ਯਾਦ ਚੇਤੇ ਨਹੀਂ ਆਉਂਦੇ, ਤੁਸੀਂ ਇਹ ਵਿਅਰਥੀ ਹੈ ਸਭ ਕੁਛ ਖਾਣਾ ਪੀਣਾ।
ਤੋ ਪਰਵਾਹ ਕੀ ਕਿਆ ਕੀਜੇ,
ਜਦੋਂ ਤੂੰ ਚੇਤੇ ਆ ਜਾਵੇ ਤਾਂ ਫਿਰ ਕਿਸੇ ਦੀ ਕਿਹੀ ਕਿਹੋ ਜਿਹੀ ਪਰਵਾਹ, ਖੁਸ਼ਾਮਦ ਕਰਨੀ ਹੈ, ਫਿਰ ਕੀ ਖੁਸ਼ਾਮਦ ਕਰਨੀ ਸੀ, ਕਿਆ ਕਿਸੇ ਦੇ ਅੱਗੇ ਅਧੀਨ ਹੋ ਕੇ ਕੋਈ ਕਰਤਵ ਜਿਹੜੇ ਕਰਨੇ ਸਨ, ਤੇ ਇਸ ਕਰਕੇ ਫਿਰ ਇਹ ਤਾਂ ਸਭ ਖਤਮ ਹੋ ਜਾਂਦੇ ਨੇ।
ਜਨਮ ਜਨਮ ਕਿਛ ਲੀਜੀ ਲੀਜੈ,
ਜਨਮ ਜਨਮਾਤਰਾ ਤੋਂ ਕਿਛ ਕੁਝ ਲੀਜੀ ਲੈਣੇ ਯੋਗ ਪਦਾਰਥ ਆਤਮਾਨੰਦ ਸੀ, ਉਹ ਗੁਰਾਂ ਦੀ ਕਿਰਪਾ ਕਰਕੇ ਲੀਜੈ ਲੈ ਲਿਆ, ਫਿਰ ਕਿਸੇ ਦੀ ਪਰਵਾਹ ਕੀ ਹੋਣੀ ਸੀ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ,
ਮਨ ਕੀ ਮਤ ਮਤਾਗਲ ਮਤਾ,
ਮਤਾਗਲ ਅਤੇ ਮਤਾ ਇਹ ਕੱਸ ਕੇ ਬੋਲਣੇ ਨੇ ਭਾਈ। ਮਨ ਦੀ ਜਿਹੜੀ ਖੋਟੀ ਮਤ ਹੈ, ਬੁੱਧੀ ਹੈ, ਮਤਾਗਲ ਹਾਥੀ ਜਿਹੜਾ ਹੈ ਇਹ ਉਹਦੀ ਨਿਆਈ ਹੈ। ਮਤਾ ਮਸਤ ਹੋਇਆ ਫਿਰਦਾ ਹੈ, ਮਨ ਰੂਪੀ ਹਾਥੀ ਮਨ ਦੀ ਮਤ ਕਰਕੇ ਮਸਤ ਹੋ ਰਿਹਾ ਹੈ।
ਜੋ ਕਿਛ ਬੋਲੀ ਹੈ ਸਭ ਖਤੋ ਖਤਾ,
ਇਹ ਖਤੋ ਖਤਾ ਪੋਲਾ ਬੋਲਣਾ, ਇਹ ਖਤੋ ਖਤਾ ਨਾ ਬਣ ਜਾਏ, ਉਹ ਕੱਸ ਕੇ ਇਹ ਪੋਲਾ ਜਿਹੜੇ ਪਹਿਲੇ ਅੱਖਰ ਦੱਸੇ ਹੈ। ਜਿਹੜਾ ਕੁਝ ਵੀ ਬੋਲੀਏ ਬੋਲਦਾ ਸਭ ਕੁਛ ਗੁਨਾਹ ਹੀ ਗੁਨਾਹ ਹੈ, ਖਤੋ ਖਤਾ ਗੁਨਾਹ ਹੀ ਗੁਨਾਹ ਉਹਨਾਂ ਦੇ ਵਿੱਚ ਬੋਲਦਾ, ਤੇ ਇਸ ਕਰਕੇ ਖਾਤਿਆਂ ਦੇ ਵਿੱਚ ਹੀ ਪੈਂਦੇ ਆ ਫਿਰ ਗੁਨਾਹ ਕਰਨ ਵਾਲੇ, ਤੇ ਇਸ ਕਰਕੇ ਜਿਹੜਾ ਸਾਰਾ ਖਤੋ ਗੁਨਾਹਗਾਰ ਹੈ ਉਹਨੂੰ ਖਤਾ ਖਾਤੇ ਨਰਕਾਂ ਰੂਪੀ ਖਾਤਿਆਂ ਚ ਪਾਇਆ ਜਾਂਦਾ।
ਕਿਹਾ ਮੂੰਹ ਲੈ ਕੀਚੈ ਅਰਦਾਸ,
ਮਹਾਰਾਜ ਮੈਂ ਤੁਹਾਡੇ ਅੱਗੇ ਕਿਹੜਾ ਮੂੰਹ ਲੈ ਕੇ ਅਰਦਾਸ ਕਰਾਂ, ਕੀਚੈ ਕਰਾਂ, ਕਿਵੇਂ ਕਰੀਏ, ਮੈਨੂੰ ਆਪਣੇ ਔਗਣਾਂ ਦਾ ਪਤਾ ਹੈ।
ਪਾਪ ਪੁੰਨ ਦੋਏ ਸਾਖੀ ਪਾਸ,
ਕਿਉਂਕਿ ਪਾਪ ਮੰਦ ਕਰਮ ਪੁੰਨ ਚੰਗੇ ਕਰਮ ਦੋਨੇ ਸਾਖੀ ਗਵਾਹ ਪਾਸ ਕੋਲੇ ਖੜੇ ਨੂੰ ਨਾ ਜਦੇ ਗਵਾਹੀ ਦੇ ਦੇਣੀ ਹੈ, ਫਲਾਣੇ ਮੈਂ ਕਿਹਾ ਕਰਿਆ ਸੀ ਇਹਨੇ, ਮੈਂ ਕੀ ਕਹਿ ਸਕਦਾ ਮਹਾਰਾਜ।
ਜੈਸਾ ਤੂੰ ਕਰਹਿ ਤੈਸਾ ਕੋ ਹੋਏ,
ਮਹਾਰਾਜ ਜੈਸਾ ਜਿਸ ਪ੍ਰਕਾਰ ਤੂੰ ਤੁਸੀਂ ਕਰਦੇ ਹੋ ਤੈਸੇ ਹੀ ਉਸੇ ਤਰ੍ਹਾਂ ਦਾ ਹੋਏ ਹੁੰਦਾ ਹੈ।
ਤੁਝ ਬਿਨਾ ਦੂਜਾ ਨਾਹੀਂ ਕੋਏ,
ਤੁਹਾਤੋਂ ਬਿਨਾ ਹੋਰ ਕੋਈ ਕੁਛ ਨਹੀਂ ਹੋ ਸਕਦਾ, ਜੋ ਕੁਛ ਹੋ ਰਿਹਾ ਤੁਹਾਡ ਤੁਸੀਂ ਮਹਾਰਾਜ ਜਿਹੋ ਜਿਹਾ ਜੀਵ ਕਰਮ ਕਰਦਾ ਉਹੋ ਜਿਹਾ ਫਲ ਦੇਣਾ ਕਰਦੇ ਹੋ ਤੁਸੀਂ, ਤੈਸਾ ਤਿਹੋ ਜਿਹੇ ਫਲ ਨੂੰ ਪ੍ਰਾਪਤ ਹੋਏ ਹੁੰਦਾ ਹੈ। ਤੋ ਜੇ ਤੁਹਾਤੋਂ ਬਿਨ ਬਗੈਰ ਕੋਈ ਦੂਜਾ ਦੂਸਰਾ ਫਲ ਦੇਣ ਵਾਲਾ ਦਾਤਾ ਨਹੀਂ ਹੈ।
ਜਿਹੇ ਤੂੰ ਮਤ ਦੇਹੇ ਤੇਹੀ ਕੋ ਪਾਵੈ,
ਇਹ ਮਹਾਰਾਜ ਜਿਹੋ ਜੀ ਤੁਸੀਂ ਕਿਸੇ ਨੂੰ ਮਤ, ਜਿਹੋ ਜੀ ਤੂੰ ਤੁਸੀਂ ਜੀਵਾਂ ਨੂੰ ਗੁਣਾ ਕਰਕੇ ਮਤ ਸਿੱਖਿਆ ਦਿੰਦੇ ਹੋ, ਤਿਹੋ ਜੀ ਕੋਈ ਪਾਵੈ ਪਾਉਂਦਾ ਹੈ।
ਤੁਧ ਆਪੇ ਭਾਵੈ ਤਿਵੈ ਚਲਾਵੈ,
ਜਿਵੇਂ ਤੁਧ ਤੁਹਾਨੂੰ ਆਪੇ ਆਪ ਹੀ ਭਾਵੈ ਪਾਉਂਦਾ ਹੈ, ਤਿਵੇਂ ਉਸੇ ਤਰ੍ਹਾਂ ਜੀਵਾਂ ਨੂੰ ਚਲਾਉਂਦੇ ਹੋ।
ਰਾਗ ਰਤਨ ਪਰਿਆ ਪਰਵਾਰ,
ਜਿਹੜੇ ਰਾਗ ਤੇ ਰਤਨ, ਰਤਨ ਰਾਗਾਂ ਦੇ ਪੁੱਤਰ ਤੇ ਪਰੀਆਂ ਰਾਗਾਂ ਦੀਆਂ ਇਸਤਰੀਆਂ ਰਾਗਣੀਆਂ, ਇਹ ਪਰਿਵਾਰ ਇੱਕ ਚੁੱਤ ਹੋ ਕੇ ਗਾਉਂਦਾ ਹੈ।
ਜਿਸ ਵਿੱਚ ਉਪਜੈ ਅੰਮ੍ਰਿਤ ਸਾਰ,
ਜਿਸ ਉਹਨਾਂ ਦੇ ਹਿਰਦੇ ਵਿੱਚ ਅੰਦਰ ਸਾਰ ਸ੍ਰੇਸ਼ਟ ਰੂਪ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਆਨੰਦ ਉਪਜੈ ਪ੍ਰਗਟ ਹੋ ਜਾਂਦਾ ਹੈ। ਫਿਰ ਬੋਲੋ ਜੀ, ਰਾਗ
ਰਾਗ ਰਤਨ ਪਰਿਆ ਪਰਵਾਰ,
ਰਾਗ ਪ੍ਰੇਮ ਰਤਨ ਵੈਰਾਗ, ਪਰੀਆਂ ਦੀ ਨਿਆਈ ਕਰਨਾ ਮੁੱਤ ਮੁੱਤਾ ਮੈਤਰੀ ਅਪੇਖਿਆ ਆਦਿ, ਪਰਿਵਾਰ ਦੀ ਨਿਆਈ ਸਤ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਦੇ ਗੁਣਾਂ ਦੇ ਸਹਿਤ ਹੋ ਕਰਕੇ ਜਿਹੜਾ ਜੀਵ ਸਿਮਰਨ ਕਰਦਾ ਹੈ।
ਜਿਸ ਵਿੱਚ ਉਪਜੈ ਅੰਮ੍ਰਿਤ ਸਾਰ,
ਉਸਦੇ ਅੰਤਸਕਰਨ ਚ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਰੂਪ, ਉਹ ਮ੍ਰਿਤੂ ਤੋਂ ਰਹਿ ਸਾਰ ਰੂਪ ਜੋ ਪਰਮੇਸ਼ਰ ਦਾ ਆਨੰਦ ਹੈ ਬ੍ਰਹਮਾਨੰਦ, ਉਹ ਪ੍ਰਗਟ ਹੋ ਜਾਂਦਾ ਹੈ।
ਨਾਨਕ ਕਰਤੇ ਕਾ ਇਹੋ ਧੰਨਵਾਲ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਵੀ ਕਰਤਾ ਪੁਰਖ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਸਤਿਗੁਰੂ ਫਰਮਾਇਆ ਜੀ ਕਰਤੇ ਅਕਾਲ ਪੁਰਖ ਦੀ ਪ੍ਰਾਪਤੀ ਦਾ ਨਾਮ ਰੂਪੀ ਧਨ ਰੋਕੜੀ ਹੈ, ਸਰਬਨ ਮੰਨਣ ਅਧਿਆਸਨ ਰੂਪੀ ਮਾਲ ਹਾਥੀ ਘੋੜੇ ਨੇ, ਜੈਸਾ ਮਨ ਰੱਤਾ ਗੋਬਿੰਦ ਸੰਗ ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ, ਇਹ ਹਨ ਅੰਤਰੀ ਭਾਵ
ਜੇ ਕੋ ਬੂਝੈ ਇਹੋ ਵਿਚਾਰ।
ਇਹ ਭਾਈ ਜੇਕਰ ਕੋਈ ਗੁਰਾਂ ਦੁਆਰਾ ਸਮਝ ਲਵੇ ਇਹ ਵਿਚਾਰ ਸਰੂਪ ਦੀ ਵਿਚਾਰ ਪ੍ਰਾਪਤੀ ਹੋ ਸਕਦੀ ਹੈ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਅੱਗੇ ਮਹਾਰਾਜ ਕਿਰਪਾ ਕਰਦੇ ਹਨ।
ਕਰ ਕਿਰਪਾ ਆਪਣੇ ਘਰ ਆਇਆ।
ਇਹ ਸੰਤ ਜਨੋ ਪਰਮੇਸ਼ਰ ਨੇ ਕਿਰਪਾਲਤਾ ਕਰਕੇ ਆਪਣੇ ਸਾਡੇ ਅੰਤਸ਼ਕਰ ਰੂਪੀ ਘਰ ਵਿਚ ਆਇਆ ਆਉਣਾ ਕੀਤਾ ਹੈ।
ਤਾਂ ਮਿਲ ਸਖੀਆ ਕਾਜ ਰਚਾਇਆ।
ਜਗਿਆਸੂ ਰੂਪ ਸਖੀਆਂ ਸਹੇਲੀਆਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਮੰਗਲਾਚਰਨ ਰੂਪੀ ਜਸ ਗਾਉਣ ਰੂਪੀ ਕਾਜ ਕੰਮ ਰਚਾਇਆ ਰਚਾਉਣਾ ਕੀਤਾ ਜਿਵੇਂ ਬੀਬੀਆਂ ਵਿਆਹ ਚ ਗੀਤ ਗਾਉਂਦੀਆਂ ਹਨ ਉਹ ਭਾਵ ਨੂੰ ਲੈ ਕੇ ਦੱਸਿਆ ਹੈ।
ਤਾਂ ਮਿਲ ਸਖੀਆ ਕਾਜ ਰਚਾਇਆ।
ਤੇ ਮਹਾਤਮਾ ਰੂਪ ਸਖੀਆਂ ਕਰਨਾ ਮੁਦਤਾ ਮੈਤਰੀ ਅਪੇਖਿਆ ਰੂਪ ਸਖੀਆਂ ਇੰਦਰੀਆਂ ਰੂਪ ਸਖੀਆਂ ਬਿਰਤੀਆਂ ਰੂਪ ਸਖੀਆਂ ਦੇ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਕਾਜ ਨੂੰ ਰਚਾਉਣਾ ਕੀਤਾ ਹੈ।
ਖੇਲ ਦੇਖ ਮਨ ਅਨੰਦ ਭਇਆ।
ਤੇ ਖੇਲ ਦੇਖ ਪਰਮੇਸ਼ਰ ਦੇ ਅਸਚਰਜ ਕੌਤਕਾਂ ਨੂੰ ਖੇਡ ਨੂੰ ਦੇਖ ਕਰਕੇ ਮਨ ਦੇ ਵਿਚ ਬਹੁਤ ਆਨੰਦ ਮੰਗਲ ਹੋਇਆ ਹੈ। ਭਇਆ ਕੀ ਹੋਇਆ?
ਸਹੁ ਵਿਆਹਣ ਆਇਆ।
ਤੇ ਹੇ ਸਕੀ ਹੁਣ ਸਹੁ ਅਕਾਲ ਪੁਰਖ ਨੇ ਆਪਣੇ ਪਿਆਰੇ ਨੂੰ ਅਭੇਦ ਕਰਨ ਰੂਪੀ ਵਿਆਹਣ ਆਇਆ ਇਹ ਵਿਹੁਣ ਆਇਆ ਅਭੇਦ ਕਰਨ ਰੂਪੀ ਆਉਣਾ ਕੀਤਾ।
ਗਾਵਹੋ ਗਾਵਹੋ ਕਾਮਣੀ ਵਿਵੇਕ ਵਿਚਾਰ।
ਇਹ ਜਗਿਆਸੂ ਰੂਪ ਕਾਮਣੀ ਚਾਹਵਾਨ ਇਸਤਰੀਓ ਪਤੀ ਪ੍ਰਭੂ ਦੇ ਗੁਣਾਂ ਨੂੰ ਗਾਉਣ ਵਾਲੀਓ ਗਾਵੋ ਗਾਉਣੇ ਯੋਗ ਸੰਤ ਜਨਾਂ ਦੇ ਨਾਲ ਮਿਲ ਕਰਕੇ ਅਕਾਲ ਪੁਰਖ ਦੇ ਜਸ ਨੂੰ ਗਾਵਹੋ ਗਾਉਣਾ ਕਰੋ ਜਿਸ ਕਰਕੇ ਫਿਰ ਵਿਵੇਕ ਬਿਬ ਜਮਾ ਏਕ ਬਿਬ ਦੋ ਭਾਵ ਜੀਵ ਤੇ ਈਸ਼ ਇਹਨਾਂ ਦੀ ਏਕਤਾ ਕਰਨ ਵਾਲੇ ਸਰੂਪ ਦੀ ਵਿਚਾਰ ਕਰੋ ਤੁਸੀਂ।
ਅਮਰੈ ਘਰ ਆਇਆ ਜਗ ਜੀਵਨ ਪਧਾਰ।
ਜੋ ਸਾਰੇ ਜਗ ਸੰਸਾਰ ਦਾ ਜੀਵਨ ਰੂਪ ਪਧਾਰ ਪਤੀ ਪ੍ਰਭੂ ਹੈ ਉਹ ਸਾਡੇ ਹਿਰਦੇ ਰੂਪੀ ਘਰ ਵਿਚ ਆ ਗਿਆ ਭਾਵ ਸਖਿਆਤਾਕਾਰ ਹੋ ਗਈ ਉਸਦੇ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ
ਗੁਰੂ ਦੁਆਰਾ ਹਮਰਾ ਵੀ ਆਹੋ ਜੇ ਹੋਆ।
ਗੁਰੂ ਚੇਤਨ ਸਰੂਪ ਅਕਾਲ ਪੁਰਖ ਦੇ ਦੁਆਰਾ ਦੁਆਰ ਸੱਚਖੰਡ ਉਹਦੇ ਵਿਚ ਸੱਚਖੰਡ ਵਿਚ ਜੇ ਜਿਹੜਾ ਹਮਰਾ ਸਾਡਾ ਵਿਆਹ ਹੋਇਆ ਮੇਲ ਹੋਇਆ ਤੇ ਐਸਾ ਜੋ ਮੇਲ ਹੋਇਆ ਇਹੀ ਅਸਲੀ ਵਿਆਹ ਹੈ ਆਤਮਾ ਪਰਮਾਤਮਾ ਦਾ।
ਜਾਂ ਸਹ ਮਿਲਿਆ ਤਾਂ ਜਾਣਿਆ।
ਜਦੋਂ ਅਸੀਂ ਬੇਈ ਨਦੀ ਦੁਆਰਾ ਮਾਰ ਕਹਿੰਦੇ ਸੱਚਖੰਡ ਵਿਚ ਅਕਾਲ ਪੁਰਖ ਨੂੰ ਗੁਰੂ ਧਾਰਿਆ ਇਹੋ ਹੀ ਸਾਡਾ ਵਿਆਹ ਹੋਇਆ ਕਹਿੰਦੇ ਜਾਂ ਜਦੋਂ ਸਾਨੂੰ ਸਹੁ ਪਤੀ ਅਕਾਲ ਪੁਰਖ ਮਿਲਿਆ ਮਿਲ ਪਿਆ ਤਾਂ ਉਦੋਂ ਅਸੀਂ ਆਨੰਦ ਨੂੰ ਜਾਣਿਆ ਜਾਣ ਲਿਆ ਹੈ।
ਤਿਹੋ ਲੋਕਾਂ ਮਹਿ ਸ਼ਬਦ ਰਵਿਆ ਹੈ।
ਤਿੰਨਾਂ ਲੋਕਾਂ ਦੇ ਸਦ ਬ੍ਰਹਮ ਰਵਿਆ ਮਿਲਿਆ ਹੋਇਆ ਵਿਆਪਕ ਹੋ ਰਿਹਾ ਹੈ।
ਆਪ ਗਇਆ ਮਨ ਮਾਨਿਆ।
ਜਦੋਂ ਆਪ ਆਪਾ ਭਾਵ ਹੰਕਾਰ ਅੰਦਰੋਂ ਗਇਆ ਚਲਿਆ ਗਿਆ ਤਾਂ ਪਰਮੇਸ਼ਰ ਦੇ ਸਰੂਪ ਵਿਚ ਮਨ ਮਾਨਿਆ ਮੰਨ ਗਿਆ ਹੈ।
ਆਪਣਾ ਕਾਰਜ ਆਪ ਸਵਾਰੇ।
ਆਪਣੇ ਸਰੂਪ ਦੀ ਪ੍ਰਾਪਤੀ ਰੂਪੀ ਕਾਰਜ ਨੂੰ ਪਰਮੇਸ਼ਰ ਨੇ ਆਪ ਆਪ ਹੀ ਕਿਰਪਾ ਕਰਕੇ ਸਵਾਰਨਾ ਕੀਤਾ ਹੈ।
ਪੂਰਨ ਕਾਰਜ ਨਾ ਹੋਈ।
ਹੋਰ ਦਵੈਤ ਭੇਦਵਾਦੀਆਂ ਦੇ ਪਾਸੋਂ ਸਰੂਪ ਦੀ ਸਖਿਆਤਾ ਦਾ ਕਾਰਜ ਨਾ ਹੋਈ ਨਹੀਂ ਹੋ ਸਕਦਾ ਹੈ ਜਾਂ ਜਗਿਆਸੂਆਂ ਦੇ ਹਿਰਦੇ ਚ ਨਾਮ ਦੀ ਸਖਿਆਤਾ ਦਾ ਜਿਹੜਾ ਕਾਰਜ ਹੈ ਇਹ ਆਪ ਹੀ ਸਵਾਰੇ ਸਵਾਰਦਾ ਹੈ ਪਰ ਗੁਰੂ ਤੋਂ ਬਿਨਾਂ ਹੋਰ ਨੂੰ ਹੋਰ ਕਿਸੇ ਪਾਸੋਂ ਕਾਰਜ ਨਹੀਂ ਹੋ ਸਕਦਾ।
ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ।
ਇਹ ਭਾਈ ਜਿਤ ਜਿਸ ਨਾਮ ਜਪਣ ਰੂਪੀ ਕਾਰਜ ਸਤ ਸਤ ਤੇ ਸੱਚ ਸੰਤੋਖ ਸਬਰ ਲੋਭ ਦਾ ਤਿਆਗ ਤੇ ਦਇਆ ਰਹਿਮ ਧਰਮ ਜਿਹੜਾ ਵੀ ਮਜ਼ਬ ਦਿੱਤਾ ਹੋਇਆ ਹੈ ਜਾਂ ਜਿਹੜਾ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜੀ ਨਿਰਮਲ ਕਰਨ ਆਦਿਕ ਜਿਹੜੇ ਸਾਰੇ ਸ਼ੁਭ ਗੁਣ ਹਨ
ਗੁਰਮੁਖ ਬੂਝੈ ਕੋਈ
ਤੇ ਉਹਨਾਂ ਨੂੰ ਉਸ ਨਾਮ ਨੂੰ ਕਿਸੇ ਗੁਰਮੁਖ ਜਨ ਗੁਰਾਂ ਦੁਆਰਾ ਕਿਸੇ ਬਿਰਲੇ ਨੇ ਬੁਝਿਆ ਹਰੇਕ ਨਹੀਂ ਸਮਝ ਸਕਦਾ ਜਿਹਦੇ ਕੋਲ ਇਹ ਗੁਣ ਹੋਣਗੇ।
ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ।
ਹੁਣ ਸਮਾਪਤੀ ਦੀਆਂ ਪੰਕਤੀਆਂ ਹਨ ਸਤਿਗੁਰੂ ਮਹਾਰਾਜ ਭਨਤ ਉਚਾਰਨ ਕਰਦੇ ਆ ਹੇ ਭਾਈ ਸਭਨਾ ਸਾਰਿਆਂ ਦਾ ਪਿਰ ਪਤੀ ਸੋਏ ਉਹ ਇੱਕੋ ਪਰਮਾਤਮਾ ਵਾਹਿਗੁਰੂ ਹੀ ਹੈ
ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ।
ਜਿਸ ਨੂੰ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਨਿਹਾਲ ਕਰ ਦਿੰਦਾ ਉਹ ਮਹਾਤਮਾ ਰੂਪੀ ਸਖੀਆਂ ਪਰਮੇਸ਼ਰ ਦੇ ਆਨੰਦ ਨੂੰ ਮਾਨਣ ਵਾਲੀਆਂ ਸੁਹਾਗਣ ਸੁਹਾਗਮੰਤੀਆਂ ਹੋਏ ਹੁੰਦੀਆਂ ਹਨ ਉਹਨਾਂ ਨੂੰ ਅਕਾਲ ਮੂਰਤ ਵਰ ਪਾਇਆ ਅਵਨਾਸੀ ਨਾ ਕਦੇ ਮਰੇ ਨਾ ਜਾਇਆ। ਸਤਿਗੁਰੂ ਮਹਾਰਾਜ ਸਾਹਿਬ ਦੀ ਮਹਾਨ ਬਖਸ਼ਿਸ਼ ਹੋਈ ਹੈ ਤੇ ਗਰੀਬ ਨਿਵਾਜ ਸਤਿਗੁਰੂ ਨੇ ਆਪਾਂ ਸਾਰਿਆਂ ਨੂੰ ਬਾਣੀ ਦੁਆਰਾ ਇਹ ਗੁਰੂ ਨਾਨਕ ਦੇ ਸਰਵਣਾ ਦਰਸ਼ਨ, ਗੁਰੂ ਨਾਨਕ ਦੇ ਦਰਸ਼ਨਾਂ ਦੇ ਬਰਾਬਰ ਮਹੱਤਵ ਹੈ ਇਹਦਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਭ ਦੀ ਹਾਜ਼ਰੀ ਦਰਗਾਹੇ ਕਬੂਲ ਕਰਨ ਜੀ। ਆਓ ਇੱਥੇ ਸਮਾਪਤੀ ਹੈ ਜੀ।
ਭਨਤ ਨਾਨਕ ਸਭਨਾ ਕਾ ਫਿਰ ਏਕੋ ਸੋਏ, ਜਿਸਨੋ ਨਦਰ ਕਰੇ ਤਾ ਸੁਹਾਗਣ ਹੋਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।